ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਉੱਤੇ। ਤੇ ਅੱਜ 4 ਮਾਘ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੋ ਚੁੱਕਾ ਜੀ। ਆਪਾਂ ਦੇਸੀ ਮਹੀਨਿਆਂ ਦੀ ਗੱਲ ਕਰੀਏ, ਬਿਕਰਮੀ ਸੰਮਤ 2075 ਤੇ ਦਿਨ ਜਿਹੜਾ ਆ ਵੀਰਵਾਰ ਦਾ ਅੱਜ ਹੋ ਚੁੱਕਾ ਆ ਤੇ 17 ਜਨਵਰੀ ਅੱਜ ਤਰੀਕ ਹੋ ਗਈ ਆ। 2019 ਦਾ ਜਿਹੜਾ ਬਰਾ ਆ ਉਹ ਚੱਲ ਰਿਹਾ ਆ, ਯਾਨੀ ਪਹਿਲਾ ਮਹੀਨਾ ਜਿਹੜਾ ਆ ਚੱਲ ਰਿਹਾ 2019 ਦਾ। ਤੇ ਜੇ ਆਪਾਂ ਮੌਸਮ ਦੀ ਗੱਲ ਜਿਹੜੀ ਕਰੀਏ ਤੇ ਜਿੱਥੇ ਇੱਥੇ ਗਰਮੀ ਬਹੁਤ ਆ ਆਸਟ੍ਰੇਲੀਆ ਦੇ ਵਿੱਚ, ਉੱਥੇ ਹੀ ਇੰਡੀਆ ਦੇ ਵਿੱਚ ਕਾਫੀ ਸਰਦੀ ਜਿਹੜੀ ਆ ਉਹ ਹੋਈ ਹੋਈ ਆ। ਪਰ ਆਪਾਂ ਪਹਿਲਾਂ ਜਿਹੜੀ ਗੱਲਬਾਤ ਕਰਦੇ ਆ ਉਹ ਇੱਥੇ ਦੇ ਮੌਸਮ ਦੀ ਗੱਲ ਕਰਦੇ ਆ ਆਸਟ੍ਰੇਲੀਆ ਦੇ। ਤੇ ਸਿਡਨੀ ਦੇ ਵਿੱਚ 23.7 ਡਿਗਰੀ ਦਾ ਟੈਂਪਰੇਚਰ ਜਿਹੜਾ ਇਸ ਵੇਲੇ ਹੈਗਾ ਤੇ ਅੱਜ 32 ਡਿਗਰੀ ਤੱਕ ਟੈਂਪਰੇਚਰ ਜਾਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਆ। ਤੇ ਮੈਲਬੋਰਨ ਵਾਲੇ ਅੱਜ ਥੋੜੇ ਜਿਹਾ ਸੁਚੇਤ ਰਹਿਣ ਕਿਉਂਕਿ ਅੱਜ ਕਾਫੀ ਗਰਮੀ ਜਿਹੜੀ ਆ ਉੱਥੇ ਰਹਿਣੀ ਆ। 37 ਡਿਗਰੀ ਤੱਕ ਟੈਂਪਰੇਚਰ ਜਿਹੜਾ ਜਾਣਾ ਆ ਮੈਲਬੋਰਨ ਦੇ ਵਿੱਚ ਦੁਪਹਿਰ ਤੱਕ, ਤੇ ਵੈਸੇ ਜਿਹੜਾ ਆ ਸ਼ਾਮ ਤੱਕ ਥੋੜੀ ਬਹੁਤੀ ਬੂੰਦਾਬਾਂਦੀ ਜਿਹੜੀ ਹੋਣ ਦੀ ਸੰਭਾਵਨਾ ਆ ਉਹ ਵੀ ਦੱਸੀ ਗਈ ਆ। ਬ੍ਰਿਸਬੇਨ ਦੇ ਵਿੱਚ 27 ਡਿਗਰੀ ਦਾ ਟੈਂਪਰੇਚਰ ਹੈਗਾ ਆ ਤੇ 32 ਡਿਗਰੀ ਦੁਪਹਿਰ ਤੱਕ ਵੱਧ ਤੋਂ ਵੱਧ ਟੈਂਪਰੇਚਰ ਰਹਿਣਾ ਆ। ਪਰਥ ਦੇ ਵਿੱਚ 16.6 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਮੈਕਸੀਮਮ ਜਿਹੜਾ ਅੱਜ 26 ਡਿਗਰੀ ਟੈਂਪਰੇਚਰ ਜਿਹੜਾ ਉੱਥੇ ਰਹਿਣਾ। ਤੇ ਵੈਸੇ ਜਿਹੜਾ ਸਾਫ਼ ਰਹਿਣਾ ਆ ਪਰਥ ਦੇ ਵਿੱਚ ਦਿਨ। ਐਡੀਲੇਡ ਦੇ ਵਿੱਚ ਵੀ ਗਰਮੀ ਹੈਗੀ ਆ, 27.3 ਡਿਗਰੀ ਦਾ ਟੈਂਪਰੇਚਰ ਜਿਹੜਾ ਆ ਉੱਥੇ ਚੱਲ ਰਿਹਾ ਆ ਤੇ ਅੱਜ 37 ਡਿਗਰੀ ਉੱਥੇ ਵੀ ਟੈਂਪਰੇਚਰ ਰਹਿਣਾ ਆ। ਹੋਬਾਰਟ ਦੇ ਵਿੱਚ 17.4 ਡਿਗਰੀ ਦਾ ਟੈਂਪਰੇਚਰ ਹੈਗਾ ਪਰ ਮੈਕਸੀਮਮ ਜਿਹੜਾ ਆ 25 ਡਿਗਰੀ ਤੱਕ ਜਾਣਾ ਆ, ਵਧੀਆ ਮੌਸਮ ਜਿਹੜਾ ਰਹਿਣਾ ਆ। ਸਵੇਰ ਨੂੰ ਜਿਹੜੀ ਆ ਬਾਰਿਸ਼ ਜਿਹੜੀ ਆ ਉਹ ਵੀ ਦੱਸੀ ਗਈ ਆ। ਕੈਨਬਰਾ ਦੇ ਵਿੱਚ 23.2 ਡਿਗਰੀ ਦਾ ਜਿਹੜਾ ਟੈਂਪਰੇਚਰ ਆ ਉਹ ਚੱਲ ਰਿਹਾ ਆ ਤੇ 41 ਡਿਗਰੀ ਦਾ ਟੈਂਪਰੇਚਰ ਜਿਹੜਾ ਕੈਨਬਰਾ ਦੇ ਵਿੱਚ ਅੱਜ ਜਿਹੜਾ ਦੱਸਿਆ ਗਿਆ ਆ। ਤੇ ਜੇ ਕਹੀਏ ਵੀ ਆਸਟ੍ਰੇਲੀਆ ਦੀ ਸਭ ਤੋਂ ਜ਼ਿਆਦਾ ਗਰਮੀ ਅੱਜ ਉੱਥੇ ਜਿਹੜੀ ਆ ਦੱਸੀ ਗਈ ਆ। ਡਾਰਬਨ 24.4 ਡਿਗਰੀ ਦਾ ਹੋਣ ਵੇਲੇ ਦਾ ਟੈਂਪਰੇਚਰ ਜਿਹੜਾ ਹੈਗਾ ਆ ਤੇ 34 ਡਿਗਰੀ ਤੱਕ ਦੁਪਹਿਰ ਤੱਕ ਜਾਣਾ ਆ ਤੇ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉੱਥੇ ਦੱਸੀ ਗਈ ਆ। ਆਸਟ੍ਰੇਲੀਆ ਦੀ ਇਹ ਗੱਲ ਆਪਾਂ ਕਰਦੇ ਸੀ ਕਿ ਗਰਮੀ ਕਾਫੀ ਜਿਹੜੀ ਇੱਥੇ ਪੈ ਰਹੀ ਆ ਤੇ ਕੁਦਰਤ ਦੇ ਰੰਗ ਆ ਵੀ ਉੱਧਰ ਆਪਣੇ ਜੇ ਆਪਾਂ ਪੰਜਾਬ ਵੱਲ ਨੂੰ ਜਾਈਏ ਤੇ ਉੱਧਰ ਕਾਫੀ ਜਿਹੜੀ ਠੰਡ ਆ ਉਹ ਵੱਧ ਚੁੱਕੀ ਆ। ਵੈਸੇ ਦੋਸਤੋ ਤੁਸੀਂ ਵੀ ਦੇਖਿਆ ਹੋਣਾ ਵੀ ਜਿਹੜੀ ਇਨਵਾਇਰਮੈਂਟ ਦੇ ਵਿੱਚ ਜਾਂ ਵਾਤਾਵਰਨ ਦੇ ਵਿੱਚ ਜਿਹੜੀ ਤਬਦੀਲੀ ਆ ਉਹ ਆ ਚੁੱਕੀ ਆ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਤੁਸੀਂ ਵੀ ਦੋਸਤਾਂ ਨੇ ਇਹ ਗੱਲਾਂ ਸੁਣੀਆਂ ਹੋਣੀਆਂ ਕਿ ਆਪਾਂ ਜਦੋਂ ਲੋਹੜੀ ਆ ਜਾਂਦੀ ਹੁੰਦੀ ਸੀ ਤੇ ਲੋਹੜੀ ਵੇਲੇ ਕਹਿਣਾ ਸ਼ੁਰੂ ਕਰ ਦਿੰਦੇ ਸੀ, ਜਾਣੀ ਮਾਘੀ ਮਾਘੀ ਦਾ ਪਹਿਲਾ ਦਿਨ ਹੁੰਦਾ ਸੀ ਤੇ ਕਹਿਣਾ ਬਈ ਜਿਹੜੇ ਪਸ਼ੂ ਆ ਹੁਣ ਤੁਸੀਂ ਭਾਵੇਂ ਬਾਹਰ ਰਾਤ ਨੂੰ ਜਿਹੜਾ ਆ ਤੁਸੀਂ ਬੰਨ ਸਕਦੇ ਆ, ਹਨਾ। ਤੇ ਹੁਣ ਜਿਹੜਾ ਆ ਮੈਨੂੰ ਲੱਗਦਾ ਆ ਵੀ ਪਰ ਜਿਹੜੇ ਸਿਆਲ ਆ ਉਹ ਜਨਵਰੀ ਤੇ ਫਰਵਰੀ ਦੇ ਵਿੱਚ ਇੰਨੇ ਜ਼ਿਆਦਾ ਹੋ ਜਾਂਦੇ, ਇੰਨੀ ਸੀਤ ਲਹਿਰ ਜਿਹੜੀ ਆ ਚੱਲਣੀ ਸ਼ੁਰੂ ਹੋ ਗਈ ਆ, ਕਾਫੀ ਜਿਹੜਾ ਫਰਕ ਆ ਉਹ ਪੈ ਚੁੱਕਾ ਆ। ਲੇਟ ਸਰਦੀ ਹੋਣੀ ਸ਼ੁਰੂ ਹੋ ਗਈ ਆ। ਪਹਿਲਾਂ ਦਸੰਬਰ ਦਾ ਮਹੀਨਾ ਬਹੁਤ ਠੰਡਾ ਹੁੰਦਾ ਸੀ, ਯਾਨੀ ਅਕਤੂਬਰ ਤੇ ਕੋਟੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ ਤੇ ਹੁਣ ਦਸੰਬਰ ਦੇ ਵਿੱਚ ਜਾ ਕੇ ਜਿਹੜਾ ਠੰਡ ਜਿਹੜੀ ਹੋਣੀ ਸ਼ੁਰੂ ਹੁੰਦੀ ਆ। ਤੇ ਹੁਣ ਬਹੁਤ ਜ਼ਿਆਦਾ ਜਿਹੜੀ ਠੰਡ ਆ ਉਹ ਹੋ ਚੁੱਕੀ ਆ ਉੱਤਰੀ ਭਾਰਤ ਦੇ ਜੇ ਆਪਾਂ ਗੱਲਾਂ ਕਰੀਏ। ਤੇ ਠੰਡ ਕਾਰਨ ਜਿਹੜੇ ਆ ਕੋਈ 4 ਵਿਅਕਤੀਆਂ ਦੀ ਜਿਹੜੀ ਮੌਤ ਆ ਉਹ ਵੀ ਹੋਈ ਆ। ਤੇ ਦੱਸਿਆ ਇਹ ਗਿਆ ਵੀ ਜਿਹੜਾ ਬਠਿੰਡਾ ਤੇ ਫਿਰੋਜ਼ਪੁਰ ਦੇ ਵਿੱਚ ਤਾਪਮਾਨ ਜਿਹੜਾ ਆ 3 ਡਿਗਰੀ ਸੈਲਸੀਅਸ, ਜਲੰਧਰ ਤੇ ਕਪੂਰਥਲਾ ਦੇ ਵਿੱਚ 4 ਡਿਗਰੀ, ਪਟਿਆਲੇ ਦੇ ਵਿੱਚ 4.1 ਡਿਗਰੀ ਸੈਲਸੀਅਸ ਤੇ ਅਨੰਦਪੁਰ ਸਾਹਿਬ ਦੇ ਵਿੱਚ 5 ਡਿਗਰੀ ਸੈਲਸੀਅਸ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਪਮਾਨ 3.6 ਡਿਗਰੀ ਸੈਲਸੀਅਸ ਜਿਹੜਾ ਆ ਉਹ ਦਰਜ ਕੀਤਾ ਗਿਆ ਆ। ਤੇ ਹੋਰਨਾਂ ਸੂਬਿਆਂ ਦੀ ਜੇ ਆਪਾਂ ਹਾਲ ਦੀ ਗੱਲ ਕਰੀਏ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੈਸੇ ਮਾਮੂਲੀ ਜਿਹਾ ਸੁਧਾਰ ਜਿਹੜਾ ਆ ਕੱਲ ਹੋਇਆ ਆ, ਫੇਰ ਵੀ ਕਲਾਂਗ ਦੇ ਲਾਹੌਲ ਤੇ ਸਪਤੀ ਦੇ ਵਿੱਚ ਤਾਪਮਾਨ ਜਿਹੜਾ ਆ -7 ਡਿਗਰੀ ਸੈਲਸੀਅਸ ਜਿਹੜਾ ਦਰਜ ਆ ਉਹ ਕੀਤਾ ਗਿਆ। ਤੇ ਉਧਰ ਕਸ਼ਮੀਰ ਦੇ ਵਿੱਚ ਖਰਾਬ ਜਿਹੜਾ ਮੌਸਮ ਇੰਨਾ ਜ਼ਿਆਦਾ ਹੈਗਾ ਵੀ 22 ਦੇ ਕਰੀਬ ਉਡਾਣਾਂ ਜਿਹੜੀਆਂ ਆ ਉਹ ਵੀ ਰੱਦ ਕਰਨੀਆਂ ਪਈਆਂ ਆ। ਤੇ ਰਾਜਧਾਨੀ ਜਿਹੜੀ ਦਿੱਲੀ ਆ ਉਹਦੇ ਵਿੱਚ ਵੀ 4.5 ਡਿਗਰੀ ਦਾ ਤਾਪਮਾਨ ਜਿਹੜਾ ਆ ਉਹ ਦਰਜ ਕੀਤਾ ਗਿਆ, ਯਾਨੀ ਸਿਮੀਲਰ ਟੂ ਜੇ ਪੰਜਾਬ ਦੀ ਆਪਾਂ ਜਿਹੜੀ ਗੱਲ ਕਰੀਏ। ਮੌਸਮ ਦੇ ਬਾਰੇ ਆਪਾਂ ਗੱਲ ਜਿਹੜੀ ਆ ਕਰ ਰਹੇ ਸੀ ਤੇ ਜਿਹੜੇ ਦੋਸਤ ਪੰਜਾਬ ਤੋਂ ਜਾਂ ਆਪਣੇ ਇੰਡੀਆ ਤੋਂ ਆਪਾਂ ਨੂੰ ਸੁਣਦੇ ਆ, ਕਿਉਂਕਿ ਕਾਫੀ ਬਾਅਦ ਵਿੱਚ ਰਿਕਾਰਡਡ ਪ੍ਰੋਗਰਾਮ ਸੁਣਦੇ ਆ ਇੰਡੀਆ ਦੇ ਵਿੱਚ, ਤੇ ਉਹਨਾਂ ਨੂੰ ਵੀ ਬੇਨਤੀ ਆ ਵੀ ਜ਼ਰੂਰ ਆਪਣੀ ਸਿਹਤ ਦਾ ਜਿਹੜਾ ਖਿਆਲ ਰੱਖਣ, ਠੰਡ ਤੋਂ ਬਚ ਕੇ ਰਹਿਣ, ਖਾਸ ਤੌਰ ਤੇ ਮਫਲਰ ਵਗੈਰਾ ਕੇਜਰੀਵਾਲ ਸਟਾਈਲ 'ਚ ਆਪਾਂ ਕਹਿ ਦਈਏ ਤੇ ਉਹ ਜ਼ਰੂਰ ਪਹਿਨ ਕੇ ਰੱਖਣ, ਟੋਪੀ ਵਗੈਰਾ ਲੈ ਕੇ ਰੱਖਣ, ਪੱਗ ਵਧੀਆ ਬੰਨਣ। ਤੇ ਜਿਹੜੇ ਗਰਮੀਆਂ ਆ, ਗਰਮੀਆਂ ਜਿੱਦਾਂ ਅੱਜ ਐਡੀਲੇਡ ਤੇ ਮੈਲਬੋਰਨ ਦੇ ਵਿੱਚ ਬਹੁਤ ਗਰਮੀ ਜਿਹੜੀ ਆ ਪੈਣੀ ਆ, ਤੇ ਉਹ ਵੀ ਜਿਹੜੇ ਸੁਚੇਤ ਰਹਿਣ, ਪਾਣੀ ਵਗੈਰਾ ਜਿਹੜਾ ਜ਼ਿਆਦਾ ਪੀਣ। ਬ੍ਰਿਸਬੇਨ ਦੇ ਵਿੱਚ ਵੈਸੇ ਤਾਂ 32 ਡਿਗਰੀ ਟੈਂਪਰੇਚਰ ਹੈਗਾ, ਪਰ ਇੱਥੇ ਧੁੱਪ ਜਿਹੜੀ ਆ ਬੜੀ ਚੌਬਵੀਂ ਹੁੰਦੀ, ਖਾਸ ਤੌਰ ਤੇ 10 ਵਜੇ ਤੋਂ ਲੈ ਕੇ 4 ਵਜੇ ਦੇ ਕਰੀਬ, ਤੇ ਉਹ ਵੀ ਜਿਹੜਾ ਆ ਖਿਆਲ ਆ ਜਿਹੜਾ ਰੱਖਣਾ ਬਣਦਾ। ਤੇ ਇਸ ਪ੍ਰੋਗਰਾਮ ਦੇ ਬਾਬਤ ਮੈਂ ਅੱਜ ਦੱਸ ਦਵਾਂ ਕਿ ਅੱਜ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਕੋਸ਼ਿਸ਼ ਕਰਾਂਗੇ, ਪੰਜਾਬ ਤੋਂ ਇੱਕ ਸੰਘਰਸ਼ ਚੱਲ ਰਿਹਾ ਆ ਅਧਿਆਪਕਾਂ ਦਾ, ਜਿਵੇਂ ਕਿ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਬਹੁਤ ਵਾਰੀ ਖਬਰਾਂ ਜਿਹੜੀਆਂ ਇਹ ਨਸ਼ਰ ਕੀਤੀਆਂ ਵੀ ਜਿਹੜੇ ਟੀਚਰ ਸੀਗੇ ਉਹ 40-40 ਹਜ਼ਾਰ ਤਨਖਾਹ ਲੈਂਦੇ ਸੀ, ਫਿਰ ਇਕਦਮ ਹੀ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਵੀ 15,000 ਉਹਨਾਂ ਦੀ ਤਨਖਾਹ ਜਿਹੜੀ ਆ 3 ਸਾਲ ਤੱਕ ਰਹਿਣੀ ਆ, ਤੇ ਉਹਦੇ ਲਈ ਸੰਘਰਸ਼ ਜਿਹੜਾ ਆ ਉਹ ਚੱਲ ਰਿਹਾ ਆ ਅਧਿਆਪਕਾਂ ਦਾ। ਤੇ ਕੁਛ ਜਿਹੜੇ ਅਧਿਆਪਕ ਆ ਕੱਲ ਜਿਹੜੇ ਮੁਅੱਤਲ ਵੀ ਕੀਤੇ ਆ ਸਰਕਾਰ ਨੇ, ਤੇ ਉਸ ਬਾਬਤ ਜਿਹੜੀ ਅੱਜ ਆਪਾਂ ਹਰਵਿੰਦਰ ਸਿੰਘ ਹੁਣਾਂ ਦੇ ਨਾਲ ਗੱਲ ਜਿਹੜੀ ਆ ਉਹ ਕਰਨੀ ਆ, ਤੇ ਕੋਸ਼ਿਸ਼ ਕਰਾਂਗੇ ਵੀ ਉਹ ਜ਼ਰੂਰ ਗੱਲਬਾਤ ਜਿਹੜੀ ਹੋਏਗੀ। ਤੇ ਖੈਰ ਇਹ ਜਿਹੜੀ ਆਪਾਂ ਅੱਜ ਗੱਲਬਾਤ ਜਿਹੜੀ ਕਰਨੀ ਆ, ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਨਾਲ ਜਿਹੜੀ ਸਾਂਝ ਆ ਉਹ ਬਣਾ ਸਕਦੇ ਆ, ਜਦੋਂ ਵੀ ਕਿਤੇ ਤੁਸੀਂ ਜੁੜੇ ਇਸ ਪ੍ਰੋਗਰਾਮ ਦੇ ਨਾਲ ਤੇ ਤੁਸੀਂ ਆਪਣੇ ਜਿਹੜੇ ਵਿਚਾਰਾਂ ਦੀ ਸਾਂਝ ਆ ਉਹ ਬਣਾ ਸਕਦੇ ਆ। ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਆਪਾਂ ਗਾਣਾ ਸੁਣਦੇ ਆ ਤੇ ਉਦੋਂ ਬਾਅਦ ਵਿੱਚ ਫੇਰ ਜੋੜਦੇ ਆ ਜੀ ਪ੍ਰੋਗਰਾਮ ਦੇ ਵਿੱਚ।
ਸਭ ਦਾਣਾ ਪਾਣੀ ਤੇਰਾ ਏ, ਤੂੰ ਚੁਗਦਾ ਫਿਰਦਾ ਜਿਹੜਾ ਏ, ਸਭ ਦਾਣਾ ਪਾਣੀ ਤੇਰਾ ਏ, ਸਭ ਦਾਣਾ ਪਾਣੀ ਤੇਰਾ ਏ। ਪੱਥਰਾਂ ਵਿੱਚ ਵੀ ਕਿਰਕਾ ਦੀ ਰੁਜ਼ਗਾਰਾਂ ਦੀ ਉਦਮ ਕਰਨਾ ਰੱਖ ਜਾਰੀ, ਰੁੱਤ ਦੂਰ ਨਹੀਂ ਬਹਾਰਾਂ ਦੀ, ਉਦਮ ਕਰਨਾ ਰੱਖ ਜਾਰੀ, ਰੁੱਤ ਦੂਰ ਨਹੀਂ ਬਹਾਰਾਂ ਦੀ। ਕਿਆਸ ਨੀ ਲੱਗਣਾ ਤੈਥੋਂ ਯਾਰਾ, ਚਟਾਇਓ ਦਾ ਘੇਰਾ ਏ, ਸਭ ਦਾਣਾ ਪਾਣੀ ਤੇਰਾ ਏ, ਸਭ ਦਾਣਾ ਪਾਣੀ ਤੇਰਾ ਏ, ਤੂੰ ਚੁਗਦਾ ਫਿਰਦਾ ਜਿਹੜਾ ਏ, ਸਭ ਦਾਣਾ ਪਾਣੀ ਤੇਰਾ ਏ, ਸਭ ਦਾਣਾ ਪਾਣੀ ਤੇਰਾ ਏ। ਛੱਡ ਕੇ ਕੂਜੋ ਦੂਰ ਆ ਜਾਂਦੀ, ਰੋਂਦੇ ਬੱਚੜੇ ਗੱਲਿਆਂ ਨੂੰ, ਉਹੀ ਪਾਲੇ ਉਹੀ ਸੰਭਾਲੇ ਸਾਡੇ ਵਰਗੇ ਚੱਲਿਆਂ ਨੂੰ, ਉਹੀ ਪਾਲੇ ਉਹੀ ਸੰਭਾਲੇ ਸਾਡੇ ਵਰਗੇ ਚੱਲਿਆਂ ਨੂੰ। ਕਿਆਸ ਨੀ ਲੱਗਣਾ ਤੈਥੋਂ ਯਾਰਾ, ਜਟਾਇਓ ਦਾ ਘੇਰਾ ਏ, ਸਭ ਦਾਣਾ ਪਾਣੀ ਤੇਰਾ ਏ, ਸਭ ਦਾਣਾ ਪਾਣੀ ਤੇਰਾ ਏ, ਤੂੰ ਚੁਗਦਾ ਫਿਰਦਾ ਜਿਹੜਾ ਏ, ਸਭ ਦਾਣਾ ਪਾਣੀ ਤੇਰਾ ਏ, ਸਭ ਦਾਣਾ ਪਾਣੀ ਤੇਰਾ ਏ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ, ਤੇ ਦੋਸਤ ਵੀ ਆਪਣੇ ਨਾਲ ਜਿਹੜੇ ਜੁੜਨੇ ਆ ਉਹ ਸ਼ੁਰੂ ਹੋ ਚੁੱਕੇ ਆ, ਤੇ ਗੁਰਪ੍ਰੀਤ ਜੀ ਆਪਣੇ ਨਾਲ ਜੁੜੇ ਆ, ਤੇ ਜਿਵੇਂ ਉਹ ਅਕਸਰ ਹੀ ਆਪਾਂ ਨੂੰ ਸਿਹਤ ਦੇ ਮੁਤਲਕ ਜਿਹੜੀਆਂ ਜਾਣਕਾਰੀਆਂ ਉਹ ਭੇਜਦੇ ਆ, ਤੇ ਉਹਨਾਂ ਦਾ ਵੀ ਧੰਨਵਾਦ ਆ ਕਿ ਹਰ ਵਾਰ ਉਹ ਮੈਸੇਜ ਜਿਹੜਾ ਆ ਪਹਿਲੇ ਉਹਨਾਂ ਦਾ ਤਿਆਰ ਹੁੰਦਾ ਆ। ਤੇ ਅੱਜ ਉਹਨਾਂ ਨੇ ਗੱਲ ਕੀਤੀ ਆ ਸੰਤਰੇ ਦੇ ਬਾਰੇ ਤੇ ਸ਼ਿਮਲਾ ਮਿਰਚ ਦੇ ਬਾਰੇ, ਕਿ ਇਹ ਜਿਹੜੇ ਅਸਲ ਵਿੱਚ ਇਹਨਾਂ ਦੇ ਜਿੰਨੇ ਮੈਸੇਜ ਹੁੰਦੇ ਆ ਉਹ ਜਾਣੀ ਜੇ ਕਹਿ ਲਓ ਵੀ ਘਰ ਦੀ ਰਸੋਈ ਦੇ ਵਿੱਚ ਹੀ ਆਪਾਂ ਜੇ ਗੱਲ ਕਰੀਏ ਵੀ ਮਿਲ ਜਾਂਦੇ ਆ ਇਹ ਜਿਹੜੀਆਂ ਚੀਜ਼ਾਂ ਆ, ਤੇ ਉਹਨਾਂ ਦੇ ਲਾਭ ਜ਼ਰੂਰ ਦੱਸ ਦਿੰਦੇ ਆ, ਕਿਉਂਕਿ ਅਸੀਂ ਦੋਸਤੋ ਭੁੱਖ ਦੀ ਖਾਤਰ ਜਾਂ ਜੀਵ ਦੀ ਖਾਤਰ ਬਹੁਤ ਸਾਰੀਆਂ ਚੀਜ਼ਾਂ ਖਾਂਦੇ ਆ। ਕਈ ਵਾਰੀ ਬਹੁਤ ਲਾਭਕਾਰੀ ਚੀਜ਼ਾਂ ਹੁੰਦੀਆਂ ਪਰ ਸਾਨੂੰ ਸਵਾਦ ਨਹੀਂ ਉਹ ਚੀਜ਼ਾਂ ਲੱਗਦੀਆਂ, ਇਸ ਕਰਕੇ ਅਸੀਂ ਉਹ ਛੱਡ ਦਿੰਦੇ ਹਾਂ। ਕੁਛ ਚੀਜ਼ਾਂ ਜਿਹੜੀਆਂ ਸਾਡੀ ਸਿਹਤ ਲਈ ਇੰਨੀਆਂ ਚੰਗੀਆਂ ਨਹੀਂ ਹੁੰਦੀਆਂ ਪਰ ਜੀਵ ਨੂੰ ਬਹੁਤ ਵਧੀਆ ਲੱਗਦੀਆਂ ਆ, ਤੇ ਇਸ ਕਰਕੇ ਅਸੀਂ ਉਹ ਖਾਣੀਆਂ ਸ਼ੁਰੂ ਕਰ ਦਿੰਦੇ ਹਾਂ। ਪਰ ਸਾਨੂੰ ਜੇ ਜਾਣਕਾਰੀ ਹੋਵੇ ਕਿ ਆ ਜਿਹੜਾ ਭੋਜਨ ਆ ਅਸੀਂ ਉਹਨਾਂ ਦੇ ਬਾਰੇ ਵਿੱਚ ਕਿਹੜੇ ਕਿਹੜੇ ਪੌਸ਼ਟਿਕ ਤੱਤ ਆ, ਤਾਂ ਸ਼ਾਇਦ ਉਹ ਲਾਭਕਾਰੀ ਜਿਹੜੇ ਆ ਹੋ ਸਕਦੇ ਆ। ਜਿੱਦਾਂ ਉਹਨਾਂ ਨੇ ਦੱਸਿਆ ਵੀ ਸੰਤਰਾ ਜਿਹੜਾ ਆ ਇਹ ਲਗਭਗ ਹਰ ਦੇਸ਼ ਦੇ ਵਿੱਚ ਕਹਿੰਦੇ ਵੀ ਮਿਲ ਜਾਂਦਾ ਆ, ਤੇ ਸੰਤਰੇ ਦੇ ਵਿੱਚ ਵਿਟਾਮਿਨਸ ਤੇ ਖਣਿਜ ਪਦਾਰਥ ਜਿਹੜੇ ਆ ਇਹ ਮਨੁੱਖੀ ਸਿਹਤ ਦੇ ਲਈ ਬਹੁਤ ਲਾਹੇਵੰਦ ਜਿਹੜੇ ਹੁੰਦੇ ਆ। ਖਾਸ ਤੌਰ ਤੇ ਆਪਾਂ ਇੱਥੇ ਦੀ ਆਸਟ੍ਰੇਲੀਆ ਦੀ ਆਪਾਂ ਜੇ ਗੱਲ ਕਰੀਏ, ਬੜੀ ਗਰਮੀ ਜਿਹੜੀ ਇੱਥੇ ਪੈ ਰਹੀ ਆ, ਤੇ ਮੈਨੂੰ ਲੱਗਦਾ ਵੀ ਗਰਮੀ ਦੇ ਵਿੱਚ ਤਾਂ ਬਹੁਤ ਵਧੀਆ ਹੋਰ ਵੀ ਜ਼ਿਆਦਾ ਹੋ ਜਾਂਦਾ, ਕਿਉਂਕਿ ਇਹਦੇ ਵਿੱਚ ਵਿਟਾਮਿਨ ਬਹੁਤ ਹੁੰਦੇ ਆ, ਏ ਬੀ ਸੀ ਤੇ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ, ਤੇ ਕਹਿੰਦੇ ਵੀ ਸੰਤਰੇ ਨੂੰ ਵਿਟਾਮਿਨ ਸੀ ਦਾ ਜਿਹੜਾ ਭੰਡਾਰ ਆ ਉਹ ਵੀ ਕਿਹਾ ਜਾਂਦਾ, ਤੇ ਸੰਤਰਾ ਜਿਹੜਾ ਖੂਨ ਨੂੰ ਵੀ ਸਾਫ਼ ਕਰਨ ਦੇ ਵਿੱਚ ਮਦਦ ਕਰਦਾ ਆ, ਇਸ ਕਰਕੇ ਅਸੀਂ ਕਈ ਬਿਮਾਰੀਆਂ ਤੋਂ ਜਿਹੜਾ ਬਚਾਅ ਆ ਉਹ ਆਪਣਾ ਕਰ ਸਕਦੇ ਹਾਂ। ਤੇ ਬਲੱਡ ਪ੍ਰੈਸ਼ਰ ਦੇ ਵਿੱਚ ਵੀ ਇਹ ਬਹੁਤ ਲਾਭਕਾਰੀ ਹੈਗਾ, ਖਾਂਸੀ ਜ਼ੁਕਾਮ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਾਰਗਰ ਜਿਹੜਾ ਹੈਗਾ ਆ। ਅਕਸਰ ਉਹ ਲੋਕੀ ਕਹਿੰਦੇ ਵੀ ਇਹ ਸੋਚਦੇ ਆ ਵੀ ਖਾਂਸੀ ਜ਼ੁਕਾਮ ਹੋਣ ਤੇ ਇਸਦੀ ਜਿਹੜੀ ਵਰਤੋਂ ਆ ਸੰਤਰੇ ਦੀ ਘੱਟ ਕਰ ਦਿੱਤੀ ਜਾਵੇ, ਪਰ ਇਹ ਨੁਕਸਾਨ ਕਰਨ ਦੀ ਜਗ੍ਹਾ ਫਾਇਦਾ ਜਿਹੜਾ ਆ ਉਹ ਕਰਦਾ ਆ। ਕੈਂਸਰ ਦੇ ਵਿੱਚ ਵੀ ਕਾਫੀ ਫਾਇਦੇਮੰਦ ਹੈਗਾ, ਕਿਉਂਕਿ ਇਹਦੇ ਵਿੱਚ ਐਂਟੀ ਆਕਸੀਡੈਂਟਸ ਜਿਹੜੇ ਕਾਫੀ ਮਾਤਰਾ ਦੇ ਵਿੱਚ ਹੁੰਦੇ ਆ, ਤੇ ਦਿਲ ਦੇ ਲਈ ਵੀ ਲਾਭਕਾਰੀ ਹੈਗਾ, ਤੇ ਜਿਹੜਾ ਸਟ੍ਰੈਸ ਜਿਹੜੀ ਹੈਗੀ ਉਹਦੇ ਲਈ ਵੀ ਇਹਦਾ ਜਿਹੜਾ ਸੰਤਰੇ ਦਾ ਯੂਜ ਆ ਉਹ ਤਣਾਅ ਘੱਟ ਕਰਨ ਦੇ ਵਿੱਚ ਵੀ ਮਦਦ ਜਿਹੜਾ ਕਰਦਾ, ਕਿਉਂਕਿ ਇਹਦੇ ਵਿੱਚ ਪੋਟਾਸ਼ੀਅਮ ਜਿਹੜਾ ਆ ਉਹ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਕਰਨ ਦੇ ਵਿੱਚ ਜਿਹੜਾ ਮਦਦ ਆ ਉਹ ਕਰਦਾ। ਤੇ ਉਧਰੋਂ ਸ਼ਿਮਲਾ ਮਿਰਚ ਦੇ ਕਾਫੀ ਜਿਹੜੇ ਆ ਫਾਇਦੇ ਜਿਹੜੇ ਦੱਸੇ ਗਏ ਆ, ਉਹਨਾਂ ਨੇ ਦੱਸਿਆ ਵੀ ਸ਼ਿਮਲਾ ਮਿਰਚ ਜਿਹੜੀ ਆ ਕਾਫੀ ਫਾਇਦੇਮੰਦ ਜਿਹੜੀ ਹੈਗੀ ਆ, ਇਹਦੇ ਵਿੱਚ ਵੀ ਬਹੁਤ ਸਾਰੇ ਪੌਸ਼ਟਿਕ ਤੱਤ ਹੈਗੇ ਆ, ਇਹਦੇ ਵਿੱਚ ਵੀ ਵਿਟਾਮਿਨ ਏ ਵਿਟਾਮਿਨ ਸੀ ਕਾਫੀ ਮਾਤਰਾ ਦੇ ਵਿੱਚ ਹੁੰਦੇ ਆ, ਦਿਲ ਦੇ ਲਈ ਵੀ ਦਿਲ ਤੰਦਰੁਸਤ ਰੱਖਦੀ ਆ ਸ਼ਿਮਲਾ ਮਿਰਚ, ਖੂਨ ਦੀ ਕਮੀ ਜਿਹੜੀ ਆ ਆਇਰਨ ਨੂੰ ਯਾਨੀ ਪੂਰਾ ਕਰਨ ਦੇ ਵਿੱਚ ਕਾਫੀ ਮਦਦਗਾਰ ਹੈਗੀ ਸ਼ਿਮਲਾ ਜਿਹੜੀ ਮਿਰਚ ਆ, ਤੇ ਭਾਰ ਘਟਾਉਣ ਦੇ ਵਿੱਚ ਵੀ ਮਦਦ ਜਿਹੜੀ ਆ ਮਦਦਗਾਰ ਇਹ ਸ਼ਿਮਲਾ ਮਿਰਚ ਹੁੰਦੀ ਆ। ਤੇ ਖੈਰ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਕਿ ਤੁਸੀਂ ਜਿਹੜੀ ਸਿਹਤ ਦੇ ਮੁਤਲਕ ਜਿਹੜੀ ਜਾਣਕਾਰੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਜਿਹੜੀ ਆ ਸਾਂਝੀ ਕੀਤੀ ਆ। ਤੇ ਤੁਸੀਂ ਵੀ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਆ ਉਹ ਬਣਾ ਸਕਦੇ ਹੋ, ਜੇ ਕੋਈ ਸੁੱਖ ਸੁਨੇਹਾ ਦੇਣਾ ਆ ਜਾਂ ਕੋਈ ਵਿਚਾਰ ਜਿਹੜਾ ਆ ਤੁਸੀਂ ਚਾਹੁੰਦੇ ਹੋ ਸਾਂਝਾ ਕਰਨਾ, ਤਾਂ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਆਪਾਂ ਕੋਸ਼ਿਸ਼ ਇਹੀ ਕਰੀਦੀ ਆ ਕਿ ਸਾਰਿਆਂ ਦੇ ਜਿਹੜੇ ਮੈਸੇਜ ਆ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਂਝੇ ਕੀਤੇ ਜਾਣ। ਤੇ ਨਾਲੇ ਆਪਣੇ ਨਾਲ ਹਰਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ ਵੀ ਆਪਣੇ ਨਾਲ ਜੁੜੇ ਨੇ, ਤੇ ਉਹਨਾਂ ਨੇ ਵੀ ਕਿਹਾ ਵੀ ਸੰਤਰਾ ਜਿਹੜਾ ਕਾਫੀ ਲਾਭਕਾਰੀ ਜਿਹੜਾ ਹੁੰਦਾ ਆ, ਤੇ ਉਹਨਾਂ ਨੇ ਕਿਹਾ ਵੀ ਧੰਨਵਾਦ ਜਿਹੜਾ ਕੀਤਾ ਹੈ ਗੁਰਪ੍ਰੀਤ ਜੀ ਉਹਨਾਂ ਦਾ, ਕਿ ਇੱਦਾਂ ਦੇ ਮੈਸੇਜ ਜਿਹੜੇ ਜ਼ਰੂਰੀ ਹੁੰਦੇ ਨੇ ਮੈਸੇਜ, ਤੇ ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ। ਬਿੱਟੂ ਬੋਪਰ ਮਡੂਰਾ ਤੋਂ ਸਾਡੇ ਨਾਲ ਜੁੜ ਚੁੱਕੇ ਆ, ਤੇ ਉਹਨਾਂ ਨੇ ਮਡੂਰਾ ਦਾ ਜਿਹੜਾ ਵੈਦਰ ਆ ਉਹ ਆਪਣੇ ਨਾਲ ਸਾਂਝਾ ਕੀਤਾ ਆ, ਤੇ ਉਹ ਕਹਿੰਦੇ ਵੀ ਇਸ ਵੇਲੇ 28.5 ਡਿਗਰੀ ਦਾ ਟੈਂਪਰੇਚਰ ਜਿਹੜਾ ਮਡੂਰਾ ਦੇ ਵਿੱਚ ਹੋ ਚੁੱਕਾ ਆ, ਤੇ ਅੱਜ ਦੁਪਹਿਰ ਤੱਕ 45 ਡਿਗਰੀ ਤੱਕ ਟੈਂਪਰੇਚਰ ਜਿਹੜਾ ਜਾਣਾ। ਵੈਸੇ ਮੈਂ ਕਿਹਾ ਸੀ ਵੀ ਕਾਫੀ ਗਰਮੀ ਜਿਹੜੀ ਹਾਈਐਸਟ ਰਹਿਣੀ ਐਡੀਲੇਡ ਦੇ ਵਿੱਚ, ਪਰ ਕੈਨਬਰਾ ਦੇ ਵਿੱਚ ਕਾਫੀ ਹਾਈਐਸਟ ਰਹਿਣਾ ਟੈਂਪਰੇਚਰ, ਪਰ ਮਡੂਰਾ ਤਾਂ ਅੱਜ ਰਿਕਾਰਡ ਹੀ ਤੋੜ ਗਿਆ, 45 ਡਿਗਰੀ ਤੱਕ ਟੈਂਪਰੇਚਰ ਜਿਹੜਾ ਰਹਿਣਾ ਆ, ਬਹੁਤ ਜ਼ਿਆਦਾ ਗਰਮ ਜਿਹੜਾ ਰਹਿਣਾ, ਭਾਵੇਂ ਥੋੜੀ ਬਹੁਤੀ ਬੱਦਲਵਾਈ ਜਿਹੜੀ ਆ ਰਹਿਣੀ ਆ, ਥੋੜੇ ਬਹੁਤੇ ਚਾਂਸ ਜਿਹੜੇ ਆ ਮਾੜਾ ਮੋਟਾ ਹਲਕਾ ਜਾਂ ਮੀਂਹ ਪੈਣ ਦੇ ਵੀ ਆਸਾਰ ਜਿਹੜੇ ਹੈਗੇ ਆ। ਤੇ ਇਸ ਕਰਕੇ ਮਡੂਰਾ ਵਾਲਿਆਂ ਨੂੰ ਤਾਂ ਜ਼ਿਆਦਾ ਜ਼ਰੂਰਤ ਹੈਗੀ ਆ ਆਪਣੇ ਧਿਆਨ ਰੱਖਣ, ਪਾਣੀ ਵਗੈਰਾ ਜ਼ਿਆਦਾ ਪੀਣ, ਕਿਉਂਕਿ ਇੱਕ ਮਡੂਰਾ ਦੇ ਵਿੱਚ ਖੇਤੀਬਾੜੀ ਦਾ ਵੀ ਕੰਮ ਜਿਹੜਾ ਹੈਗਾ, ਤੇ ਇਸ ਕਰਕੇ ਧੁੱਪ ਤੋਂ ਬਚਾ ਦੀ ਜਿਹੜੀ ਆ ਜ਼ਰੂਰਤ ਹੈਗੀ। ਤੇ ਸੁਖਵਿੰਦਰ ਸੋਹਣ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸੇਨੀ ਤੋਂ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਤੇ ਦੋਸਤੋ ਇੱਕ ਆਪਾਂ ਗਾਣਾ ਜਿਹੜਾ ਆ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਆਪਣੇ ਨਾਲ ਪਰਮਜੀਤ ਸਿੰਘ ਧਾਲੀਵਾਲ ਸਾਹਿਬ ਉਹ ਵੀ ਜੁੜੇ ਹੋਏ ਆ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਹੀ ਦੱਸਿਆ ਵੀ ਮੌਸਮ ਜਿਹੜਾ ਆ ਬਹੁਤ ਗਰਮ ਹੈ ਜੀ। ਇੱਕ ਗੀਤ ਸੁਣਾ ਦੇਣਾ ਸੁਰਜੀਤ ਖਾਨ ਦਾ, ਅੱਖੀਆਂ ਨੂੰ ਬੋਲਣ ਦੇ। ਧੰਨਵਾਦ ਜੀ, ਤੇ ਜਰੂਰ ਜੀ ਤੁਹਾਡਾ ਗੀਤ ਦੀ ਫਰਮਾਇਸ਼ ਜਿਹੜੀ ਆ ਜਰੂਰ ਪੂਰੀ ਕਰ ਦਿੰਦੇ ਆ, ਸੁਰਜੀਤ ਖਾਨ ਹੋਣਾ ਦਾ ਅੱਖੀਆਂ ਨੂੰ ਬੋਲਣ ਦੇ। ਤੇ ਦੋਸਤੋ ਨਾਲ ਹੀ ਆਪਣੇ ਜੁੜੇ ਨੇ ਜਸਪ੍ਰੀਤ ਜੀ, ਤੇ ਜਸਪ੍ਰੀਤ ਜੀ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਜਿਹੜੀ ਆ ਬੁਲਾਈ ਆ, ਤੇ ਉਹਨਾਂ ਦਾ ਵੀ ਜਿਹੜਾ ਬਹੁਤ ਬਹੁਤ ਧੰਨਵਾਦ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸਾਂਝ ਜਿਹੜੀ ਆ ਉਹ ਬਣਾਈ ਆ। ਤੇ ਦੋਸਤੋ ਇੱਕ ਵਰਲਡ ਯੂਨੀਵਰਸਿਟੀ ਰੈਂਕਿੰਗ 2019 ਜਿਹੜੀ ਆਈ ਆ, ਇਹ ਦੱਸਦੀ ਆ ਵੀ ਕਿਹੜੇ ਕਿਹੜੇ ਅਦਾਰੇ ਜਿਹੜੇ ਦੁਨੀਆਂ ਦੇ ਹੈਗੇ ਆ, ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਉਹਦੇ ਵਿੱਚ 200 ਪਹਿਲੀਆਂ ਕੱਢੀਆਂ ਜਾਂਦੀਆਂ, ਜਾਣੀ ਪੂਰੇ ਵਰਲਡ ਦੇ ਵਿੱਚੋਂ ਜੇ ਉਹਨਾਂ ਦੀ ਕਾਰਗੁਜ਼ਾਰੀ ਦੇ ਆਧਾਰ ਦੇ ਉੱਤੇ। ਤੇ ਇਹ ਬਹੁਤ ਵਧੀਆ ਗੱਲ ਹੈਗੀ ਆ ਵੀ ਭਾਰਤ ਦੀਆਂ ਇਸ ਵਾਰ 59 ਜਿਹੜੀ ਅਦਾਰੇ ਆ ਉਹ ਸ਼ਾਮਿਲ ਕੀਤੇ ਗਏ ਆ ਇਸ ਸੰਗਠਨ ਦੇ ਵਿੱਚ। ਇਹ ਲੰਡਨ ਦੇ ਵਿੱਚ ਸਥਿਤ ਹੈਗਾ ਕੌਮਾਂਤਰੀ ਸੰਗਠਨ ਟਾਈਮਸ ਹਾਇਰ ਐਜੂਕੇਸ਼ਨ ਦੀ ਇੱਕ ਜਾਰੀ ਹੋਈ ਆ ਹੁਣੇ ਜਿਹਾ ਰਿਪੋਰਟ, ਤੇ ਇਹਨੂੰ ਕਹਿੰਦੇ ਆ ਇਮਰਜਿੰਗ ਇਕਾਨਮੀਸ ਯੂਨੀਵਰਸਿਟੀ ਰੈਂਕਿੰਗ 2019। ਤੇ ਇਹਦੇ ਵਿੱਚ ਭਾਰਤ ਦੇ 59 ਅਦਾਰਿਆਂ ਨੇ ਥਾਂ ਬਣਾਈ ਆ, ਬਹੁਤ ਵੱਡੀ ਇਹ ਗੱਲ ਹੈਗੀ ਆ। ਪਿਛਲੇ ਸਾਲ ਇਹ ਗਿਣਤੀ 42 ਸੀ ਵੈਸੇ ਇੰਡੀਆ ਦੀ, ਤੇ ਇਸ ਵਾਰ ਜਿਹੜਾ ਆ ਹੋਰ ਵੀ ਇਹਨਾਂ ਨੇ ਵਧੀਆ ਕਾਰਗੁਜ਼ਾਰੀ ਯਾਨੀ 7 ਹੋਰ ਜਿਹੜੇ ਵਧੇ ਆ। ਹਾਂ ਤੇ ਸੂਚੀ ਦੇ ਵਿੱਚ ਸਿਖਰਲੇ ਜਿਹੜੇ 200 ਅਦਾਰੇ ਆ ਉਹਦੇ ਵਿੱਚ ਵੀ ਭਾਰਤੀ ਯੂਨੀਵਰਸਿਟੀਆਂ ਆ ਬਿਹਤਰ ਕਾਰਗੁਜ਼ਾਰੀ ਕਰਨ ਦੇ ਵਿੱਚ ਕਾਮਯਾਬ ਰਹੀਆਂ ਤੇ ਪਿਛਲੇ ਸਾਲ ਸਿਰਫ 17 ਅਦਾਰੇ ਸੀਗੇ 200 ਦੇ ਵਿੱਚ ਤੇ ਇਸ ਬਾਰੇ ਗਿਣਤੀ ਜਿਹੜੀ ਆ 25 ਹੋ ਗਈ ਆ ਜਾਣੀ ਪਹਿਲੇ 200 ਦੇ ਵਿੱਚ ਪੂਰੇ ਵਰਲਡ ਦੇ ਵਿੱਚ 25 ਜਿਹੜੇ ਸੰਸਥਾਨ ਆ ਉਹ ਭਾਰਤ ਦੇ ਹੈਗੇ ਆ ਤੇ ਇਸ ਰੈਂਕਿੰਗ ਦੇ ਵਿੱਚ 14ਵੇਂ ਸਥਾਨ ਦੇ ਉੱਤੇ ਆਇਆ ਆ ਭਾਰਤੀ ਵਿਗਿਆਨ ਸੰਸਥਾਨ IISA ਇਹ ਬੈਂਗਲੁਰੂ ਦੇ ਵਿੱਚ ਸਥਿਤ ਹੈਗਾ ਤੇ ਕੌਮਾਂਤਰੀ ਪੱਧਰ ਉੱਤੇ ਚੀਨ ਦੀ ਜਿਹੜੀ ਸ਼ਿਨਹੁਆ ਯੂਨੀਵਰਸਿਟੀ ਆ ਉਹ ਰੈਂਕਿੰਗ ਦੇ ਵਿੱਚ ਪਹਿਲੇ ਸਥਾਨ ਦੇ ਉੱਤੇ ਜਿਹੜੀ ਹੈਗੀ ਆ ਵੈਸੇ ਸਿਖਰ ਦੇ ਉੱਤੇ ਕਾਬਜ਼ ਹੈਗਾ ਚੀਨ ਸੂਚੀ ਵਿੱਚ ਚੀਨ ਦੇ ਸਭ ਤੋਂ ਵੱਧ 72 ਅਦਾਰੇ ਜਿਹੜੇ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਆ ਸ਼ਿਨਹੁਆ ਯੂਨੀਵਰਸਿਟੀ ਸਮੇਤ 5 ਵਿੱਚੋਂ 4 ਅਦਾਰੇ ਜਿਹੜੇ ਚੀਨ ਦੇ ਆ ਜਾਣੀ ਪਹਿਲੇ 5 ਦੇ ਵਿੱਚੋਂ 4 ਬੀਜਿੰਗ ਯੂਨੀਵਰਸਿਟੀ ਦੂਜੇ ਸਥਾਨ ਤੇ ਆ ਜਿਹਾਂਗ ਯੂਨੀਵਰਸਿਟੀ ਤੀਜੇ ਤੇ ਆ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਆਫ ਚਾਈਨਾ ਚੌਥੇ ਸਥਾਨ ਤੇ ਆ ਤੇ ਮਾਸਕੋ ਸਟੇਟ ਯੂਨੀਵਰਸਿਟੀ ਰੈਂਕਿੰਗ ਦੇ ਵਿੱਚ 5ਵੇਂ ਸਥਾਨ ਦੇ ਉੱਤੇ ਆ ਤੇ ਉਧਰੋਂ 61ਵੇਂ ਸਥਾਨ ਤੇ IIT ਇੰਦੌਰ ਜਿਹੜਾ ਤੇ 64ਵੇਂ ਸਥਾਨ ਦੇ ਉੱਤੇ ਮੈਸੂਰ ਜਿਹੜਾ ਸਥਿਤ ਆ JS ਅਕੈਡਮੀ ਆਫ ਹਾਇਰ ਐਜੂਕੇਸ਼ਨ ਤੇ ਇਹ ਹੈਗਾ ਆ ਤੇ ਇਹਦੇ ਵਿੱਚ IIT ਜਿਹੜੀਆਂ ਆ ਚਾਹੇ ਮੁੰਬਈ ਆ ਰੁੜਕੀ ਆ ਕਾਨਪੁਰ ਤੇ ਖਰੜਕਪੁਰ ਇੰਦੌਰ ਇਹਨਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਜਿਹੜੇ ਕੀਤੇ ਆ ਇਹ ਬੜੀ ਮਾਣ ਵਾਲੀ ਗੱਲ ਆ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਇੰਡੀਆ ਜਿਹੜਾ ਆ ਕਾਫੀ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਮੱਲਾਂ ਆ ਉਹ ਮਾਰ ਰਿਹਾ ਆ ਪਰ ਨਾਲੇ ਹੀ ਆਪਾਂ ਚਿੰਤਾਜਨਕ ਇਹ ਹੋ ਜਾਂਦਾ ਹੈ ਵੀ ਜਿੱਥੇ ਆਪਾਂ ਹਾਇਰ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਇੰਡੀਆ ਦੀ ਬਹੁਤ ਵੱਡੀ ਗੱਲ ਹੈਗੀ ਆ ਹਾਇਰ ਐਜੂਕੇਸ਼ਨ ਦੇ ਵਿੱਚ ਤੇ ਚਾਹੇ ਉਹ ਇੰਜੀਨੀਅਰ ਆ ਚਾਹੇ ਉਹ ਵਿਗਿਆਨੀ ਆ ਕਾਫੀ ਵਧੀਆ ਤਰੀਕੇ ਦੇ ਨਾਲ ਪਰਫਾਰਮੈਂਸ ਰਹਿੰਦੀ ਆ ਪਰ ਜਿਹੜੇ ਸਰਕਾਰੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ ਹਨਾ ਉਹਦੇ ਵਿੱਚ ਬੜੀ ਘਾਟ ਜਿਹੜੀ ਹੈਗੀ ਆ ਤੇ ਇਸ ਮਾਮਲੇ ਦੇ ਉੱਤੇ ਆਪਾਂ ਅੱਜ ਗੱਲਬਾਤ ਵੀ ਜਿਹੜੀ ਕਰਨੀ ਆ ਹਰਵਿੰਦਰ ਸਿੰਘ ਹੁਣੀ ਜੁੜਨਗੇ ਤੇ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਉਹਦੇ ਵੱਲ ਬਹੁਤਾ ਗੌਰਮੈਂਟ ਦਾ ਧਿਆਨ ਜਿਹੜਾ ਹੈ ਨਹੀਂ ਤੇ ਹਾਇਰ ਐਜੂਕੇਸ਼ਨ ਦੇ ਉੱਤੇ ਜਿਹੜਾ ਕਾਫੀ ਧਿਆਨ ਹੈਗਾ ਪਰ ਕਾਫੀ ਜਿਹੜੇ ਲੋਕ ਆ ਉਹ ਪ੍ਰਾਇਮਰੀ ਐਜੂਕੇਸ਼ਨ ਨੂੰ ਪ੍ਰੋਪਰ ਨਾ ਹੋਣ ਕਰਕੇ ਜਿਹੜਾ ਆ ਕਾਫੀ ਜਿਹੜਾ ਉਹ ਪਛੜ ਜਾਂਦੇ ਆ ਤੇ ਬਲਵਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ ਕੈਲਮ ਵੇਲ ਕਲੱਬ ਵਾਲੇ ਤੇ ਉਹ ਵੀ ਪ੍ਰੋਗਰਾਮ ਨੂੰ ਸੁਣ ਰਹੇ ਆ ਤੇ ਉਹਨਾਂ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਧੰਨਵਾਦ ਆ ਤੇ ਨਾਲੇ ਜਸਪ੍ਰੀਤ ਜੀ ਹੁਣੀ ਆਪਣੇ ਨਾਲ ਜੁੜੇ ਸੀ ਤੇ ਉਹਨਾਂ ਨੇ ਖਬਰ ਇੱਕ ਸਾਂਝੀ ਜਿਹੜੀ ਆ ਕੀਤੀ ਆ ਉਹ ਕਹਿੰਦੇ ਵੀ ਆਸਟ੍ਰੇਲੀਆ ਦਾ ਜਿਹੜਾ ਪਾਰਾ ਆ ਉਹ 50°C ਤੱਕ ਜਿਹੜਾ ਆ ਪਹੁੰਚ ਗਿਆ ਆ ਤੇ ਜਿਹੜਾ ਆਸਟ੍ਰੇਲੀਆ ਆ ਕਾਫੀ ਗਰਮੀ ਦੀ ਲਪੇਟ ਦੇ ਵਿੱਚ ਹੈਗਾ ਆ ਦੇਸ਼ ਭਰ ਦੇ ਵਿੱਚ ਜਿਹੜੀਆਂ ਗਰਮ ਹਵਾ ਜਿਹੜੀ ਚੱਲ ਰਹੀ ਆ ਇਸ ਕਰਕੇ ਓਜ਼ੋਨ ਅਲਰਟ ਜਿਹੜਾ ਆ ਉਹ ਵੀ ਐਲਾਨ ਕਰ ਦਿੱਤਾ ਗਿਆ ਆ ਤੇ ਸਿਹਤ ਮੰਤਰਾਲਾ ਜਿਹੜਾ ਆਸਟ੍ਰੇਲੀਆ ਦਾ ਹੈਗਾ ਆ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਆ ਵੀ ਤੇਜ਼ ਧੁੱਪ ਤੇ ਗਰਮ ਹਵਾ ਦੇ ਨਾਲ ਓਜ਼ੋਨ ਦਾ ਜਿਹੜਾ ਪੱਧਰ ਆ ਉਹ ਵੱਧ ਜਾਣਾ ਹੈ ਜਿਹਦੇ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਹੋ ਸਕਦੀਆਂ ਅਤੇ ਇਸ ਮੌਸਮ ਦੇ ਵਿੱਚ ਸਿਡਨੀ ਦੇ ਆਸ ਪਾਸ ਤੇ ਦੇਸ਼ ਦੇ ਦੱਖਣੀ ਪੂਰਬੀ ਖੇਤਰਾਂ ਦੇ ਵਿੱਚ ਤਾਪਮਾਨ ਜਿਹੜਾ ਬਹੁਤ ਜ਼ਿਆਦਾ ਰਹਿੰਦਾ ਆ ਪਰੰਤੂ ਇਸ ਸਾਲ ਜਿਹੜੇ ਕਹਿੰਦੇ ਵੀ ਤਾਪਮਾਨ ਨੇ ਪੁਰਾਣੇ ਕਈ ਰਿਕਾਰਡ ਜਿਹੜੇ ਆ ਉਹ ਤੋੜ ਦਿੱਤੇ ਆ ਦੱਖਣੀ ਆਸਟ੍ਰੇਲੀਆ ਦੇ ਵਿੱਚ ਦੱਸਿਆ ਗਿਆ ਵੀ ਕੌਜਮਾਰ ਕਹਿੰਦੇ ਆ ਵੀ ਇਸ ਸਮੇਂ ਦੁਨੀਆਂ ਦੇ ਸਭ ਤੋਂ ਗਰਮ ਇਲਾਕਿਆਂ ਦੇ ਵਿੱਚ ਸ਼ਾਮਲ ਹੋ ਗਿਆ ਦੱਖਣੀ ਆਸਟ੍ਰੇਲੀਆ ਮੌਸਮ ਵਿਭਾਗ ਨੇ ਵੀ ਹੁਣ ਇਹ ਚੇਤਾਵਨੀ ਦਿੱਤੀ ਆ ਵੀ ਸ਼ੁੱਕਰਵਾਰ ਤੱਕ ਜਾਣੀ ਕੱਲ ਤੱਕ ਪਾਰਾ ਜਿਹੜਾ ਆ ਹੋਰ ਵਧਣਾ ਆ ਤੇ ਦੂਰ ਦਰਾਜ ਦੇ ਜਿਹੜੇ ਕੁਛ ਇਲਾਕੇ ਆ ਉਹਨਾਂ ਦਾ ਤਾਪਮਾਨ 45°C ਤੱਕ ਪੁੱਜ ਗਿਆ ਇਹ ਪੁੱਜ ਗਿਆ ਜੀ ਮਡੂਰਾ ਵਾਲੇ ਬੋਪਰਾ ਸਾਹਿਬ ਉਹਨਾਂ ਨੇ ਆਪਾਂ ਨੂੰ ਕਹਿਤਾ 45°C ਉੱਥੇ ਟੈਂਪਰੇਚਰ ਜਿਹੜਾ ਅੱਜ ਹੋਇਆ ਆ ਤੇ ਮੰਗਲਵਾਰ ਨੂੰ ਟਾਰਕੂਲ ਸ਼ਹਿਰ ਦਾ ਜਿਹੜਾ ਤਾਪਮਾਨ ਆ ਉਹ 49°C ਦਰਜ ਕੀਤਾ ਗਿਆ ਸੀ ਤੇ ਗਰਮੀ ਵਧਣ ਦੇ ਨਾਲ ਕਰੀਬ 10 ਲੱਖ ਮੱਛੀਆਂ ਦੀ ਜਿਹੜੀ ਮੌਤ ਆ ਉਹ ਹੋ ਗਈ ਆ ਐਡੀਲੇਡ ਦੇ ਵਿੱਚ ਵੀ ਜਿਹੜੀ ਇੱਕ ਸਾਈਕਲਿੰਗ ਰੇਸ 2 ਡਾਊਨ ਅੰਡਰ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਵੀ ਜਿਹੜਾ ਬਦਲਾਅ ਆ ਉਹ ਕੀਤਾ ਗਿਆ ਆ ਤੇ ਉਧਰੋਂ ਹਿਊਸਟਨ ਦੇ ਵਿੱਚ ਅਮਰੀਕਾ ਦੇ ਵਿੱਚ ਸਿਹਤ ਖੇਤਰ ਦੇ ਵਿੱਚ ਸਭ ਤੋਂ ਵੱਡੀ ਧੋਖਾਧੜੀ ਦਾ ਦੋਸ਼ੀ ਪਾਇਆ ਗਿਆ ਸੀ ਭਾਰਤ ਵੰਸ਼ੀ ਡਾਕਟਰ ਰਜਿੰਦਰ ਬੋਥਰਾ ਇਹਨੂੰ $70 ਲੱਖ ਲਗਭਗ 50 ਕਰੋੜ ਰੁਪਏ ਦੇ ਰਿਕਾਰਡ ਬਾਂਡ ਦੇ ਉੱਤੇ ਜਿਹੜਾ ਆ ਰਿਹਾ ਜਿਹੜਾ ਕਰ ਦਿੱਤਾ ਗਿਆ ਤੇ ਸਭ ਤੋਂ ਵੱਡੀ ਗੱਲ ਇਹ ਸੀ ਵੀ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਹੋਇਆ ਸੀ ਕਦੀ ਬੋਥਰਾ ਇਹ 5 ਹੋਰ ਡਾਕਟਰਾਂ ਦੇ ਨਾਲ ਮਿਲ ਕੇ ਇਹਨੇ $46.4 ਕਰੋੜ ਦੀ ਜਿਹੜੀ ਧੋਖਾਧੜੀ ਆ ਉਹ ਕੀਤੀ ਸੀ ਜਾਣੀ ਉਹਦੇ ਵਿੱਚ ਦੋਸ਼ੀ ਹੈਗੇ ਆ ਅਮਰੀਕੀ ਸਰਕਾਰ ਅਨੁਸਾਰ ਇਸ ਧੋਖਾਧੜੀ ਕਾਰਨ ਦੇਸ਼ ਵਿੱਚ ਦਵਾਈਆਂ ਦੇ ਓਵਰਡੋਸ ਨਾ ਮੰਨਣ ਵਾਲਿਆਂ ਦੀ ਜਿਹੜੀ ਗਿਣਤੀ ਵਧੀ ਸੀ ਤੇ ਉਹਨਾਂ ਨੂੰ ਪਿਛਲੇ ਸਾਲ ਹਿਰਾਸਤ ਦੇ ਵਿੱਚ ਵੀ ਪਿਛਲੇ ਮਹੀਨੇ ਹਿਰਾਸਤ ਦੇ ਵਿੱਚ ਜਿਹੜਾ ਆ ਲਿਆ ਗਿਆ ਸੀਗਾ ਤੇ ਅਧਿਕਾਰੀਆਂ ਨੂੰ ਇਹ ਸ਼ੱਕ ਹੈਗਾ ਆ ਵੀ ਬੋਥਰਾ ਨੇ ਜਿਹੜੀ ਵੱਡੀ ਰਕਮ ਆ ਉਹ ਲੁਕਾ ਕੇ ਰੱਖੀ ਹੋਈ ਆ ਜਿਸ ਦੀ ਵਰਤੋਂ ਦੇ ਨਾਲ ਉਹ ਭਾਰਤ ਜਿਹੜਾ ਫਰਾਰ ਆ ਉਹ ਹੋ ਸਕਦਾ ਇਸ ਦੇ ਬਾਵਜੂਦ ਜੱਜ ਨੇ ਉਹਨਾਂ ਨੂੰ ਬਾਂਡ ਉੱਤੇ ਛੱਡ ਦਿੱਤਾ ਆ। ਉਹਨਾਂ ਉੱਤੇ ਹਾਲਾਂਕਿ ਨਿਗਰਾਨੀ ਰੱਖਣ ਤੇ ਉਹਨਾਂ ਦੀਆਂ ਸੰਪਤੀਆਂ ਦਾ ਪਤਾ ਲਗਾਉਣ ਦਾ ਜਿਹੜਾ ਆਦੇਸ਼ ਆ ਉਹ ਦਿੱਤਾ ਗਿਆ। ਉਹਨਾਂ ਦੀ ਪਤਨੀ ਤੇ ਬੇਟੀ ਦਾ ਜਿਹੜਾ ਪਾਸਪੋਰਟ ਆ ਉਹ ਵੀ ਜ਼ਬਤ ਕਰ ਲਿਆ ਗਿਆ। ਤੇ ਏਦਾਂ ਦੀਆਂ ਖਬਰਾਂ ਜਿਹੜੀਆਂ ਉਹ ਮਯੂਸ ਕਰਨ ਵਾਲੀਆਂ ਵੀ ਹੈਗੀਆਂ, ਕਿਉਂਕਿ ਕਾਫੀ ਨਾਮਣਾ ਵੀ ਜਿਹੜਾ ਬਣਾਇਆ ਭਾਰਤੀਆਂ ਨੇ, ਬਹੁਤ ਉਪਲਬਧੀਆਂ ਵੀ ਪ੍ਰਾਪਤ ਕੀਤੀਆਂ, ਪਰ ਇਹੋ ਜਿਹੀ ਜਿਹੜੀ ਖ਼ਬਰ ਆ ਉਹ ਬੜੀ ਨਮੋਸ਼ੀਜਨਕ ਜਿਹੜੀ ਆ ਹੁੰਦੀ ਆ। ਤੇ ਆਪਾਂ ਨਿਊਜ਼ੀਲੈਂਡ ਵੱਲ ਨੂੰ ਜਾਂਦੇ ਆ। ਤੇ ਨਿਊਜ਼ੀਲੈਂਡ ਦੇ ਵਿੱਚ ਪੱਕੇ ਹੋਣਾ ਥੋੜਾ ਜਿਹਾ ਔਖਾ ਹੋ ਗਿਆ। ਅਵਤਾਰ ਸਿੰਘ ਟਹਿਣਾ ਔਕਲੈਂਡ ਵਾਲਿਆਂ ਦੀ ਰਿਪੋਰਟ ਹੈਗੀ ਆ, ਉਹ ਕਹਿੰਦੇ ਵੀ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਕੁਸ਼ਲ ਪ੍ਰਵਾਸੀ ਕਾਮਿਆਂ ਦੇ ਲਈ ਪੱਕੇ ਹੋਣ ਵਾਲਾ ਜਿਹੜਾ ਰਾਹ ਆ ਉਹ ਬਿਖੜਾ ਪੈਂਡਾ ਜਿਹੜਾ ਆ ਬਣ ਗਿਆ ਆ। ਸਰਕਾਰੀ ਸਖ਼ਤੀ ਇੰਨੀ ਜ਼ਿਆਦਾ ਹੋ ਚੁੱਕੀ ਆ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10,000 ਘੱਟ ਲੋਕ ਜਿਹੜੇ ਪੱਕੇ ਹੋ ਸਕੇ ਆ। ਭਾਵੇਂ ਅਸਥਾਈ ਜਿਹੜੇ ਵੀਜ਼ੇ ਲੈਣ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਵਧੀ ਆ। ਤੇ ਇਸ ਬਾਰੇ ਭਾਵੇਂ ਸਰਕਾਰ ਨੇ ਨਵਾਂ ਤੋੜ ਲੱਭਣ ਦੇ ਸੰਕੇਤ ਦਿੱਤੇ ਆ, ਪਰ ਵਿਰੋਧੀ ਧਿਰ ਨੇ ਸੱਤਾਧਾਰੀ ਲੇਬਰ ਪਾਰਟੀ ਦੀ ਗੱਠਜੋੜ ਵਾਲੀ ਸਰਕਾਰ ਦੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਦੇ ਵੱਲ ਜਿਹੜੀ ਉਂਗਲ ਆ ਉਹ ਵੀ ਉਹਨਾਂ ਨੇ ਕੀਤੀ ਆ। ਤੇ ਖੈਰ ਇਹ ਨਿਊਜ਼ੀਲੈਂਡ ਤੋਂ ਖ਼ਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਤੇ ਹੁਣ ਦੋਸਤੋ ਆਪਾਂ ਜਸਪ੍ਰੀਤ ਜੀ ਉਹਨਾਂ ਨੇ ਅਗਲਾ ਜਿਹੜਾ ਕਿਹਾ ਸੀ ਵੀ ਜਵੇਦ ਅਖਤਰ ਸਾਹਿਬ ਕਾਫੀ ਛਾਏ ਹੋਏ ਆ, ਵੈਸੇ ਬਹੁਤ ਵਧੀਆ ਵਿਚਾਰ ਵੀ ਦਿੰਦੇ ਆ, ਡਿਬੇਟਸ ਦੇ ਵਿੱਚ ਵੀ ਭਾਗ ਲੈਂਦੇ ਆ। ਤੇ ਅੱਜ ਉਹਨਾਂ ਨੂੰ ਉਹਨਾਂ ਦਾ ਜਨਮ ਦਿਨ ਮੁਬਾਰਕ ਉਹਨਾਂ ਨੇ ਕਿਹਾ ਆ ਸ਼ਬਦਾਂ ਦੇ, ਕਹਿੰਦੇ ਵੀ ਜਾਦੂਗਰ ਨੂੰ ਜਨਮ ਦਿਨ ਮੁਬਾਰਕ ਹੈਗਾ। ਜਵੇਦ ਅਖਤਰ ਦਾ ਜਨਮ ਜਿਹੜਾ 1945 ਦੇ ਵਿੱਚ ਗਵਾਲੀਅਰ ਦੇ ਵਿੱਚ ਹੋਇਆ ਸੀ, ਤੇ 1964 ਦੇ ਵਿੱਚ ਬੰਬਈ ਆ ਗਏ ਮੁੰਬਈ। ਤੇ ਬਤੌਰ ਡਾਇਲੋਗ ਲੇਖਕ ਵਜੋਂ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ, ਤੇ ਬਾਅਦ ਦੇ ਵਿੱਚ ਸਕ੍ਰਿਪਟ ਰਾਈਟਰ ਅਤੇ ਗੀਤਕਾਰ ਵੀ ਬਣੇ ਆ। ਫਿਲਮ ਸਰਹੱਦੀ ਲੁਟੇਰਾ ਦੇ ਸੈੱਟ ਉੱਤੇ ਸਲੀਮ ਖਾਨ ਦੇ ਨਾਲ ਮੁਲਾਕਾਤ ਹੋਈ। ਇਸ ਜੋੜੀ ਨੇ ਜੰਜੀਰ, ਦੀਵਾਰ ਤੇ ਸ਼ੋਲੇ ਵਰਗੀਆਂ ਜਿਹੜੀਆਂ ਸ਼ਾਨਦਾਰ ਫਿਲਮਾਂ ਦੇ ਨਾਲ ਕੰਮ ਕੀਤਾ ਆ। ਤੇ ਜਵੇਦ ਅਖਤਰ ਸਾਹਿਬ ਉਹਨਾਂ ਨੂੰ 5 ਵਾਰ ਨੈਸ਼ਨਲ ਅਵਾਰਡ ਮਿਲ ਚੁੱਕਾ, ਪਦਮ ਸ਼੍ਰੀ, ਪਦਮ ਭੂਸ਼ਣ ਤੇ ਸਾਹਿਤ ਅਕਾਦਮੀ ਪੁਰਸਕਾਰ ਜਿਹੜਾ ਆ ਉਹ ਮਿਲ ਚੁੱਕਾ ਆ। ਤੇ ਇਹ ਦੋਸਤੋ ਆਪਾਂ ਕੁਛ ਖਬਰਾਂ ਸਾਂਝੀਆਂ ਜਿਹੜੀਆਂ ਕੀਤੀਆਂ ਸੀ, ਤੇ ਇੱਕ ਹੁਣ ਗਾਣਾ ਸੁਣਦੇ ਆ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੋੜਦੇ ਆ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +91750 8014489 ਤੇ, ਜਾਂ ਕਰੋ ਕਲਿਕ telegram.me/harmanradioAustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612 8592811, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਅਹਿਮ ਜਾਣਕਾਰੀ ਹਰਮਨ ਰੇਡੀਓ ਦੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਜੀ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ 33 ਆਫਿਸਰ ਰੋਡ, ਆਫਿਸਰ ਵਿਕਟੋਰੀਆ ਵਿਖੇ ਕੀਤੀ ਜਾ ਰਹੀ ਹੈ। ਇਸ ਮੌਕੇ ਤੇ 18 ਜਨਵਰੀ ਤੋਂ 20 ਜਨਵਰੀ ਤੱਕ ਅਖੰਡ ਪਾਠ ਸਾਹਿਬ ਚੱਲਣਗੇ, ਉਪਰੰਤ ਰਾਗੀ ਜਥਿਆਂ ਵੱਲੋਂ ਅਤੇ ਬੱਚਿਆਂ ਵੱਲੋਂ ਕੀਰਤਨ ਦਰਬਾਰ ਸਜਾਇਆ ਜਾਏਗਾ। ਤਿੰਨੋਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਮੈਲਬਰਨ ਤੇ ਆਸਟ੍ਰੇਲੀਆ ਦੀ ਸੰਗਤ ਨੂੰ ਬੇਨਤੀ ਹੈ ਕਿ ਇਸ ਮੌਕੇ ਤੇ ਸਾਰੇ ਹੁੰਮ ਹੁਮਾ ਕੇ ਗੁਰਦੁਆਰਾ ਸਾਹਿਬ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਖੀਆਂ ਨੂੰ ਬੋਲਣ ਦੇ, ਚੁੱਪ ਰਹਿਣ ਦੇ ਬੁੱਲਾਂ ਨੂੰ, ਅੱਖੀਆਂ ਨੂੰ ਬੋਲਣ ਦੇ, ਚੁੱਪ ਰਹਿਣ ਦੇ ਬੁੱਲਾਂ ਨੂੰ, ਦਿਲ ਵਿੱਚ ਮੁਹੱਬਤ ਦੇ ਖਿੜ ਲੈਣ ਦੇ ਫੁੱਲਾਂ ਨੂੰ, ਅੱਖੀਆਂ ਨੂੰ, ਅੱਖੀਆਂ ਨੂੰ, ਅੱਖੀਆਂ ਨੂੰ ਬੋਲਣ ਦੇ, ਚੁੱਪ ਰਹਿਣ ਦੇ ਬੁੱਲਾਂ ਨੂੰ, ਅੱਖੀਆਂ ਨੂੰ ਬੋਲਣ ਦੇ, ਚੁੱਪ ਰਹਿਣ ਦੇ ਬੁੱਲਾਂ ਨੂੰ।
ਸਾਸ ਮੁਹੱਬਤ ਦਾ ਮਿੰਨੀ ਮਿੰਨੀ ਪੂਰ ਵਗੇ ਦਿਨ ਖਾਸ ਮੁਹੱਬਤ ਦਾ ਕਿੰਨਾ ਲੱਗੇ ਅਜੀਬ ਜਿਹਾ ਅਹਿਸਾਸ ਮੁਹੱਬਤ ਦਾ ਕਹਿੰਦੇ ਰੱਬ ਵੀ ਬਖਸ਼ ਦਿੰਦਾ ਬਚਪਨ ਦੀਆਂ ਫੁੱਲਾਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ। ਗਗਨ ਜੀ ਆਪਣੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਨੇ ਗੁਰਫਤਿਹ ਬੁਲਾਈ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਾਲ ਚਾਲ ਪੁੱਛਦੇ ਆ। ਹਾਲ ਚਾਲ ਬਹੁਤ ਵਧੀਆ ਆ ਗਗਨ ਜੀ ਤੇ ਨਾਲ ਉਹਨਾਂ ਨੇ ਜਿਹੜੀ ਕਵਿਤਾ ਆ ਭੇਜੀ ਆ ਤੇ ਉਹ ਆਪਾਂ ਜ਼ਰੂਰ ਸਾਂਝੀ ਕਰ ਦਿੰਦੇ ਹਾਂ ਦੋਸਤਾਂ ਦੇ ਨਾਲ। ਤੇ ਇਹ ਜ਼ਰੂਰ ਦੱਸਿਆ ਕਰੋ ਵੀ ਤੁਹਾਡੀ ਆਪਣੀ ਲਿਖੀ ਹੋਈ ਆ ਜਾਂ ਕਿਸੇ ਹੋਰ ਰਾਈਟਰ ਦੀ ਹੈਗੀ ਆ। ਤੇ ਗਗਨ ਜੀ ਹੁਣਿਆਂ ਨੇ ਭੇਜੀ ਜਿਹੜੀ ਕਵਿਤਾ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਦੋਸਤੋ। ਉਹ ਕਹਿੰਦੇ ਵੀ ਮੇਰੀ ਹੈਕ ਵਿੱਚ ਮਾਰਨ ਖਾਤਰ ਉਸਦੇ ਹੱਥ ਵਿੱਚ ਖੰਜਰ ਹੈ, ਕੰਮ ਅਗਲੇ ਨੂੰ ਕਿਹੜਾ ਦੱਸੇ ਕੀ ਕੁਝ ਮੇਰੇ ਅੰਦਰ ਹੈ। ਵਿੱਚ ਅਯੋਧਿਆ ਮਸਜਿਦ ਢਾ ਕੇ ਬਾਬਰ ਬੇਘਰ ਕਰ ਦਿੱਤਾ, ਤੀਨ ਲੋਕ ਦੇ ਮਾਲਕ ਖਾਤਰ ਜਿਸ ਥਾਂ ਬਣਨਾ ਮੰਦਰ ਹੈ। ਕਿਹੜੇ ਵੇਲੇ ਚੰਨ ਚੜਦਾ ਤੇ ਟੁੱਟਦੇ ਤਾਰੇ ਕਿੰਜ ਵੇਖਾਂ, ਸੰਗਮਰ ਮਰਦੀ ਧਰਤੀ ਉੱਤੇ ਕੰਕਰੀਟ ਦਾ ਅੰਬਰ ਹੈ। ਪੜ੍ਹੀ ਪੜ੍ਹਾਈ ਕੰਮ ਨਾ ਆਈ, ਹੱਥ ਵਿੱਚ ਕੱਲੀਆਂ ਠੀਕਰੀਆਂ, ਗਿਆਨ ਧਿਆਨ ਦੇ ਨਾਂ ਉੱਤੇ ਤਣਿਆ ਕਿੰਨਾ ਅਜ਼ਬ ਅਡੰਬਰ ਹੈ। ਬਾਹੂਬਲ ਹੀ ਪਰਖ ਰਿਹਾ ਸੀ ਧੀ ਦੇ ਵਰ ਲਈ ਰਾਜਾ ਵੀ, ਕਰੇ ਮੁਨਾਦੀ ਧਰਮੀ ਬਾਵਲ ਓਦਾਂ ਕਹੇ ਸਵੰਬਰ ਹੈ। ਦਿੱਲੀਏ ਤੇਰੇ ਨੱਕ ਦੇ ਥੱਲੇ ਅਗਨੀ ਤਾਂਡਵ ਹੋਇਆ ਸੀ, ਅਜੇ 84 ਸੇਕ ਮਾਰਦਾ ਲਾਟੋ ਲਾਟ ਨਵੰਬਰ ਹੈ। ਰਿਸ਼ਾਂ ਵਾਂਗ ਨਚਾਵੇ ਸਾਨੂੰ ਕੁਰਸੀ ਦਾ ਕਿਰਦਾਰ ਹਮੇਸ਼, ਇਸ ਉੱਤੇ ਕਾਵਜ ਹਰ ਯੁੱਗ ਅੰਦਰ ਸ਼ਾਤਰ ਵੜਾ ਕਲੰਦਰ ਹੈ। ਬਹੁਤ ਵਧੀਆ ਗਗਨ ਜੀ, ਕਾਫੀ ਇਮੋਸ਼ਨਲ ਕਰਨ ਵਾਲੀ ਜਿਹੜੀ ਇਹ ਕਵਿਤਾ ਜਿਹੜੀ ਤੁਸੀਂ ਭੇਜੀ ਆ। ਰਿਸ਼ਾਂ ਵਾਂਗ ਨਚਾਵੇ ਸਾਨੂੰ ਕੁਰਸੀ ਦਾ ਕਿਰਦਾਰ ਹਮੇਸ਼, ਇਸ ਉੱਤੇ ਕਾਵਜ ਹਰ ਯੁੱਗ ਅੰਦਰ ਸ਼ਾਤਰ ਬੜਾ ਕਲੰਦਰ ਹੈ। ਤੇ ਕਾਫੀ ਗਹਿਰੀ ਜਿਹੜੀ ਚੋਟ ਆ ਉਹ ਅੱਜ ਦੀ ਰਾਜਨੀਤੀ ਦੇ ਉੱਤੇ ਜਿਹੜੀ ਆ ਕਰਦੀ ਆ ਇਹ ਕਵਿਤਾ। ਤੇ ਹੁੰਦਾ ਵੀ ਇਸੇ ਤਰ੍ਹਾਂ ਤੇ ਸੁੱਖਾ ਤੂਰ ਜੀ ਹੁਣੀ ਕੱਲ ਫੇਸਬੁੱਕ ਦੇ ਉੱਤੇ ਸਟੇਟਸ ਜਿਹੜਾ ਪਾਇਆ ਸੀ ਬਈ ਇਮਾਨਦਾਰ ਜਿਹੜਾ ਆ ਉਹ ਸਿਆਸਤ ਨਹੀਂ ਕਰ ਸਕਦਾ, ਸਿਆਸਤ ਜਿਹੜੀ ਆ ਇਮਾਨਦਾਰ ਬੰਦੇ ਦੇ ਲਈ ਨਹੀਂ ਹੈਗੀ। ਤੇ ਖੈਰ ਕਵਿਤਾ ਜਿਹੜੀ ਉਹਨਾਂ ਨੇ ਦੱਸੀ ਆ ਗਗਨ ਹੁਣਾਂ ਨੇ ਗੁਰਭਜਨ ਗਿੱਲ ਜੀ ਦੀ ਹੈਗੀ ਆ ਇਹ ਕਵਿਤਾ। ਤੇ ਬਹੁਤ ਬਹੁਤ ਧੰਨਵਾਦ ਗਗਨ ਜੀ ਕਿ ਤੁਸੀਂ ਇਹ ਵੀ ਸਾਡੇ ਨਾਲ ਸਾਂਝਾ ਜਿਹੜਾ ਕੀਤਾ। ਕਾਫੀ ਵਧੀਆ ਜਿਹੜੇ ਸ਼ਾਇਰ ਹੈਗੇ ਆ ਗੁਰਭਜਨ ਗਿੱਲ ਜੀ। ਤੇ ਸੁੱਖਾ ਤੂਰ ਜੀ ਲਿਖਦੇ ਸੀ ਵੀ ਸਿਆਸਤ ਦਾਨ ਜਿਹੜਾ ਆ ਉਹ ਕਦੀ ਇਮਾਨਦਾਰ ਨਹੀਂ ਹੁੰਦਾ, ਪਰ ਮੈਨੂੰ ਲੱਗਦਾ ਵੀ ਇਮਾਨਦਾਰ ਹੁੰਦੇ ਆ ਜੇ ਆਪਾਂ ਕਹੀਏ ਕਿ ਇਮਾਨਦਾਰ ਜਿੱਦਾਂ ਕਹਿ ਲਓ ਬਈ ਮਨਮੋਹਨ ਸਿੰਘ ਹੋਣੀ ਉਦਾਂ ਭਾਵੇਂ ਜਿੰਨੇ ਮਰਜ਼ੀ ਦੋਸ਼ ਲੱਗਦੇ ਹੋਣ, ਪਰ ਅੱਜ ਤੱਕ ਇਮਾਨਦਾਰੀ ਦੇ ਜਿਹੜੇ ਮਿਸਾਲ ਹੈਗੇ ਆ ਬਹੁਤ ਸਾਰੇ ਇੱਦਾਂ ਦੇ ਮਿਲ ਜਾਣਗੇ ਇੰਡੀਆ ਦੀ ਰਾਜਨੀਤੀ ਦੇ ਵਿੱਚ। ਪਰ ਅਸਲ ਦੇ ਵਿੱਚ ਰਾਜਨੀਤੀ ਦੇ ਵਿੱਚ ਕਈ ਵਾਰੀ ਕੀ ਹੁੰਦਾ ਲੋਕੀ ਤੁਹਾਡੇ ਤੋਂ ਇੱਦਾਂ ਐਕਸਪੈਕਟ ਕਰਨਾ ਜਿਹੜਾ ਸ਼ੁਰੂ ਕਰ ਦਿੰਦੇ ਆ। ਲੋਕਾਂ ਦੀਆਂ ਵੀ ਕਾਫੀ ਇਹਦੇ ਵਿੱਚ ਗੁੰਝਲਾਂ ਹੁੰਦੀਆਂ ਆ, ਲੋਕਾਂ ਨੂੰ ਵੀ ਬਹੁਤ ਕੁਛ ਜਿਹੜਾ ਚਾਹੀਦਾ ਹੁੰਦਾ, ਕਾਫੀ ਸਬਸਿਡੀਜ ਚਾਹੀਦੀਆਂ ਹੁੰਦੀਆਂ ਆ ਤੇ ਵੋਟਾਂ ਦੇ ਵਿੱਚ ਖਰਚ ਹੀ ਇੰਨਾ ਜ਼ਿਆਦਾ ਵੱਧ ਜਾਂਦਾ ਆ ਕਿ ਕਈ ਵਾਰੀ ਜਿਹੜੀ ਰਾਜਨੀਤੀ ਦੇ ਵਿੱਚ ਜਿਹੜਾ ਇਮਾਨਦਾਰ ਦੇ ਲਈ ਟਿਕਣਾ ਜਿਹੜਾ ਆ ਬਹੁਤ ਔਖਾ ਹੋ ਜਾਂਦਾ। ਇੰਪੋਸੀਬਲ ਨਹੀਂ ਹੈਗਾ ਪਰ ਔਖਾ ਜ਼ਰੂਰ ਹੈਗਾ ਆ ਤੇ ਪਰ ਜਿਹੜੀ ਔਖਿਆਈ ਜਿਹੜੇ ਚੱਲ ਲੈਂਦੇ ਆ ਤੇ ਉਹਨਾਂ ਦਾ ਨਾਂ ਵੀ ਬਾਅਦ ਦੇ ਵਿੱਚ ਰਹਿੰਦਾ ਆ ਗਗਨ ਜੀ ਕਿ ਉਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਉਹਨਾਂ ਦੇ ਬੁੱਤ ਵੀ ਲੱਗਦੇ ਆ ਉਹਨਾਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਆ ਹਨਾ ਤੇ ਉਹ ਜਿਸ ਦਿਨ ਇੱਥੋਂ ਜਾਂਦੇ ਆ ਦੁਨੀਆਂ ਤੋਂ ਤੇ ਉਸ ਦਿਨ ਵੀ ਜਿਹੜਾ ਜੱਗ ਆ ਉਹ ਦੁੱਖ ਮਨਾਉਂਦਾ ਆ ਇਹੋ ਜਿਹੇ ਲੋਕਾਂ ਦਾ ਬਾਕੀ ਦਾ ਭੀੜ ਆ ਜਿਹੜੀ ਜੰਮਦੀ ਆ ਮਰਦੀ ਆ ਖਾਂਦੀ ਆ ਪੀਂਦੀ ਆ ਤੇ ਕਿਸੇ ਆਉਣ ਦਾ ਨਹੀਂ ਪਤਾ ਲੱਗਦਾ ਕਿਸੇ ਦੇ ਜਾਣ ਦਾ ਨਹੀਂ ਪਤਾ ਲੱਗਦਾ ਥੋੜੇ ਦਿਨ ਦਾ ਅਫਸੋਸ ਹੁੰਦਾ ਬਾਅਦ ਚ ਕਿਸੇ ਨੂੰ ਯਾਦ ਨਹੀਂ ਰਹਿੰਦਾ ਪਰ ਜਿਹੜੇ ਇਮਾਨਦਾਰ ਰਹਿੰਦੇ ਨੇ ਜਿਹੜੇ ਇਸ ਕਵਿਤਾ ਦੇ ਵਿੱਚ ਜਿੱਦਾਂ ਕਿਹਾ ਵੀ ਜਿਹੜਾ ਬਾਹੂਬਲ ਹੀ ਪਰਖ ਰਿਹਾ ਸੀ ਧੀ ਦੇ ਵਰਲੇ ਰਾਜਾ ਵੀ ਕਰੇ ਮੁਨਾਦੀ ਧਰਮੀ ਬਾਬਲ ਓਦਾਂ ਕਹੇ ਸਵੰਬਰ ਹੈ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਨਾਂ ਤੋਂ ਉੱਪਰ ਉੱਠ ਕੇ ਜਿਹੜੀ ਸਿਆਸਤ ਕਰਦੇ ਆ ਤੇ ਕਾਫੀ ਨਾਮ ਨਾਲ ਜਿਹੜਾ ਆ ਖੱਟ ਕੇ ਜਾਂਦੇ ਇਸ ਦੁਨੀਆਂ ਦੇ ਉੱਤੋਂ ਤੇ ਨਾਲੇ ਅੱਜ ਦੋਸਤੋ ਪੱਤਰਕਾਰ ਜਿਹੜੇ ਰਾਮ ਚੰਦਰ ਛਤਰਪਤੀ ਜਿਹਨਾਂ ਦੀ ਹੱਤਿਆ ਹੋ ਗਈ ਸੀ ਕਾਫੀ ਪਹਿਲਾਂ ਜਿਹੜਾ ਉਹਨਾਂ ਨੇ ਸਿਰਸੇ ਵਾਲੇ ਦੇ ਖਿਲਾਫ ਜਿਹੜੀ ਆ ਉਹ ਗੱਲਾਂ ਲਿਖੀਆਂ ਸੀਗੀਆਂ ਉਹਨਾਂ ਨੇ ਤੇ ਉਹਨਾਂ ਦਾ ਜਿਹੜਾ ਹੱਤਿਆ ਦੇ ਮਾਮਲੇ ਦੇ ਵਿੱਚ ਡੇਰਾ ਸਿਰਸਾ ਦੇ ਜਿਹੜੇ ਮੁਖੀ ਆ ਗੁਰਮੀਤ ਰਾਮ ਰਹੀਮ ਤੇ ਹੋਰਨਾਂ ਨੂੰ ਜਿਹੜੀ ਅੱਜ CBI ਦੀ ਵਿਸ਼ੇਸ਼ ਅਦਾਲਤ ਆ ਅੱਜ ਆਪਣਾ ਜਿਹੜਾ ਫੈਸਲਾ ਆ ਉਹਨੇ ਸੁਣਾਉਣਾ ਆ ਤੇ ਇਸ ਮਾਮਲੇ ਦੇ ਵਿੱਚ ਰੋਹਤਕ ਦੀ ਸਨਾਰੀਆ ਜੇਲ੍ਹ ਦੇ ਵਿੱਚ ਕੈਦ ਹੈਗੇ ਆ ਡੇਰਾ ਮੁਖੀ ਤੇ ਅਦਾਲਤ ਨੇ ਵੈਸੇ 11 ਜਨਵਰੀ ਨੂੰ ਉਹਨਾਂ ਨੂੰ ਦੋਸ਼ੀ ਕਰਾਰ ਜਿਹੜਾ ਆ ਦੇ ਦਿੱਤਾ ਗਿਆ ਸੀ ਤੇ ਅਦਾਲਤ ਜਿਹੜੀ ਸਾਰੇ ਦੋਸ਼ੀਆਂ ਨੂੰ ਸਜ਼ਾ ਜਿਹੜੀ ਅੱਜ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸੁਣਾਏਗੀ ਤੇ ਕਾਨੂੰਨੀ ਮਾਹਰਾਂ ਦੇ ਮੁਤਾਬਕ ਡੇਰਾ ਮੁਖੀ ਨੂੰ ਜਿਹੜੀਆਂ ਧਾਰਾਵਾਂ ਅਧੀਨ ਦੋਸ਼ੀ ਕਰਾਰ ਦਿੱਤਾ ਗਿਆ ਹੈ ਉਸ ਦੇ ਨਾਲ ਉਸ ਨੂੰ ਵੱਡੀ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਜਿਹੜੀ ਆ ਬਣੀ ਹੋਈ ਆ ਤੇ ਇਸ ਮਾਮਲੇ ਦੇ ਵਿੱਚ ਡੇਰਾ ਮੁਖੀ ਤੋਂ ਇਲਾਵਾ ਕ੍ਰਿਸ਼ਨ ਲਾਲ ਨਿਰਮਲ ਸਿੰਘ ਤੇ ਕੁਲਦੀਪ ਸਿੰਘ ਇਹ ਵੀ ਦੋਸ਼ੀ ਜਿਹੜੇ ਕਰਾਰ ਆ ਉਹ ਦਿੱਤੇ ਗਏ ਆ ਤੇ ਅੱਜ ਕਾਫੀ ਮੀਡੀਆ ਦੀ ਵੀ ਇਸ ਬਾਬਤ ਰਹਿਣੀ ਆ ਤੇ ਲੋਕਾਂ ਦੀ ਵੀ ਇਸ ਬਾਬਤ ਕਾਫੀ ਰਹਿਣੀ ਆ ਦਿਲਚਸਪ ਸੀ ਕਿ ਦੇਖਿਆ ਜਾਵੇ ਛੇਤੀ ਤੋਂ ਛੇਤੀ ਕਿ ਕਿਹੜੀ ਕਿਹੜੀ ਸਜ਼ਾ ਜਿਹੜੀ ਆ ਮਿਲਦੀ ਆ ਕਾਫੀ ਐਕਸਾਈਟਮੈਂਟ ਜਿਹੜੀ ਹੈਗੀ ਇਸ ਮਾਮਲੇ ਦੇ ਵਿੱਚ ਤੇ ਖੈਰ ਦੋਸਤੋ ਹੁਣ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੋੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ
ਗੱਲ ਪਿਆਰ ਪੈ ਗਿਆ ਜਦੋਂ ਅਸਾਂ ਕਿਤੇ ਦੁੱਖ ਦੱਸਨੇ ਸ਼ੁਗਲ ਜਦੋਂ ਸ਼ੁਰੂ ਕੀਤੇ ਦੁੱਖ ਦੱਸਨੇ ਸਿੱਖ ਲੈਣੇ ਸੋਹਣਿਆਂ ਨੇ ਤੋੜੇ ਕੱਸਨੇ ਦਾਡਿਆਂ ਦੇ ਨਾਲ ਹੈ ਵਿਹਾਰ ਪੈ ਗਿਆ ਦਾਡਿਆਂ ਦੇ ਨਾਲ ਹੈ ਵਿਹਾਰ ਪੈ ਗਿਆ ਗੱਲਾਂ ਗੱਲਾਂ ਵਿੱਚ ਗੱਲ ਪਿਆਰ ਪੈ ਗਿਆ ਨਿੱਕੀ ਜਿੰਨੀ ਗੱਲ ਦਾ ਖਲਾਰ ਪੈ ਗਿਆ ਗੱਲਾਂ ਗੱਲਾਂ ਵਿੱਚ ਗੱਲ ਪਿਆਰ ਪੈ ਗਿਆ ਓਏ ਗੱਲਾਂ ਗੱਲਾਂ ਵਿੱਚ ਗੱਲ ਪਿਆਰ ਪੈ ਗਿਆ ਗੱਲਾਂ ਗੱਲਾਂ ਵਿੱਚ ਗੱਲ ਪਿਆਰ ਪੈ ਗਿਆ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਹੈ ਬਣਾਈ ਹੋਈ ਹੈ ਤੇ ਆਪਣੇ ਨਾਲ ਜਗਤਾਰ ਗਿੱਲ ਢੁੱਡੀ ਕੇ ਭਾਜੀ ਉਹ ਵੀ ਜੁੜ ਚੁੱਕੇ ਆ ਹਾਂਗਕਾਂਗ ਤੋਂ ਤੇ ਉਹਨਾਂ ਨੇ ਜਿਹੜਾ ਜਿਹੜਾ ਵਿਚਾਰ ਆ ਉਹ ਭੇਜ ਦਿੱਤਾ ਆ ਉਹ ਕਹਿੰਦੇ ਵੀ ਘਰ ਦੀ ਗਰੀਬੀ ਤਾਂ ਇਨਸਾਨ ਤਾਂ ਮਿਹਨਤ ਕਰਕੇ ਦੂਰ ਕਰ ਸਕਦਾ ਪਰ ਨੀਅਤ ਦੀ ਗਰੀਬੀ ਦੂਰ ਕਰਨ ਲਈ ਸੋਚ ਦਾ ਬਦਲਣਾ ਬਹੁਤ ਜ਼ਰੂਰੀ ਸ਼ਬਦ ਸਵੇਰ ਦੋਸਤੋ ਢੁੱਡੀ ਕੇ ਵਾਲੇ ਭਾਜੀ ਕਹਿੰਦੇ ਆ ਪਰ ਭਾਜੀ ਇਹੀ ਸੋਚ ਜਿਹੜੀ ਬਦਲਣਾ ਮੈਨੂੰ ਲੱਗਦਾ ਵੀ ਦੁਨੀਆਂ ਦਾ ਔਖਾ ਹੀ ਕੰਮ ਇਹ ਆ ਵੀ ਆਪਣੀ ਜਿਹੜੀ ਸੋਚ ਦੇ ਵਿੱਚ ਜਿਹੜਾ ਪਰਿਵਰਤਨ ਕਰਨਾ ਸੋਚ ਜਿਹੜੀ ਇੱਕ ਵਾਰੀ ਪੈ ਗਈ ਤੇ ਉਹਦੇ ਤੋਂ ਫਿਰ ਦੂਰ ਹੋਣਾ ਇਹੀ ਤਬਦੀਲੀ ਜਿਹੜੀ ਆ ਜਿਹੜੀ ਬਹੁਤ ਵੱਡੇ ਲੈਵਲ ਤੇ ਫਿਰ ਹੁੰਦੀ ਆ ਨਾ ਬੰਦਾ ਜਿਹੜਾ ਆ ਕਾਫ਼ੀ ਜਿੱਦਾਂ ਕਹਿ ਲਓ ਵੀ ਜ਼ਿਆਦਾ ਕਿਸੇ ਨੂੰ ਧੱਕਾ ਹੀ ਲੱਗਦਾ ਜਾਂ ਬਿਲਕੁਲ ਸੋਝੇ ਲਿਆ ਵੀ ਹੁਣ ਸੋਚ ਜਿਹੜੀ ਆਪਣੀ ਬਦਲਣੀ ਆ ਤੇ ਖੈਰ ਸਾਡਾ ਮੈਸੇਜ ਜਿਹੜਾ ਆ ਕਾਫੀ ਵਧੀਆ ਸੀਗਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਂਝ ਜਿਹੜੀ ਆ ਨਾਲ ਬਣਾਈ ਆ ਪ੍ਰੋਗਰਾਮ ਦੇ ਵਿੱਚ ਤੇ ਉਧਰੋਂ ਦੋਸਤੋ ਆਪਾਂ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਦੇ ਬਾਰੇ ਵੀ ਥੋੜੀ ਜਿਹੀ ਗੱਲ ਕਰ ਲਈਏ ਕੱਲ ਵਿਧਾਇਕ ਜਿਹੜੇ ਸੀਗੇ ਕੁਲਵੀਰ ਸਿੰਘ ਜ਼ੀਰਾ ਉਹਨਾਂ ਨੂੰ ਕਾਂਗਰਸ ਨੇ ਜਿਹੜਾ ਅਨੁਸ਼ਾਸਨੀ ਡੰਡਾ ਉਹਨਾਂ ਦੇ ਉੱਤੇ ਚਲਾਇਆ ਆ ਤੇ ਕਾਂਗਰਸ ਤੋਂ ਮੁਅੱਤਲ ਕਰ ਦਿੱਤਾ ਆ ਤੇ ਇਹਨਾਂ ਨੇ ਦੋਸ਼ ਜਿਹੜੇ ਆ ਲਾਏ ਸੀਗੇ ਕੁਛ ਦਿਨ ਪਹਿਲਾਂ ਤੇ ਆਲੋਚਨਾ ਕੀਤੀ ਸੀ ਸਟੇਜ ਦੇ ਉੱਤੇ ਜਦੋਂ ਸਰਪੰਚਾਂ ਜਾਂ ਪੰਚਾਂ ਨੂੰ ਜਿਹੜੀ ਸਹੁੰ ਚੁਕਾਉਣੀ ਸੀ ਉਸ ਵੇਲੇ ਇਹਨਾਂ ਨੇ ਕਿਹਾ ਸੀ ਵੀ ਕੈਪਟਨ ਸਰਕਾਰ ਜਿਹੜੀ ਆ ਉਹ ਨਸ਼ੇ ਜਿਹੜੀ ਬੰਦ ਨਹੀਂ ਕਰ ਸਕੀ ਤੇ ਉਹਨਾਂ ਨੇ ਕੁਛ ਇਲਜ਼ਾਮ ਜਿਹੜੇ ਆ ਉਹ ਪੁਲਿਸ ਅਫਸਰਾਂ ਦੇ ਉੱਤੇ ਵੀ ਲਾਏ ਸੀ ਵੀ ਇਹ ਜਿਹੜੇ ਆ ਤਸਕਰਾਂ ਦੇ ਨਾਲ ਜੁੜੇ ਹੋਏ ਆ ਜਾਂ ਮਿਲੇ ਹੋਏ ਆ ਤੇ ਉਹਦੇ ਬਾਅਦ ਇਹ ਜਿਹੜੀ ਕਾਰਵਾਈ ਉਹਨਾਂ ਦੇ ਉੱਤੇ ਜਿਹੜੀ ਕੀਤੀ ਆ ਪਹਿਲਾਂ ਕਾਰਨ ਦੱਸੋ ਨੋਟਿਸ ਜਿਹੜਾ ਆ ਜਾਰੀ ਕੀਤਾ ਸੀਗਾ ਤੇ ਇਹ ਕਿਸੇ ਵਿਧਾਇਕ ਨੂੰ ਮੁਅੱਤਲ ਕਰਨ ਦੀ ਪਹਿਲੀ ਘਟਨਾ ਹੋਈ ਹੈ ਜਾਣੀ ਕਾਂਗਰਸ ਨੇ ਇਤਿਹਾਸ ਦੇ ਵਿੱਚ ਕਿਸੇ ਵਿਧਾਇਕ ਨੂੰ ਅੱਜ ਤੱਕ ਮੁਅੱਤਲ ਨਹੀਂ ਕੀਤਾ ਗਿਆ ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਜਾਂ ਵਿਧਾਇਕਾਂ ਨੂੰ ਨੋਟਿਸ ਤਾਂ ਦੇ ਦਿੱਤੇ ਗਏ ਆ ਪਰ ਅੱਜ ਤੱਕ ਕਿਸੇ ਨੂੰ ਮੁਅੱਤਲ ਨਹੀਂ ਸੀ ਕੀਤਾ ਗਿਆ ਤੇ ਪਹਿਲੀ ਵਾਰ ਹੋਇਆ ਕੁਲਵੀਰ ਸਿੰਘ ਜ਼ੀਰਾ ਹੁਣਾਂ ਨੂੰ ਜਿਹੜਾ ਮੁਅੱਤਲ ਜਿਹੜਾ ਉਹਨਾਂ ਨੂੰ ਕੀਤਾ ਆ ਤਾਂ ਸ਼ਾਇਦ ਇਹਦਾ ਕਾਰਨ ਇੱਕ ਇਹ ਵੀ ਹੈਗਾ ਆ ਵੀ ਲੋਕ ਸਭਾ ਹੁਣ ਚੋਣਾਂ ਆਉਣ ਵਾਲੀਆਂ ਆ ਇਸ ਕਰਕੇ ਜ਼ਿਲ੍ਹਾ ਪ੍ਰੀਸ਼ਦ ਨਗਰ ਸੁਧਾਰ ਟਰੱਸਟ ਤੇ ਵੱਖ ਵੱਖ ਬੋਰਡਾਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਉਪ ਚੇਅਰਮੈਨ ਵੀ ਲਾਏ ਜਾਣੇ ਆ ਤੇ ਜਿਹਨਾਂ ਨੂੰ ਨਾ ਮਿਲੀ ਇਹ ਚੇਅਰਮੈਨੀ ਜਾਂ ਜਿਹੜੇ ਕਿਤੇ ਬੋਰਡਾਂ ਦੇ ਵਿੱਚ ਕੋਈ ਨਾ ਕਿਤੇ ਐਡਜਸਟ ਹੋ ਪਾਏ ਉਹਨਾਂ ਨੇ ਫਿਰ ਬੋਲਣਾ ਹੀ ਆ ਤੇ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੂੰ ਜਾਣੀ ਕਹਿ ਲਓ ਵੀ ਸੰਦੇਸ਼ ਜਿਹੜਾ ਇਹ ਦੇ ਦਿੱਤਾ ਗਿਆ ਜ਼ੀਰਾ ਨੂੰ ਮੁਅੱਤਲ ਕਰਕੇ ਕਿ ਉਹਨਾਂ ਨੂੰ ਵੀ ਬੋਲਣਾ ਜਿਹੜਾ ਆ ਉਹ ਮਹਿੰਗਾ ਪੈ ਸਕਦਾ ਆ ਤੇ ਜਾਖੜ ਸਾਹਿਬ ਨੇ ਇਹ ਕਿਹਾ ਸੁਨੀਲ ਜਾਖੜ ਜਿਹੜੇ ਕਿ ਪ੍ਰਧਾਨ ਹੈਗੇ ਆ ਕਾਂਗਰਸ ਪੰਜਾਬ ਦੇ ਉਹ ਕਹਿੰਦੇ ਵੀ ਕਿਤੇ ਨਾ ਕਿਤੇ ਦਾ ਲਕੀਰ ਜਿਹੜੀ ਆ ਉਹ ਖਿੱਚਣੀ ਸੀ ਤੇ ਜ਼ੀਰਾ ਨੇ ਸੋਚ ਸਮਝ ਕੇ ਜਨਤਕ ਮੰਚ ਤੋਂ ਨਸ਼ਿਆਂ ਦਾ ਮੁੱਦਾ ਉਠਾਇਆ ਸੀ ਉਹਨਾਂ ਨੂੰ ਆਪਣੀ ਗੱਲ ਪਾਰਟੀ ਫੋਰਮ ਉੱਤੇ ਜਾਂ DGP ਨੂੰ ਮਿਲ ਕੇ ਜਿਹੜੀ ਕਰਨੀ ਆ ਉਹ ਕਰਨੀ ਚਾਹੀਦੀ ਸੀ ਉਧਰੋਂ ਕੁਲਵੀਰ ਸਿੰਘ ਜ਼ੀਰਾ ਜਿਹਨਾਂ ਨੂੰ ਮੁਅੱਤਲ ਕੀਤਾ ਆ ਉਹਨਾਂ ਨੇ ਕੱਲ੍ਹ ਕਾਫੀ ਹਮਲਾਵਰ ਰੁੱਖ ਜਿਹੜਾ ਅਪਣਾਇਆ ਤੇ ਕਾਂਗਰਸ ਪਾਰਟੀ ਦੇ ਉੱਤੇ ਸਿੱਧਾ ਜਿਹੜਾ ਹਮਲਾ ਕੀਤਾ ਆ ਤੇ ਉਹਨਾਂ ਨੇ ਕਿਹਾ ਵੀ ਸੂਬਾ ਸਰਕਾਰ ਨੇ ਅਕਾਲੀ ਵਿਧਾਇਕ ਜਿਹੜੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਕੀ ਸਰਕਾਰ ਭ੍ਰਿਸ਼ਟ ਅਧਿਕਾਰੀ ਹੀ ਚਲਾਉਣਗੇ ਉਹਨਾਂ ਕਿਹਾ ਕਿ IMS ਸ਼ੀਨਾ ਨੂੰ ਜਾਖੜ ਨਹੀਂ ਲਗਵਾਇਆ ਸੀ ਇਸ ਲਈ ਕੁਝ ਤਾਂ ਮਜਬੂਰੀ ਹੋਵੇਗੀ ਜਿਸ ਕਾਰਨ ਉਹਨਾਂ ਨੂੰ ਜਿਹੜਾ ਮੁਅੱਤਲ ਆ ਉਹ ਕਰ ਦਿੱਤਾ ਗਿਆ ਤੇ ਪਰਮਜੀਤ ਸਿੰਘ ਧਾਲੀਵਾਲ ਸਾਹਿਬ ਉਹ ਕਹਿ ਰਹੇ ਆ ਬਈ ਇਹ ਦੂਸਰੇ ਵਿਧਾਇਕਾਂ ਦੇ ਲਈ ਸੰਦੇਸ਼ ਹੈ ਜੀ ਬਿਲਕੁਲ ਜੀ ਇਹ ਹੋ ਸਕਦਾ ਕਿਉਂਕਿ ਪਹਿਲਾਂ ਮੁਅੱਤਲ ਨਹੀਂ ਕੀਤਾ ਗਿਆ ਇਦੋਂ ਪਹਿਲਾਂ ਵੀ ਕਾਫੀ ਜਿਹੜੇ ਵਿਧਾਇਕ ਆ ਉਹ ਬੋਲਦੇ ਰਹੇ ਆ ਸਰਕਾਰ ਦੇ ਖਿਲਾਫ਼ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਇਹ ਤਾਂ ਬਹੁਤ ਜ਼ਿਆਦਾ ਜਿੱਦਾਂ ਕਹਿ ਲਓ ਵੀ ਡਟ ਕੇ ਹੋਏ ਪਏ ਸੀ ਪਹਿਲਾਂ ਸਰਕਾਰ ਦੇ ਖਿਲਾਫ਼। ਪ੍ਰਤਾਪ ਸਿੰਘ ਬਾਜਵਾ ਨੇ ਜਦੋਂ ਗੰਨਾ ਉਤਪਾਦਕਾਂ ਦਾ ਉਹਨਾਂ ਦੇ ਹੱਕ ਦੇ ਵਿੱਚ ਬੋਲਦਿਆਂ ਉਹਨਾਂ ਨੇ ਕਹਿ ਦਿੱਤਾ ਸੀ ਵੀ ਸੂਬਾ ਸਰਕਾਰ ਨੇ ਜੇ ਕਿਸਾਨਾਂ ਦੇ ਹਾਲਾਤ ਵੱਲ ਧਿਆਨ ਨਾ ਦਿੱਤਾ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਆ ਉਹ ਖੜਕਾਉਣਗੇ। ਤੇ ਬਾਜਵਾ ਤੋਂ ਇਲਾਵਾ ਜਿਹੜੇ ਵਿਧਾਇਕ ਆ ਸੁਰਜੀਤ ਸਿੰਘ ਧੀਮਾਨ, ਕੁਲਵੀਰ ਸਿੰਘ ਜੀਰਾ ਤੇ ਕਾਕਾ ਰਣਦੀਪ ਸਿੰਘ, ਇਹਨਾਂ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਜਿਹੜੇ ਪਹਿਲਾਂ ਸਵਾਲ ਜਿਹੜੇ ਆ ਉਠਾਏ ਸੀ। ਸ਼ਾਇਦ ਜੀਰਾ ਸਾਹਿਬ ਨੂੰ ਆਪ ਨਹੀਂ ਸੀ ਪਤਾ ਵੀ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਜਾਣਾ ਆ, ਤੇ ਵੈਸੇ ਉਹਨਾਂ ਨੇ ਬੋਲ ਦਿੱਤਾ ਪਰ ਇੰਨਾ ਮਹਿੰਗਾ ਪਏਗਾ ਸ਼ਾਇਦ ਇਹ ਨਾ ਮੰਨੀ। ਤੇ ਇਸ ਕਰਕੇ ਕਰੜੀ ਜਿਹੜੀ ਕਾਰਵਾਈ ਆ ਜੀਰਾ ਸਾਹਿਬ ਦੇ ਉੱਤੇ ਜਿਹੜੀ ਆ ਕੀਤੀ ਗਈ ਆ, ਜਦਕਿ ਬਾਕੀ ਜਿਹੜੇ ਆ ਛੱਡ ਦਿੱਤੇ ਗਏ ਆ। ਤੇ ਉਧਰੋਂ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ ਜੀ ਲੱਗ ਗਿਆ ਆ, ਤੇ ਜੈਤੋਂ ਤੋਂ ਜਿਹੜੇ ਵਿਧਾਇਕ ਹੈਗੇ ਆ MLA ਮਾਸਟਰ ਬਲਦੇਵ ਸਿੰਘ, ਉਹਨਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਆ, ਤੇ ਬਲਦੇਵ ਸਿੰਘ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਆ ਈਮੇਲ ਦੇ ਰਾਹੀਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤਾ ਆ। ਤੇ ਸਮਝਿਆ ਜਾਂਦਾ ਵੀ ਉਹ ਜਲਦੀ ਸੁਖਪਾਲ ਸਿੰਘ ਖਹਿਰਾ ਦੇ ਜਿਹੜੇ ਧੜੇ ਦੇ ਵਿੱਚ ਸ਼ਾਮਲ ਹੋ ਜਾਣਗੇ। ਤੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਵੀ ਪਾਰਟੀ ਜਿਹੜੀ ਆਪਣੇ ਸਿਧਾਂਤਾਂ ਤੋਂ ਉਖੜ ਚੁੱਕੀ ਆ, ਤੇ ਆਪਣੇ ਅਸਤੀਫੇ ਦੇ ਲਈ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਜ਼ਿੰਮੇਵਾਰ ਠਹਿਰਾਇਆ ਆ, ਤੇ ਉਹਨਾਂ ਦੋਸ਼ ਵੀ ਲਾਇਆ ਵੀ ਪਾਰਟੀ ਹਾਈਕਮਾਨ ਵੱਲੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਇੱਕ ਵੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਨਹੀਂ ਗਈ। ਜੇਕਰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਚਾਹੁੰਦੀ ਤਾਂ ਪੰਜਾਬ ਦੇ ਵਿੱਚ ਆਪ ਦਾ ਅਜਿਹਾ ਹਾਲ ਜਿਹੜਾ ਆ ਉਹ ਨਹੀਂ ਹੋਣਾ ਸੀ। ਤੇ ਉਹਨਾਂ ਕਿਹਾ ਕਿ ਆਪ ਦੇ ਵਿੱਚ ਹੁਣ ਸਿਰਫ ਚਮਚਾਗਿਰੀ ਦਾ ਜਿਹੜਾ ਦੌਰ ਆ ਉਹ ਚੱਲ ਰਿਹਾ, ਤੇ ਚਮਚਾਗਿਰੀ ਕਰਨ ਵਾਲਿਆਂ ਨੇ ਹੀ ਪਾਰਟੀ ਦਾ ਜਿਹੜਾ ਨੁਕਸਾਨ ਆ ਉਹ ਕੀਤਾ ਆ, ਤੇ ਪੰਜਾਬ ਨੂੰ ਸਿਰਫ ਦੁਰਗੇਸ਼ ਪਾਠਕ ਤੇ ਗੈਰੀ ਬੜੈਂਗ ਜਿਹੜੇ ਆ ਦਿੱਲੀ ਦੇ ਵਿੱਚ ਬੈਠ ਕੇ ਪੰਜਾਬ ਦੀ ਸਿਆਸਤ ਜਿਹੜੇ ਆ ਚਲਾ ਰਹੇ ਆ, ਤੇ ਲੀਡਰ ਜਿਹੜੇ ਹੈਗੇ ਆ ਦਿੱਲੀ ਦੇ ਉਹ ਆਪਣੇ ਚਹੇਤਿਆਂ ਨੂੰ ਅੱਗੇ ਲਿਆਉਂਦੇ ਆ ਪਰ ਕੇਜਰੀਵਾਲ ਸਭ ਕੁਝ ਨਹੀਂ ਕਰਦੇ। ਤੇ ਕੇਜਰੀਵਾਲ ਨੂੰ ਚਿੱਠੀ ਵਿੱਚ ਵੀ ਉਹਨਾਂ ਨੇ ਲਿਖਿਆ ਵੀ ਉਹਨਾਂ ਦਾ ਪਾਰਟੀ ਦੇ ਵਿੱਚ ਆਉਣ ਦਾ ਮਕਸਦ ਪੰਜਾਬ ਦੇ ਲੋਕਾਂ ਦੀ ਭਲਾਈ ਕਰਨਾ ਸੀ ਪਰ ਪਾਰਟੀ ਆਪਣੇ ਜਿਹੜੇ ਵਿਚਾਰਾਂ ਤੋਂ ਜਿਹੜੀ ਆ ਭਟਕ ਚੁੱਕੀ ਆ। ਤੇ ਪਹਿਲਾਂ ਉਹਨਾਂ ਤੋਂ ਸੁਖਪਾਲ ਸਿੰਘ ਖਹਿਰਾ ਤੇ SS ਫੂਲਕਾ ਉਹਨਾਂ ਨੇ ਵੀ ਅਸਤੀਫਾ ਦਿੱਤਾ ਆ, ਤੇ ਬਾਕੀ ਹੁਣ ਦੇਖੋ ਵੀ ਕੰਮ ਖਰਾਬ ਜ਼ਿਆਦਾ ਹੋ ਗਿਆ ਆ ਤੇ ਲੱਗਦਾ ਵੀ ਥੋੜੇ ਦਿਨਾਂ ਤੱਕ ਵਿਰੋਧੀ ਦਲ ਦੀ ਜਿਹੜੀ ਸੀਟ ਆ ਇਹਨਾਂ ਕੋਲ ਰਹਿਣੀ ਨੀ। ਤੇ ਜਗਤਾਰ ਗਿੱਲ ਢੁੱਡੀ ਕੇ ਭਾਜੀ ਉਹ ਵੀ ਆਪਣੇ ਨਾਲ ਜੁੜੇ ਆ ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਕਾਫੀ ਦਿਨਾਂ ਬਾਅਦ ਲਾਈਵ ਸੁਣਨ ਨੂੰ ਮਿਲ ਰਿਹਾ ਹੈ, ਇੱਕ ਗੱਲ ਦੱਸਿਓ ਬਾਬਿਓ ਸਰਸੇ ਵਾਲੇ ਨੂੰ ਸਜ਼ਾ ਛਤਰਵਜੀ ਕੇਸ ਵਿੱਚ ਸਜ਼ਾ ਕਿਸ ਦਿਨ ਸੁਣਾਈ ਜਾਣੀ ਹੈ? ਧੰਨਵਾਦ। ਅੱਜ ਸੁਣਾਈ ਜਾਣੀ ਆ ਭਾਜੀ, ਅੱਜ ਦਾ ਦਿਨ ਜਿਹੜਾ ਉਹਨਾਂ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ, ਇਸ ਕਰਕੇ ਤੁਸੀਂ ਵੀ ਅੱਜ ਲਾਈਵ ਜਿਹੜੇ ਸੁਣਦੇ ਰਹੋ ਤੇ ਸ਼ਾਮ ਤੱਕ ਜਿਹੜਾ ਇਹਦਾ ਡਿਸੀਜਨ ਆ ਉਹ ਤੁਹਾਡੇ ਤੱਕ ਪਹੁੰਚ ਜਾਣਾ ਆ ਵੀ, ਕਿਉਂਕਿ ਜਿਹੜਾ ਉਹਨਾਂ ਨੂੰ ਦੋਸ਼ੀ ਕਰਾਰ ਤਾਂ ਦੇ ਦਿੱਤਾ ਸੀ 11 ਜਨਵਰੀ ਪਰ ਰਾਖਵਾਂ ਸੀਗਾ ਫੈਸਲਾ ਅਦਾਲਤ ਦਾ ਕਿ ਸਜ਼ਾ ਜਿਹੜੀ ਆ ਬਾਅਦ ਦੇ ਵਿੱਚ ਸੁਣਾਈ ਜਿਹੜੀ ਆ ਉਹ ਜਾਣੀ ਆ, ਤੇ ਅੱਜ ਦੇ ਦਿਨ ਜਿਹੜੀ ਅੱਜ ਸਜ਼ਾ ਆ ਉਹ ਸੁਣਾਈ ਜਾਣੀ ਆ ਸਰਸੇ ਵਾਲੇ ਬਾਬੇ ਨੂੰ। ਤੇ ਖੈਰ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Business accounting and taxation problem aa rahi hai? Attention allo, kyunki tuhadi tension da ikko ye solution, KPG Taxation. Aaj hi visit karo. Shop number 40, Level 1, 15-23 Langone Street, Deninog. Yeah, Office 107, Level 1, 21 Elgar Road, Dedimud. 13-15 Renwick Street, Geelong. Yeah, phir 37 Interlink Drive, Dragibird. For more information, call 1300-KP-TAX or log on to kpgtaxation.com.au.
Nanak Bakery, Dandenong, Melbourne Valley. Harman Radio nu sponsor kar dehan. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387-590629.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਹਾਂ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ 'ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ 'ਚ ਜੌਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903777 ਤੇ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀਂ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾਦਾ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਾਸਪਿਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਾਸਪਿਟਲ ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawtarsingh.com।
White Hill Studios presents Do Duni Panj, ek film Punjab di education system te.
Mainu meri 12 saal di fees waapas chahidi hai.
Je tenu naukri nahi mili, ta oda thikra teacher sir bannega.
Bannna nahi, bannta.
Starring Amrit Maan, Isha Rikhi, Rana Ranbir, Karamjeet Anmol. Produced by Badshah. Do Duni Panj, 11 January ton twade nazdiki cinema karan ch. For more info, visit whitehillproduction.com.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਹੈ ਬਣਾਈ ਹੋਈ ਹੈ। ਵੈਸੇ ਤਾਂ ਮੈਂ ਦੱਸਿਆ ਸੀ ਅੱਜ ਵੀ ਆਪਾਂ ਇੰਟਰਵਿਊ ਕਰਨੀ ਆ, ਤੇ ਗੱਲਬਾਤ ਵੀ ਰਾਤੀ ਹੋਈ ਸੀ ਇੱਕ ਟੀਚਰ ਸਾਹਿਬਾਨ ਦੇ ਨਾਲ ਜਿਹਨਾਂ ਦੀ ਤਨਖਾਹ ਘਟਾ ਦਿੱਤੀ ਗਈ ਹੈ, ਪਰ ਹੁਣ ਉਹਨਾਂ ਦੇ ਫੋਨ ਜਿਹੜੇ ਆ ਉਹ ਬੰਦ ਆ ਰਹੇ ਆ, ਤੇ ਪਤਾ ਨੀ ਕੀ ਗੱਲ ਹੋਈ ਆ। ਤੇ ਖੈਰ ਫੇਰ ਵੀ ਕੋਸ਼ਿਸ਼ ਆਪਾਂ ਜਿਹੜੀ ਕਰਾਂਗੇ ਉਹਨਾਂ ਦੇ ਨਾਲ ਰਾਬਤਾ ਜੇ ਹੋ ਪਾਵੇ, ਤੇ ਚਾਹੁੰਦੇ ਸੀਗੇ ਜਿਹੜੀਆਂ ਸਮੱਸਿਆਵਾਂ ਆ ਉਹ ਲੋਕਾਂ ਤੱਕ ਜਿਹੜੀਆਂ ਪਹੁੰਚਾਈਆਂ ਜਾਣ। ਤੇ ਸਾਨੂੰ ਵੀ ਇਹ ਲੱਗਦਾ ਆ ਵੀ ਜਿਹੜੇ ਟੀਚਰਸ ਆ ਕਾਫੀ ਸਮੱਸਿਆ ਦੇ ਵਿੱਚ ਹੈਗੇ ਆ, ਤੇ ਉਹਨਾਂ ਦੀ ਕਾਰਵਾਈ ਸ਼ਾਇਦ ਜਾਂ ਉਹਨਾਂ ਦੀ ਜਿਹੜੀ ਸੁਣਵਾਈ ਆ ਇਸੇ ਕਰਕੇ ਨਹੀਂ ਹੋ ਰਹੀ ਕਿ ਲੋਕੀ ਜਿਹੜੇ ਆ ਉਹਨਾਂ ਦੇ ਨਾਲ ਨੀ ਜੁੜੇ। ਕਿਸੇ ਸਕੂਲ ਦੇ ਵਿੱਚ ਤੁਸੀਂ ਰੱਖ ਲਓ ਬਈ ਜਿਹੜੇ ਬੱਚੇ ਆ ਜਾਂਦੇ ਆ, ਤੇ ਘਰਦਿਆਂ ਨੂੰ ਕੋਈ ਫਿਕਰ ਹੀ ਨੀ ਹੈਗਾ ਵੀ ਟੀਚਰ ਜਿਹੜੇ ਕੀ ਕਰ ਰਹੇ ਆ, ਤੇ ਕਾਫੀ ਟੀਚਰ ਜਿਹੜੇ ਆ ਸਸਪੈਂਡ ਵੀ ਹੋਏ ਆ। ਇਸ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਕਰਨੀ ਆ, ਪਰ ਅਜੇ ਉਹ ਸੰਪਰਕ ਜਿਹੜਾ ਆ ਉਹਨਾਂ ਦੇ ਨਾਲ ਹੋ ਨੀ ਪਾਇਆ। ਤੇ ਜੇ ਹੋਰ ਆਪਾਂ ਦੇਖਾਂਗੇ, ਹੈਗੇ ਆ ਜੇ ਅੱਧਾ ਪੌਣਾ ਘੰਟਾ ਹੋਰ, ਤੇ ਉਸ ਦੌਰਾਨ ਆਪਾਂ ਜੇ ਸੰਪਰਕ ਹੋ ਪਾਇਆ ਤੇ ਆਪਾਂ ਜ਼ਰੂਰ ਜਿਹੜਾ ਕਰਾਂਗੇ। ਤੇ ਉਧਰੋਂ ਅਰੋੜਾ ਸਾਹਿਬ ਜਿਹੜੇ ਆ ਜਿਹੜੇ ਕਿ DGP ਪੰਜਾਬ ਦੇ ਆ ਸ਼੍ਰੇ, ਤੇ ਕਾਰਜਕਾਲ ਜਿਹੜਾ ਆ ਕੇਂਦਰ ਸਰਕਾਰ ਨੇ 9 ਮਹੀਨਿਆਂ ਲਈ ਹੋਰ ਜਿਹੜਾ ਆ ਵਧਾ ਦਿੱਤਾ ਹੈ ਉਹਨਾਂ ਦਾ। ਤੇ ਹੁਣ ਸਤੰਬਰ ਮਹੀਨੇ ਦੇ ਵਿੱਚ ਸੇਵਾ ਮੁਕਤ ਹੋਣਗੇ, ਤੇ ਹੁਣ ਉਹਨਾਂ ਦਾ ਜਿਹੜਾ ਕਾਰਜਕਾਲ ਆ ਵਧਣ ਦੇ ਨਾਲ ਸੂਬੇ ਦਾ ਜਿਹੜਾ ਨਵਾਂ DGP ਲੱਗਣ ਦੀਆਂ ਕਈ ਦਾਅਵੇਦਾਰਾਂ ਦੀਆਂ ਉਮੀਦਾਂ ਦੇ ਉੱਤੇ ਮੁੜ ਜਿਹੜਾ ਪਾਣੀ ਆ ਉਹ ਫਿਰ ਗਿਆ ਆ, ਕਿਉਂਕਿ ਕਾਫੀ ਜਿਹੜੇ ਵਾਰੀ ਆਪਣੀ ਉਡੀਕਦੇ ਹੋਣੇ ਆ, ਪਰ ਦੂਜੀ ਵਾਰ ਜਿਹੜਾ ਆ ਇਹਨਾਂ ਦਾ ਕਾਰਜਕਾਲ ਦਿੱਤਾ ਗਿਆ। ਪਰ ਹੁਣ ਜਿਹੜੇ 9 ਮਹੀਨੇ ਆ ਇਹ ਕਾਫੀ ਸਖ਼ਤ ਪ੍ਰੀਖਿਆ ਉਹਨਾਂ ਦੀ ਹੋਣੀ ਆ, ਕਿਉਂਕਿ ਲੋਕ ਸਭਾ ਚੋਣਾਂ ਵੀ ਇਹਨਾਂ ਦੇ ਦੌਰਾਨ ਹੀ ਜਿਹੜੀਆਂ ਹੋਣੀਆਂ ਆ। ਤੇ ਕੇਂਦਰ ਸਰਕਾਰ ਨੇ ਜਿਹੜੇ ਹੁਕਮ ਜਾਰੀ ਕੀਤੇ ਆ ਅਰੋੜਾ ਦੇ ਕਾਰਜਕਾਲ ਦੇ ਵਿੱਚ 9 ਮਹੀਨੇ ਦੇ ਵਾਧੇ ਦਾ ਜਿਹੜਾ ਫੈਸਲਾ ਆ ਉਹ ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਜਿਹੜੀ ਕਮੇਟੀ ਆ ਉਹਦੇ ਵੱਲੋਂ ਗ੍ਰਹਿ ਵਿਭਾਗ ਦੀਆਂ ਸਿਫਾਰਿਸ਼ਾਂ ਦੇ ਉੱਤੇ ਆਲ ਇੰਡੀਆ ਸਰਵਿਸ ਰੂਲਸ 1958 ਤਹਿਤ ਲੋਕ ਹਿੱਤ ਦੇ ਵਿੱਚ ਜਿਹੜਾ ਆ ਉਹ ਲਿਆ ਗਿਆ ਆ। ਤੇ DGP ਅਰੋੜਾ ਹੁਣਾਂ ਨੇ ਪਰਮਾਤਮਾ ਦਾ ਵੀ ਸ਼ੁਕਰਗੁਜ਼ਾਰ ਕੀਤਾ ਤੇ ਨਾਲੇ ਹੀ ਉਹਨਾਂ ਨੇ ਧੰਨਵਾਦ ਕੀਤਾ ਆ ਮੁੱਖ ਮੰਤਰੀ ਅਮਰਿੰਦਰ ਸਿੰਘ ਹੁਣਾਂ ਦਾ ਵੀ, ਤੇ ਕਹਿੰਦੇ ਵੀ ਉਹਨਾਂ ਨੇ ਭਰੋਸਾ ਜਿਹੜਾ ਉਹਨਾਂ ਦੇ ਉੱਤੇ ਪ੍ਰਗਟਾਇਆ ਆ, ਇਸ ਗੱਲ ਦਾ ਧੰਨਵਾਦ ਜਿਹੜਾ ਆ ਉਹਨਾਂ ਨੇ ਕੀਤਾ। ਤੇ ਖੈਰ ਆਵਾਜ਼ ਦੇ ਵਿੱਚ ਥੋੜੀ ਜਿਹੀ ਸਮੱਸਿਆ ਸ਼ਾਇਦ ਆ ਰਹੀ ਆ, ਤੇ ਆਪਾਂ ਉਹ ਸੋਲਵ ਕਰਦੇ ਹਾਂ ਕਿ ਗਾਣਾ ਸੁਣਦੇ ਹਾਂ ਤੇ ਉਦੋਂ ਬਾਅਦ ਫੇਰ ਜੋੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਅਣਕਹੇ ਖਿਆਲ ਜਿਹੜੇ ਕਦੇ ਵੀ ਨਹੀਂ ਕਹੇ ਗਏ ਉਹਨਾਂ ਦਾ ਇਜ਼ਹਾਰ ਹੋ ਰਿਹਾ, ਧਿਆਨ ਦੇਣਾ ਸ਼ਾਇਦ ਕਿਸੇ ਦੀ ਜ਼ਿੰਦਗੀ ਨਾਲ ਇਹ ਗੱਲ ਵਾਵਸਤਾ ਹੋਵੇ। ਧਿਆਨ ਦੇਣਾ ਕੀ ਹਾਲ ਹੈ ਤੇਰਾ ਮੁੱਦਤ ਪਿੱਛੋਂ ਟੱਕਰੀ, ਮੈਂ ਵੀ ਬਦਲਿਆ ਹੋਵਾਂਗਾ ਪਰ ਤੂੰ ਵੀ ਵੱਖਰੀ, ਦੂਰੋਂ ਦੂਰੋਂ ਤੱਕਦਾ ਰਿਹਾ ਬੁਲਾ ਵੀ ਨਹੀਂ ਸਕਿਆ, ਮੈਂ ਕੰਮ ਦਿਲ ਗਿਆ ਤੇਰੇ ਨੇੜੇ ਆ ਵੀ ਨਹੀਂ ਸਕਿਆ, ਲਿਖ ਕੇ ਤੇਰਾ ਨਾਮ ਮੈਂ ਸਜਦੇ ਕਰਦਾ ਰਹਿੰਦਾ ਸਾਂ, ਤੂੰ ਮੇਰਾ लिख के कदे मिटाउंदी सी के नहीं मेरे बारे हुण की तेरा ख्याल मैं नहीं पुछदा उना दिना विच दस दे मैनू चाहुंदी सी के नहीं मेरे बारे हुण की तेरा ख्याल मैं नहीं पुछदा उना दिना विच दस दे मैनू चाहुंदी सी के नहीं छुट्टी वेले आपो अपने पिंडा नू जाना तेरा पता नहीं पर मेरा दिल घटदा ही जाना जेड़ी थां तो अपने पिंड दे रा निखड़दे सी जेड़ी थां ते ओ भी अपने वांग विछड़दे सी बुलियां विच मुस्का के तेरा मुड़के वेखणा जांदे जांदे नजरां दे नाल मत्था टेकणा जांदे जांदे नजरां दे नाल मत्था टेकणा की दसां के पैडल किन्ने भारे लगदे सन साइकल हौली मेरे वांग चलाउंदी सी के नहीं मेरे बारे हुण की तेरा ख्याल मैं नहीं पुछदा उना दिना विच दस दे मैनू खो खो वाली बाल दे पिड़ विच फिर दिया मेल दिया पहले पीरियड दे विच बारा टाणी खेल दिया मैनू याद है मेरे वल इशारे हुंदे सी नी सच दसी की चर्चे मेरे बारे हुंदे सी सच दसी की चर्चे मेरे बारे हुंदे सी तेरे नां ते याद है मैनू छेड़िया कईयां ने मेरे नां ते तैनू कोई बुलाउंदी सी के नहीं मेरे बारे हुण की तेरा ख्याल मैं नहीं पुछदा उना दिना विच दस दे मैनू पढ़न लिखण वेले दी जिंदगी चंगी हुंदी है चढ़ी ना लथी ना फिकर ना तंगी हुंदी है चुटकला जा कहानी जा कुछ होर सुनाउंदे ने क्लासरूम दे विच स्टूडेंट गाने गाउंदे ने क्लासरूम दे विच स्टूडेंट गाने गाउंदे ने मेरे जो कलाम ओ बोते तेरे नामे ने नी तू कोई गाना मेरे बारे गाउंदी सी के नहीं उना दिना विच दस दे मैनू चाहुंदी सी के नहीं आखरी बोलते अंदर खबरे तू आखे ओ प्यार नहीं कुछ होर ही सी चढ़ी जवानी दी पुल सी कुछ चिर दी लोर ही सी पर आशक शायर बचपन वांग मासूम ही रहंदे ने एक पासड़ विश्वास च ही जिंदगी कट लेंदे ने एक पासड़ विश्वास च ही जिंदगी कट लेंदे ने बेबी ने कई साल तेरा ना लिखिया तारिया ते तू भी दस कदे हवा च उंगला पौंदी सी के नहीं मेरे बारे हुण की तेरा ख्याल मैं नहीं पुछदा उना दिना विच दस दे मैनू उना दिना विच दस दे मैनू उना दिना विच दस दे मैनू चाहुंदी सी के नहीं
ਜੀ ਦੋਸਤੋ ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਹੁਣ ਆਸ ਕਰਦਾ ਵੀ ਆਵਾਜ਼ ਜਿਹੜੀ ਆ ਵਧੀਆ ਆ ਰਹੀ ਹੋਣੀ ਆ ਤੇ ਤੁਸੀਂ ਦੇਬੀ ਸਾਹਿਬ ਹੁਣਾਂ ਦੇ ਸ਼ਾਇਰੀ ਜਿਹੜੀ ਸੁਣ ਰਹੇ ਸੀਗੇ, ਹਰੀਸ਼ ਅਰੋੜਾ ਸਾਹਿਬ ਹੁਣਾਂ ਨੇ ਆਪਾਂ ਨੂੰ ਇਹ ਫਰਮਾਇਸ਼ ਕੀਤੀ ਸੀ ਤੇ ਉਹ ਮੈਸੇਜ ਵਿੱਚ ਲਿਖਦੇ ਆ ਵੀ ਸਤਿ ਸ੍ਰੀ ਅਕਾਲ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਪ੍ਰੋਗਰਾਮ ਕਹਿੰਦੇ ਜੀ ਵਧੀਆ ਚੱਲ ਰਿਹਾ ਤੇ ਹਾਜ਼ਰੀ ਕਬੂਲ ਕਰਿਓ, ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੇ ਕਹਿੰਦੇ ਅੱਜ ਦੇਬੀ ਦੀ ਕੋਈ ਤੁਹਾਡੀ ਪਸੰਦ ਦੀ ਸ਼ਾਇਰੀ ਜਿਹੜੀ ਸੁਣਾ ਦਿਓ ਜੇ ਪੋਸੀਬਲ ਹੋਇਆ, ਤੇ ਆਪਾਂ ਦੇਖ ਲਓ ਤੁਹਾਡੀ ਮੈਸੇਜ ਤੋਂ ਆਪਾਂ ਪਹਿਲਾਂ ਹੀ ਐਡਵਾਂਸ ਦੇ ਵਿੱਚ ਤੁਹਾਡੀ ਜਿਹੜੀ ਫਰਮਾਇਸ਼ ਆ ਉਹ ਪੂਰੀ ਕਰ ਦਿੱਤੀ ਆ ਅਰੋੜਾ ਸਾਹਿਬ। ਤੇ ਉਧਰੋਂ ਦੋਸਤੋ ਕਾਫੀ ਮਿਲਾਵਟ ਦੀਆਂ ਗੱਲਾਂ ਬਹੁਤ ਵਾਰੀ ਆਪਾਂ ਪ੍ਰੋਗਰਾਮਾਂ ਦੇ ਵਿੱਚ ਵੀ ਕੀਤੀਆਂ ਆ ਤੇ ਮਿਲਾਵਟ ਦੇਖੋ ਹਵਾ ਦੇ ਵਿੱਚ ਵੀ ਮਿਲਾਵਟ ਹੋ ਗਈ, ਪ੍ਰਦੂਸ਼ਣ ਹੋ ਗਿਆ, ਪਾਣੀ ਦੇ ਵਿੱਚ ਵੀ ਮਿਲਾਵਟ ਹੋ ਗਈ, ਪਾਣੀ ਗੰਦਾ ਹੋ ਗਿਆ, ਭੋਜਨ ਦੇ ਵਿੱਚ ਵੀ ਇੱਦਾਂ ਹੀ ਆ। ਤੇ ਕੱਲ ਮਾਨਸਾ ਦੇ ਵਿੱਚ CIA ਸਟਾਫ ਜਿਹੜਾ ਆ ਤੇ ਸਿਹਤ ਵਿਭਾਗ ਆ ਉਹਨਾਂ ਨੇ ਇਕੱਠੇ ਹੋ ਗਿਆ, ਇੱਕ ਸਾਂਝੇ ਓਪਰੇਸ਼ਨ ਕੀਤਾ ਤੇ ਬਰੇਟਾ ਦੀ ਇੱਕ ਡੈਰੀ ਦੇ ਵਿੱਚ ਜਿਹੜਾ ਛਾਪੇਮਾਰੀ ਕੀਤੀ ਆ ਤੇ 69 ਕੁਇੰਟਲ ਦੇਸੀ ਘਿਓ ਜਿਹੜਾ ਜ਼ਬਤ ਕਰ ਲਿਆ। ਵੈਸੇ 5 ਜਿਹੜੇ ਸੈਂਪਲ ਆ ਉਹ ਭੇਜੇ ਆ ਜਾਂਚ ਦੇ ਲਈ ਤੇ ਇਹ ਵਿਭਾਗ ਦਾ ਕਹਿਣਾ ਵੀ ਇਸ ਘਿਓ ਨੂੰ ਅਨੇਕ ਨਾਮੀ ਜਿਹੜਾ ਮਾਰਕਾ ਲਾ ਕੇ ਬਾਜ਼ਾਰ ਦੇ ਵਿੱਚ ਸਪਲਾਈ ਜਿਹੜਾ ਆ ਕੀਤਾ ਜਾਂਦਾ ਸੀਗਾ ਤੇ ਇੱਥੋਂ ਕੋਈ ਤੇ ਇੱਕ ਸ਼ਿਕਾਇਤ ਵੀ ਉਹਨਾਂ ਨੂੰ ਮਿਲੀ ਸੀ ਉਹਦੇ ਆਧਾਰ ਦੇ ਉੱਤੇ ਇੱਕ ਸ਼ਿਵ ਸ਼ੰਕਰ ਡੈਰੀ ਅਨਾਜ ਮੰਡੀ ਬਰੇਟਾ ਦੇ ਵਿੱਚ ਛਾਪੇਮਾਰੀ ਕੀਤੀ ਆ ਤੇ ਇੱਥੋਂ ਇੱਕ ਦੁੱਧ ਵਾਲੇ ਕੈਂਟਰ ਦੇ ਵਿੱਚੋਂ ਕਰੀਬ 10 ਕੁਇੰਟਲ ਦੇਸੀ ਘੇ ਜਿਹੜਾ ਆ ਬਰਾਮਦ ਹੋਇਆ ਤੇ ਇੱਦਾਂ ਹੀ ਡੈਰੀ ਦੇ ਜਿਹੜੇ ਉਹ ਕਹਿੰਦੇ ਵੀ ਉੱਪਰਲੇ ਕਮਰੇ ਦੇ ਵਿੱਚੋਂ ਕਰੀਬ ਲਗਭਗ 50 ਕੁਇੰਟਲ ਜਿਹੜਾ ਸ਼ੱਕੀ ਘਿਓ ਜਿਹੜਾ ਆ ਮਿਲਿਆ ਜਿਹਨੂੰ ਜਿਹੜਾ ਸੀ ਉਹ ਕਰ ਦਿੱਤਾ ਆ ਤੇ ਸੈਂਪਲ ਜਿਹੜੇ ਆ ਉਹ ਭੇਜੇ ਆ ਤੇ ਐਕਚੁਲੀ ਕੀ ਆ ਕਿ ਇੱਦਾਂ ਦੀਆਂ ਬਹੁਤ ਸਾਰੀਆਂ ਤੁਸੀਂ ਵੀਡੀਓਸ ਵੀ ਦੇਖਦੇ ਹੋਣੇ ਆ ਚਾਹੇ ਉਹ ਦੁੱਧ ਦੇ ਮਾਮਲੇ ਦੇ ਵਿੱਚ ਹੈਗਾ ਆ ਕਿ ਉਹ ਵੀ ਜਿਹੜਾ ਆ ਜਾਲੀ ਆ ਤੇ ਅਸੀਂ ਦੀਵਾਲੀ ਦੇ ਉੱਤੇ ਲੋਹੜੀ ਦੇ ਉੱਤੇ ਹੁਣ ਲੋਹੜੀ ਦਾ ਤਿਉਹਾਰ ਲੰਘ ਕੇ ਗਿਆ ਆ ਦੀਵਾਲੀ ਦੇ ਉੱਤੇ ਖਾਸ ਤੌਰ ਤੇ ਤੁਸੀਂ ਦੇਖੋ ਦੋਸਤੋ ਬਈ ਹਰ ਤੀਜੇ ਚੌਥੇ ਪਿੰਡ ਦੇ ਵਿੱਚ ਬਹੁਤ ਵੱਡੀ ਸ਼ੋਪ ਜਿਹੜੀ ਮਠਿਆਈਆਂ ਦੀ ਸ਼ਹਿਰਾਂ ਵਿੱਚ ਤਾਂ ਤੁਸੀਂ ਗੱਲਾਂ ਹੀ ਛੱਡ ਦੋ ਵੀ ਕਿੰਨੀਆਂ ਜ਼ਿਆਦਾ ਹੈਗੀਆਂ ਮਠਿਆਈਆਂ ਛੋਟੇ ਛੋਟੇ ਜਿਹੜੇ ਕਸਬੇ ਵੀ ਹੈਗੇ ਉਹਨਾਂ ਵਿੱਚ ਵੀ ਮਠਿਆਈਆਂ ਦੀਆਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਮਠਿਆਈਆਂ ਬਣਾਈਆਂ ਜਾਂਦੀਆਂ ਤੇ ਜੇ ਉਹਨਾਂ ਨੂੰ ਪੁੱਛ ਲਓ ਵੀ ਕਾਹਦੀਆਂ ਬਣੀਆਂ ਤਾਂ ਇਹੀ ਦੱਸਦੇ ਆ ਬਈ ਇਹ ਜਿਹੜੀਆਂ ਖੋਏ ਦੀਆਂ ਬਣੀਆਂ ਹੋਈਆਂ ਸਮਝ ਨਹੀਂ ਆਉਂਦੀ ਵੀ ਇੰਨਾ ਜਿਹੜਾ ਦੁੱਧ ਆ ਉਹ ਕਿੱਥੋਂ ਆ ਗਿਆ ਇੱਕਦਮ ਹੀ ਤੇ ਪਹਿਲ ਬਾਅਦ ਚ ਕਿੱਥੇ ਚਲੇ ਜਾਂਦਾ ਉਹ ਕਿੱਥੇ ਉਹਦੀ ਕੰਜ਼ਪਸ਼ਨ ਹੁੰਦੀ ਆ ਕਿੱਥੇ ਨੂੰ ਉਹ ਜਿਹੜਾ ਭੇਜ ਦਿੱਤਾ ਜਾਂਦਾ ਜਾਂ ਉਹਦਾ ਕੀ ਬਣਾ ਲਿਆ ਜਾਂਦਾ ਤੇ ਇਸ ਕਰਕੇ ਬੜੇ ਸੁਚੇਤ ਵੀ ਵੈਸੇ ਹੈਗੀਆਂ ਆ ਪਰ ਬੜੀ ਜਿਹੜੀ ਢਿੱਲੀ ਕਾਰਗੁਜ਼ਾਰੀ ਜਿਹੜੀ ਆ ਉਹ ਹੁੰਦੀ ਆ ਤੇ ਇਸ ਕਰਕੇ ਤੁਸੀਂ ਜ਼ਰੂਰ ਜਿਹੜਾ ਧਿਆਨ ਰੱਖਣਾ ਚਾਹੀਦਾ ਆ ਤੇ ਅਸੀਂ ਤਾਂ ਇਹ ਮੈਂ ਅਕਸਰ ਹੀ ਇਹ ਕਹਿੰਦਾ ਹੁੰਦਾ ਆ ਵੀ ਘਰ ਦੇ ਵਿੱਚ ਸਬਜ਼ੀਆਂ ਜਿਹੜੀਆਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਉਗਾਉਣੀਆਂ ਚਾਹੀਦੀਆਂ ਤੇ ਘਰ ਦਾ ਜੇ ਦੁੱਧ ਹੋਵੇ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ ਤੇ ਧਨੀ ਸਾਹਿਬ ਰਵਿੰਦਰ ਸਿੰਘ ਧਨੀ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਧਨੀ ਸਾਹਿਬ ਤੇ ਹਾਲ ਚਾਲ ਪੁੱਛਦੇ, ਹਾਲ ਚਾਲ ਬਹੁਤ ਵਧੀਆ ਆ। ਪਰਮਜੀਤ ਸਿੰਘ ਧਾਰੀਵਾਲ ਹੁਣੀ ਆਪਾਂ ਨੂੰ ਕਹਿ ਰਹੇ ਆ ਕਹਿੰਦੇ ਵੀ ਤੁਸੀਂ ਜਾਣੀ ਜਾਣੋ ਸਭ ਦਿਲਾਂ ਦੀਆਂ ਜਾਣਦੇ ਹੋ ਕਿਉਂਕਿ ਅਰੋੜਾ ਸਾਹਿਬ ਉਹਨਾਂ ਦਾ ਆਪਾਂ ਗਾਣਾ ਜਿਹੜਾ ਜਿਹੜੀ ਸ਼ਾਇਰੀ ਆ ਉਹ ਪਹਿਲਾਂ ਹੀ ਆਪਾਂ ਲਾ ਦਿੱਤੀ ਸੀ ਹਨਾ ਤੇ ਸ਼ਾਇਦ ਪਰਮਜੀਤ ਜੀ ਆਪਾਂ ਜਿਹੜੀਆਂ ਸ਼ਾਇਰੀ ਵਾਲੀਆਂ ਗੱਲਾਂ ਆ ਉਹ ਆਪਾਂ ਦਿਲਾਂ ਦੀਆਂ ਜਾਣ ਲੈਂਦੇ ਹਾਂ ਹਨਾ ਵੀ ਅਰੋੜਾ ਸਾਹਿਬ ਕੀ ਚਾਹੁੰਦੇ ਆ ਤੇ ਅਰੋੜਾ ਸਾਹਿਬ ਜਦੋਂ ਮੈਸੇਜ ਕੀਤਾ ਆ ਤੇ ਮੈਨੂੰ ਫਿਰ ਉਦੋਂ ਹੋਇਆ ਵੀ ਚਲੋ ਅੱਜ ਇਹਨਾਂ ਦਾ ਮੂਡ ਲੱਗਦਾ ਆ ਸ਼ਾਇਰੀ ਸੁਣਨ ਦਾ ਪਰ ਮੈਸੇਜ ਦੇ ਵਿੱਚ ਉਦਾਂ ਲਿਖਿਆ ਸੀਗਾ ਵੈਸੇ ਪੜ੍ਹ ਲਿਆ ਸੀ ਮੈਂ ਪਹਿਲਾਂ ਜੀ ਕਹੋ ਜਾਣੀ ਜਾਣ ਤਾਂ ਮੈਂ ਨਹੀਂ ਹੈਗਾ ਤੇ ਵੈਸੇ ਉਦਾਂ ਇੱਕ ਤਰ੍ਹਾਂ ਦੇ ਨਾਲ ਕਿਹਾ ਜਾਵੇ ਤਾਂ ਬਿਜ਼ਨਸ ਚਲਾਉਣ ਲਈ ਵਧੀਆ ਹਨਾ ਜਾਣੀ ਲੋਕਾਂ ਨੂੰ ਭਰਮਾਇਆ ਜਾ ਸਕਦਾ ਆ ਵੀ ਮੈਂ ਤਾਂ ਗੱਲਾਂ ਜਿਹੜੀਆਂ ਆ ਪਹਿਲਾਂ ਹੀ ਸਮਝ ਲੈਂਦਾ ਆ ਹਨਾ ਤੇ ਪੁੱਛਾ ਦੇਣ ਲੱਗ ਜਾਈਏ ਹੁਣ ਲੱਗਦਾ ਆ ਤੇ ਇਹ ਪੁੱਛਾ ਤੇ ਗੱਲ ਦੋਸਤੋ ਯਾਦ ਆਈ ਆ ਤੇ ਆਸਟ੍ਰੇਲੀਆ ਵਿੱਚ ਵੀ ਹੁਣ ਕੰਮ ਜਿਹੜਾ ਇਹ ਚੱਲ ਪਿਆ ਆ ਪੁੱਛਾਂ ਦੇਣ ਦਾ ਤੇ ਕਾਫੀ ਜਿਹੜੇ ਹੋਰਡਿੰਗਸ ਵਗੈਰਾ ਵੀ ਜਿਹੜੇ ਲੱਗੇ ਦੇਖੇ ਗਏ ਆ ਬ੍ਰਿਸਬੇਨ ਦੇ ਵਿੱਚ ਵੀ ਹੈਗੇ ਆ ਤੇ ਦੇਖ ਸਕਦੇ ਆ ਤੁਸੀਂ ਸਾਊਥ ਸਾਈਡ ਦੇ ਵਿੱਚ ਹੈਗੇ ਆ ਥੋੜੇ ਜਿਹੇ ਤੇ ਇੱਥੇ ਵੀ ਕਾਫੀ ਜਿਹੜਾ ਸੁਣਨ ਦੇ ਵਿੱਚ ਆਇਆ ਬਿਜ਼ਨਸ ਜਿਹੜਾ ਚੱਲਦਾ ਤੇ ਇੱਕ ਵਾਰੀ ਰਿਪੋਰਟਰ ਆਏ ਸੀ ਪੰਜਾਬ ਤੋਂ ਬੜੀ ਮਸ਼ਹੂਰ ਅਖਬਾਰ ਤੋਂ ਤੇ ਉੱਥੇ ਵੀ ਸਵਾਲ ਕੀਤਾ ਵੀ ਤੁਸੀਂ ਜਿਹੜਾ ਕਾਫੀ ਪ੍ਰਮੋਟ ਕਰਦੇ ਹੋ ਜੋਤਿਸ਼ ਨੂੰ ਤੇ ਉਹ ਕਹਿੰਦੇ ਆ ਵੀ ਅਸੀਂ ਤਾਂ ਦੇਖੋ ਜੀ ਅਖਬਾਰਾਂ ਚਲਾਉਣੀ ਆ ਸਾਨੂੰ ਇਨਕਮ ਜਿਹੜੀ ਆ ਹੁੰਦੀ ਆ ਤੇ ਸਾਨੂੰ 1 ਕਰੋੜ ਰੁਪਏ ਤੱਕ ਜਿਹੜਾ ਆ ਮਿਲਦਾ ਸਾਲ ਦਾ ਜਾਣੀ ਇੱਕ ਬੰਦੇ ਦੇ ਕੋਲੋਂ ਹੀ ਜਿਹੜੀ ਅਸੀਂ ਜਿਹੜੀ ਪਬਲਿਸਿਟੀ ਕਰਦੇ ਹਾਂ ਇਹਦਾ ਤੁਸੀਂ ਅੰਦਾਜ਼ਾ ਲਾਓ ਤੇ ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਹਿੰਦੇ ਵੀ ਤੁਸੀਂ ਸਾਡੇ ਤੇ ਇਹ ਸਵਾਲ ਉਠਾਉਂਦੇ ਆ ਬਈ ਉਹਨਾਂ ਦੇ ਜਿਹੜੇ ਜ਼ਿਆਦਾਤਰ ਗਾਹਕ ਆ ਉਹ ਵੀ ਬਾਹਰਲੇ ਦੇਸ਼ਾਂ ਦੇ ਹੁੰਦੇ ਆ ਬਾਹਰੋਂ ਜਿਹੜੇ NRI ਆ ਉਹੀ ਜ਼ਿਆਦਾ ਇਹਨੂੰ ਪ੍ਰਮੋਟ ਕਰਦੇ ਆ ਤੇ ਖੈਰ ਵਧੀਆ ਜਿਹੜਾ ਬਿਜ਼ਨਸ ਆ ਇਹ ਵੀ ਅੱਜ ਕੱਲ੍ਹ ਇੱਥੇ ਜਿਹੜਾ ਵੱਧ ਫੁੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਵੈਸੇ ਪਹਿਲਾਂ ਹੀ ਜਿਹੜਾ ਕਾਫੀ ਹੈਗਾ ਤੇ ਖੈਰ ਇੱਕ ਆਪਾਂ ਗਾਣਾ ਸੁਣਦੇ ਹਾਂ ਦੋਸਤੋ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੋੜਦੇ ਹਾਂ ਪ੍ਰੋਗਰਾਮ ਲਹਿਰਾਂ ਦੇ।
ਸੱਚੀ ਮੁੱਚੀ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ। ਗੁਰਪ੍ਰੀਤ ਜੀ ਹੁਣਾਂ ਨੇ ਗੁਰਦਿਆਰ ਰੋਸ਼ਨ ਹੁਣਾਂ ਦੀ ਗਜ਼ਲ ਜਿਹੜੀ ਆ ਸਨਮੁਖ ਕੀਤੀ ਆ ਤੇ ਉਹ ਜ਼ਰੂਰ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰ ਦਿੰਦੇ ਹਾਂ। ਉਹ ਕਹਿੰਦੇ ਵੀ ਆਸਥਾ ਜਿਸ ਦੀ ਹੈ ਰੱਖੇ ਆਪਣੇ ਭਗਵਾਨ ਵਿੱਚ, ਪਰ ਸਾਨੂੰ ਰੱਬ ਨਜ਼ਰ ਆਉਂਦਾ ਹੈ ਹਰ ਇਨਸਾਨ ਵਿੱਚ। ਮਰਸੀਆ ਸਾਥੋਂ ਨਾ ਆਪਣੇ ਆਪ ਦਾ ਲਿਖਿਆ ਗਿਆ, ਕਿਸ ਤਰ੍ਹਾਂ ਲਿਖਦੇ ਕਸੀਦੇ ਹੋਰ ਨਾਂ ਦੀ ਸ਼ਾਨ ਵਿੱਚ। ਮੈਂ ਕਿਹਾ ਕਰਨਾ ਜੇ ਆਈ ਕਰਨ ਬਕਰੀ ਦੇ ਉੱਤੇ, ਕਤਲ ਮੇਰਾ ਕਰਨ ਉਹ ਪਰ ਆ ਗਿਆ ਰਮਜ਼ਾਨ ਵਿੱਚ। ਬਹੁਤਿਆਂ ਉੱਚਿਆਂ ਨੂੰ ਉੱਡਦੇ ਦੇਖਣਾ ਅਸਮਾਨ ਉੱਤੇ, ਘਰ ਜੋ ਨੀਵੇਂ ਨੇ ਸਲਾਮਤ ਰਹਿਣਗੇ ਤੂਫਾਨ ਵਿੱਚ। ਸੱਚ ਪੁੱਛੋ ਤਾਂ ਹੂਤੀ ਜਾਨ ਦੀ ਹੈ ਮੰਗਦੀ, ਪਿਆਰ ਦੀ ਸੁਗਾਤ ਨਾ ਮਿਲਦੀ ਕਦੇ ਵੀ ਦਾਨ ਵਿੱਚ। ਤੂੰ ਜਲੰਧਰ ਸ਼ਹਿਰ ਦੇ ਵਿੱਚ ਸੁਰ ਸੁਣਾਈ ਆਪਣੇ, ਪੜ੍ਹਨ ਆਵਾਂਗਾ ਕਵੀ ਦਰਬਾਰ ਮੈਂ ਮੁਲਤਾਨ ਵਿੱਚ। ਲਾਲਸਾ ਨਫ਼ਰਤ ਲੜਾਈ ਜਿਉਂਦਿਆਂ ਦਾ ਸ਼ੌਕ ਹੈ, ਮੁਰਦਿਆਂ ਨੂੰ ਲੜਦਿਆਂ ਸੁਣਿਆ ਕਦੀ ਸ਼ਮਸ਼ਾਨ ਵਿੱਚ। ਸੋਝ ਹੈ ਨਾ ਪਿਆਰ ਇਸ ਅੰਦਰ ਨਹੀਂ ਸੰਵੇਦਨਾ, ਜਾਪਦਾ ਦਿਲ ਵੀ ਨਹੀਂ ਹੈ ਅੱਜ ਦੇ ਇਨਸਾਨ ਵਿੱਚ। ਗੁਰਦਿਆਰ ਰੋਸ਼ਨ ਹੁਣਾਂ ਦੀ ਬਹੁਤ ਹੀ ਪਿਆਰੀ ਗਜ਼ਲ ਜਿਹੜੀ ਆ ਤੁਹਾਡੇ ਨਾਲ ਸਾਂਝੀ ਜਿਹੜੀ ਕੀਤੀ ਆ। ਤੇ ਅੱਜ ਦੀ ਜਿਹੜੀ ਦੋਸਤੋ ਇੱਕ ਅਗਲੀ ਜਿਹੜੀ ਖ਼ਬਰ ਆ, ਕਦੀ ਕਿਹਾ ਜਾਂਦਾ ਸੀ ਵੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਦੇ ਉੱਲੇ, ਬੜਾ ਸੱਸ ਨੂੰਹ ਦਾ ਜਿਹੜਾ ਝਗੜਾ ਜਿਹੜਾ ਆ ਪਤਾ ਨੀ ਬਹੁਤ ਚਿਰ ਤੋਂ ਹੀ ਚੱਲ ਰਿਹਾ ਆ, ਪੁਰਾਣੇ ਵੇਲਿਆਂ ਤੋਂ ਹੀ ਜਿਹੜਾ ਚੱਲ ਰਿਹਾ ਆ। ਪਰ ਕਦੀ ਪੁਰਾਣੇ ਵੇਲਿਆਂ ਦੇ ਵਿੱਚ ਵੀ ਜਾਣੀ ਲੜਾਈਆਂ ਝਗੜੇ ਹੁੰਦੇ ਸੀ, ਪਰ ਇੱਦਾਂ ਨੀ ਕਦੀ ਸੁਣਿਆ ਸੀ ਵੀ ਕਦੀ ਨੂੰਹ ਨੇ ਜਿਹੜੀ ਆਪਣੀ ਸੱਸ ਮਾਰ ਦਿੱਤੀ। ਪਰ ਮਜੀਠਾ ਦਾ ਇੱਕ ਸੈਦਪੁਰਾ ਇਲਾਕਾ ਆ, ਉੱਥੇ ਵਿਆਹਤਾ ਜਿਹੜੀ ਔਰਤ ਆ ਆਪਣੇ ਰਿਸ਼ਤੇਦਾਰਾਂ ਨਾਲ ਰਲ ਕੇ ਆਪਣੀ ਸੱਸ ਨੂੰ ਹੀ ਕਰੰਟ ਲਾ ਕੇ ਮਾਰ ਦਿੱਤਾ ਆ। ਦੋਸ਼ ਇਹ ਲੱਗੇ ਆ ਵੀ ਨੂੰਹ ਨੇ ਸੱਸ ਦੀ ਜਿਹੜੀ 7 ਏਕੜ ਜ਼ਮੀਨ ਆ ਕਿਸੇ ਤਰ੍ਹਾਂ ਆਪਣੇ ਨਾਂ ਦੇ ਉੱਤੇ ਕਰਾ ਲਈ ਸੀ, ਤੇ ਪੋਲ ਖੁੱਲਣ ਉੱਤੇ ਉਹ ਜਿਹੜੀ ਝਗੜਦੀ ਰਹਿੰਦੀ ਸੀ ਸੱਸ ਦੇ ਨਾਲ। ਉਸਦਾ ਜਿਹੜਾ ਪਤੀ ਆ ਜਦੋਂ ਲੋਕੇ ਮਾਂ ਨੂੰ ਖਰਚੇ ਦੇ ਪੈਸੇ ਦਿੰਦਾ ਸੀ ਤਾਂ ਮੁਲਜ਼ਮ ਔਰਤ ਘਰ ਵਿੱਚ ਪਤੀ ਤੇ ਸੱਸ ਦੇ ਨਾਲ ਜਿਹੜਾ ਝਗੜਾ ਆ ਉਹ ਕਰਦੀ ਸੀ। ਤੇ ਇਸ ਦਿਲ ਕੰਬਾਊ ਜਿਹੜੀ ਘਟਨਾ ਦਾ ਪਤਾ ਲੱਗਾ ਆ ਤੇ ਪੁਲਿਸ ਨੇ ਜਿਹੜਾ ਪੋਸਟਮਾਰਟਮ ਵੀ ਕਰਵਾਇਆ ਲਾਸ਼ ਦਾ, ਤੇ ਛਾਪੇਮਾਰੀ ਵੀ ਜਿਹੜੀ ਮੁਲਜ਼ਮਾਂ ਦੀ ਉਹ ਕੀਤੀ ਜਾ ਰਹੀ ਆ। ਤੇ ਇਸ ਵਿੱਚ ਸੈਦਪੁਰ ਵਾਸੀ ਬਲਦੇਵ ਸਿੰਘ ਦੇ ਬਿਆਨ ਦੇ ਉੱਤੇ ਮਜੀਠਾ ਥਾਣੇ ਨੇ ਮਰੜੀ ਖੁਰਦ ਵਾਸੀ ਸਤਿੰਦਰਜੀਤ ਕੌਰ, ਅਵਤਾਰ ਵਿਕਰਮਜੀਤ ਸਿੰਘ ਤੇ ਸ਼ੈਲੀ ਦੇ ਵਿਰੁੱਧ ਕਤਲ ਦਾ ਜਿਹੜਾ ਮਾਮਲਾ ਆ ਉਹ ਦਰਜ ਕਰ ਲਿਆ ਆ। ਤੇ ਇਹ ਦੇਖੋ ਇੱਕ ਤਰ੍ਹਾਂ ਦਾ ਰਿਸ਼ਤਿਆਂ ਦੇ ਵਿੱਚ ਜਿਹੜਾ ਨਿਘਾਰ ਆ ਗਿਆ ਆ ਉਹ ਵੀ ਕਾਫੀ ਜਿਹੜਾ ਇਹਨੂੰ ਆਪਾਂ ਜਿਹੜਾ ਕਹਿ ਸਕਦੇ ਹਾਂ ਹਨਾ ਕਿ ਕਾਫੀ ਹੁਣ ਪਹਿਲਾਂ ਜ਼ਮੀਨ ਜਿਹੜੀ ਆ ਉਹ ਜ਼ਿਆਦਾ ਜ਼ਰੂਰੀ ਹੋ ਗਈ, ਪਰ ਇਹ ਨਹੀਂ ਹੁਣ ਸੋਚਦੇ ਵੀ ਸਾਰੀ ਉਮਰ ਜਿਹੜੀ ਆ ਉਹ ਕਿੱਦਾਂ ਗੁਜ਼ਾਰਨੀ ਆ, ਕਿ ਤੁਸੀਂ ਜੇਲ੍ਹ ਦੇ ਵਿੱਚ ਰਹਿਣਾ ਪੈਣਾ ਆ, ਦੂਰ ਤੱਕ ਨਹੀਂ ਬੰਦਾ ਸੋਚਦਾ। ਤੇ ਉਧਰੋਂ ਸਾਬਕਾ ਮੇਅਰ ਸਹਿਗਲ ਉਹਨਾਂ ਨੂੰ ਵੀ 30 ਤੱਕ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਜਿਹੜਾ ਭੇਜ ਦਿੱਤਾ ਗਿਆ ਆ। ਤੇ ਸਾਨੂੰ ਯਾਦ ਹੋਣਾ ਆ ਵੀ ਇਹਨਾਂ ਨੇ ਇੱਕ ਦਿਨੇਸ਼ ਜੋਸ਼ੀ ਜਿਹੜੇ ਕਿ ਨਗਰ ਨਿਗਮ ਦੇ ਇੰਸਪੈਕਟਰ ਸੀਗੇ ਕਿਤੇ ਗਏ ਸੀ ਆਪਣੇ ਕੰਮ ਦੇ ਸਿਲਸਿਲੇ ਦੇ ਵਿੱਚ, ਤੇ ਇਹਨਾਂ ਨੇ ਉਹਨੂੰ ਕੁੱਟਿਆ ਸੀ ਤੇ ਬਾਅਦ ਵਿੱਚ ਇਹਨਾਂ ਨੇ ਕਿਹਾ ਸੀ ਵੀ ਇਹ ਜਿਹੜਾ ਇੰਸਪੈਕਟਰ ਆ ਰਿਸ਼ਵਤ ਮੰਗਦਾ ਸੀ, ਪਰ ਇਹ ਜਿੱਦਾਂ ਕੁੱਟ ਰਹੇ ਸੀ ਜਾਣੀ ਇਹਨਾਂ ਤੋਂ ਲੱਗਦਾ ਸੀ ਵੀ ਬੜਾ ਹੰਕਾਰ ਜਿਹੜਾ ਰਹਿੰਦਾ ਵੀ ਅਹੁਦਾ ਜਿਹੜਾ ਬੰਦਾ ਛੱਡ ਤਾਂ ਦਿੰਦਾ ਆ, ਜਾਣੀ ਮੇਅਰ ਰਹੇ ਸੀ ਕਦੀ ਜਲੰਧਰ ਦੇ, ਤੇ ਜਦੋਂ ਫਿਰ ਮੇਅਰ ਨਹੀਂ ਵੀ ਰਹੇ ਤਾਂ ਮੇਅਰ ਵਾਂਗੂ ਹੀ ਜਿਹੜੇ ਡੀਲ ਆ ਉਹ ਕਰਦੇ ਰਹੇ ਆ। ਕੁੱਟਮਾਰ ਵੀ ਕਾਫੀ ਕੀਤੀ ਸੀ, ਵੀਡੀਓ ਵੀ ਉਹਦੀ ਬਣੀ ਸੀ। ਤੇ ਕੱਲ ਸਾਬਕਾ ਜਿਹੜੇ ਮੇਅਰ ਆ ਸੁਰੇਸ਼ ਸਹਿਗਲ ਇਹਨਾਂ ਦੀ ਜ਼ਮਾਨਤ ਪਟੀਸ਼ਨ ਜਿਹੜੀ ਆ ਉਹ ਚੀਫ ਜੁਡੀਸ਼ੀਅਲ ਮਜਿਸਟਰ ਅਸ਼ੀਸ਼ ਅਥਰੋਲ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਤੇ 14 ਦਿਨਾਂ ਦੇ ਨਿਆਇਕ ਹਿਰਾਸਤ ਦੇ ਵਿੱਚ ਜਿਹੜਾ ਜੇਲ੍ਹ ਆ ਉਹ ਭੇਜ ਦਿੱਤਾ। ਤੇ ਸਾਬਕਾ ਮੇਅਰ ਦੀ ਜ਼ਮਾਨਤ ਲਈ ਭਾਵੇਂ ਉਹਨਾਂ ਦੇ ਵਕੀਲ ਨੇ ਉਮਰ ਤੇ ਬਿਮਾਰੀ ਦਾ ਜਿਹੜਾ ਹਵਾਲਾ ਦਿੱਤਾ ਸੀਗਾ। ਤੇ ਅਦਾਲਤ ਤੋਂ ਬਾਹਰ ਨਿਕਲ ਕੇ ਸਹਿਗਲ ਨੇ ਜੋਸ਼ੀਲੀ ਆਵਾਜ਼ ਦੇ ਵਿੱਚ ਕਿਹਾ ਕਿ ਜੋ ਕੋਈ ਜੇਲ੍ਹ ਭ੍ਰਿਸ਼ਟਾਚਾਰ ਵਿਰੁੱਧ ਉਹਨਾਂ ਦੀ ਲੜਾਈ ਨੂੰ ਰੋਕ ਨਹੀਂ ਸਕਦੀ ਤੇ ਔਰਤ ਉੱਤੇ ਜਿਹੜੇ ਹੱਥ ਚੁੱਕਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਤੇ ਉਹਨਾਂ ਨੇ ਜਿਹੜੀ ਪੱਕੀ ਜ਼ਮਾਨਤ ਦੇ ਲਈ ਅਰਜ਼ੀ ਲਗਾਈ ਸੀ CGM ਅਸ਼ੀਸ਼ ਅਥਰੋਲ ਦੀ ਅਦਾਲਤ ਦੇ ਵਿੱਚ, ਤੇ ਪਰਿਵਾਰ ਕੱਲ ਕਾਫੀ ਉਹਨਾਂ ਦਾ ਨਿਰਾਸ਼ ਹੋਇਆ ਕਿਉਂਕਿ ਜ਼ਮਾਨਤ ਅਰਜ਼ੀ ਜਿਹੜੀ ਆ ਉਹ ਖਾਰਜ ਹੋ ਗਈ ਤੇ ਸ਼ਾਇਦ ਉਹਨਾਂ ਨੂੰ ਵੀ ਇਸ ਗੱਲ ਦਾ ਪ੍ਰਗਟਾਵਾ ਜਿਹੜਾ ਨਹੀਂ ਸੀ। ਤੇ ਕਾਨੂੰਨ ਨੇ ਤਾਂ ਆਪਣਾ ਜਿਹੜਾ ਕੰਮ ਆ ਉਹ ਕਰਨਾ ਆ, ਜੋ ਤੁਸੀਂ ਕਾਨੂੰਨ ਜਿਹੜਾ ਹੱਥ ਦੇ ਵਿੱਚ ਰਹਿੰਦੇ ਆ ਭਾਵੇਂ ਕੋਈ ਵੀ ਹੈਗਾ ਬੰਦਾ ਤੇ ਉਹਦੀ ਜਿਹੜਾ ਫੈਸਲਾ ਉਹਦਾ ਸਜ਼ਾ ਤਾਂ ਜ਼ਰੂਰ ਜਿਹੜੀ ਮਿਲਣੀ ਆ। ਤੇ ਖੈਰ ਦੋਸਤੋ ਇੱਕ ਗਾਣਾ ਹੋਰ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੋੜਦੇ ਆ ਪ੍ਰੋਗਰਾਮ ਦੇ ਵਿੱਚ।
ਮੈਨੂੰ ਸਮਝ ਆਉਣਾ ਸੀ ਤੂੰ ਆਪ ਯੁੱਗ ਚੱਲਿਆ ਮੈਨੂੰ ਕੀ ਮਨਾਉਣਾ ਸੀ ਤੂੰ ਵੀ ਰੁੱਸ ਚੱਲਿਆ ਮੈਨੂੰ ਸਮਝ ਆਉਂਦਾ ਸੀ ਤੂੰ ਆਪ ਯੁੱਗ ਚੱਲਿਆ ਜੱਗ ਦੇਖਦਾ ਤਮਾਸ਼ਾ ਦੇਖਦਾ ਤਮਾਸ਼ਾ ਗੱਲ ਲਓ ਕੌਣ ਦੇ ਆਪਾਂ ਦੋਵੇਂ
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਹੈ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਜੀ। ਤੇ ਆਪਣੇ ਨਾਲ ਜਗਤਾਰ ਭਾਜੀ ਢੁੱਡੀ ਕੇ ਸਾਹਿਬ, ਤੇ ਉਹਨਾਂ ਨਾਲ ਗੱਲਬਾਤ ਵੀ ਵੈਸੇ ਸਵੇਰੇ ਹੋਈ ਸੀ। ਤੇ ਉਹਨਾਂ ਨੇ ਜਿਹੜਾ ਸਵਾਲ ਕੀਤਾ ਉਹ ਕਹਿੰਦੇ ਵੀ ਕੱਲ੍ਹ ਦੀ ਖ਼ਬਰ ਹੈ ਕਿ ਸੰਘਰਸ਼ ਕਰ ਰਹੇ 4-5 ਅਧਿਆਪਕਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਆ, ਇਸ ਬਾਰੇ ਤੁਹਾਡਾ ਕੀ ਕਹਿਣਾ? ਵੈਸੇ ਤਾਂ ਭਾਜੀ ਮੈਂ ਸਾਨੂੰ ਸੱਚ ਦੱਸਾਂ ਵੀ ਮੈਂ ਚਾਹੁੰਦਾ ਸੀ ਬਈ ਜਿਹੜੇ ਬੰਦੇ ਇਹ ਦਰਦ ਹੰਢਾ ਰਹੇ ਆ ਵੀ ਉਹਨਾਂ ਦੇ ਨਾਲ ਆਪਾਂ ਜਿਹੜੀ ਗੱਲ ਆ ਕਰੀਏ। ਕੱਲ ਇੱਕ ਇਹਨਾਂ ਦੇ ਲੀਡਰ ਹੀ ਹੈਗੇ ਆ ਜਿਹੜੇ ਕਿ ਇਸ ਤਨਖਾਹ ਜਿਹੜੀ ਘਟਾਈ ਗਈ ਆ, ਯਾਨੀ 40,000 ਤੋਂ 15,000 ਦੇ ਰਹੇ ਆ, ਤੇ ਉਹਨਾਂ ਦੇ ਨਾਲ ਹਰਵਿੰਦਰ ਆਲੂਵਾਲ ਉਹਨਾਂ ਨਾਲ ਕੱਲ ਗੱਲ ਹੋਈ ਸੀ ਤੇ ਉਹਨਾਂ ਨੂੰ ਇਹ ਮੈਂ ਕਿਹਾ ਵੀ ਸੀਗਾ ਵੀ ਤੁਸੀਂ ਆਨ ਏਅਰ ਆਇਓ, ਕਿਉਂਕਿ ਕਾਫੀ ਸਰੋਤਿਆਂ ਨੇ ਪਿਛਲੇ ਹਫ਼ਤੇ ਵੀ ਸਾਨੂੰ ਮੈਸੇਜ ਕੀਤੇ ਸੀ ਤੇ ਪੁੱਛਿਆ ਸੀ ਬਈ ਕਿੱਦਾਂ ਜਿਹੜਾ ਚੱਲ ਰਿਹਾ ਉਹਨਾਂ ਦਾ ਪ੍ਰੋਗਰਾਮ, ਕਿੱਦਾਂ ਉਹਨਾਂ ਦੀ ਜਿਹੜੀ ਲਹਿਰ ਆ ਉਹ ਚੱਲ ਰਹੀ ਆ। ਤੇ ਮੈਂ ਚਾਹੁੰਦਾ ਸੀ ਵੀ ਉਹ ਆਪ ਆ ਕੇ ਜਿਹੜੇ ਦੱਸਣ, ਤੇ ਰਾਤੀ ਉਹਨਾਂ ਨੇ ਕਿਹਾ ਵੀ ਸੀ ਤੇ ਹੁਣ ਉਹਨਾਂ ਦੇ ਦੋਨੋਂ ਹੀ ਜਿਹੜੇ ਫੋਨ ਆ ਤੇ ਸੀਗੇ ਉਹ ਦੋਨੋਂ ਜਿਹੜੇ ਆ ਸੰਪਰਕ ਦੇ ਵਿੱਚ ਨਹੀਂ ਆ ਰਹੇ, ਤੇ ਇਸ ਕਰਕੇ ਬਿਹਤਰ ਤਾਂ ਇਹੀ ਸੀ ਵੀ ਉਹੀ ਜਿਹੜੇ ਦੱਸਦੇ ਆਪਾਂ ਨੂੰ, ਤੇ ਪਰ ਉਹ ਮੈਨੂੰ ਲੱਗਦਾ ਵੀ ਉਹ ਫੋਨ ਆਫ ਕਰਕੇ ਜਾਂ ਤਾਂ ਸੁੱਤੇ ਪਏ ਆ। ਤੇ ਚਲੋ ਖੈਰ, ਪਰ ਇਹ ਆ ਕਿ ਨੌਕਰੀ ਤੋਂ ਫਾਰਗ ਕਰ ਦਿੱਤਾ। ਪਰ ਮੈਂ ਇੱਕ ਜ਼ਰੂਰ ਭਾਜੀ ਦੱਸੂਗਾ ਕਿ ਸਰਕਾਰਾਂ ਕਦੋਂ ਮੰਨਦੀਆਂ ਇਹੋ ਜਿਹੀਆਂ ਗੱਲਾਂ ਜਦੋਂ ਉਹਨਾਂ ਦੇ ਉੱਤੇ ਪ੍ਰੈਸ਼ਰ ਪਵੇ। ਸਰਕਾਰਾਂ ਇਹੀ ਚਾਹੁੰਦੀਆਂ ਹੁੰਦੀਆਂ, ਜਿੱਦਾਂ ਇੱਕ ਵਾਰੀ ਕਿਸੇ ਨੇ ਗੱਲ ਸੁਣਾਈ ਸੀ ਕਿ ਕਿਸੇ ਮੁੱਖ ਮੰਤਰੀ ਦੇ ਕੋਲ ਗਏ ਸੀ ਉਹ ਜਾ ਕੇ ਕਹਿੰਦੇ ਵੀ ਅਸੀਂ ਸਾਡੀਆਂ ਜੀ ਆਹ ਮੰਗਾਂ ਹੈਗੀਆਂ ਆ ਤੇ ਤੁਸੀਂ ਪੂਰੀਆਂ ਕਰ ਦਿਓ, ਤੇ ਮੰਤਰੀ ਮੁੱਖ ਮੰਤਰੀ ਸਾਹਿਬ ਅੱਗੇ ਕਹਿੰਦੇ ਵੀ ਤੁਸੀਂ ਧਰਨੇ ਵਗੈਰਾ ਲਾਓ ਤੇ ਮੰਗ ਤਾਂ ਸਾਡੀ ਅਸੀਂ ਪੂਰੀ ਕਰਨੀ ਆ, ਉਹ ਤਾਂ ਕਰਨੀ ਆ, ਵੈਸੇ ਵੀ ਕਰਨੀ ਆ, ਪਰ ਤੁਸੀਂ ਪਹਿਲਾਂ ਧਰਨੇ ਲਾਓ, ਰੌਲਾ ਪਾਓ, ਲੋਕਾਂ ਤੱਕ ਇਹ ਗੱਲਾਂ ਪਹੁੰਚਣ, ਫੇਰ ਅਸੀਂ ਜਿਹੜਾ ਪੂਰਾ ਕਰਾਂਗੇ ਤੁਹਾਡਾ, ਤਾਂ ਕਿ ਲੋਕਾਂ ਨੂੰ ਇਹ ਲੱਗੇ, ਪਤਾ ਲੱਗੇ ਵੀ ਅਸੀਂ ਆਹ ਕੰਮ ਜਿਹੜਾ ਕੀਤਾ। ਜੇ ਕਹਿੰਦੇ ਵੀ ਅਸੀਂ ਚੁੱਪ ਚਵੀਤਾ ਕਰ ਦਿੱਤਾ, ਲੋਕਾਂ ਤੱਕ ਗੱਲੇ ਨੀ ਪਹੁੰਚਣੀ ਫੇਰ ਤਾਂ, ਹਨਾ। ਇਸ ਕਰਕੇ ਇਹਨਾਂ ਦਾ ਵੀ ਜਿਹੜਾ ਸੰਘਰਸ਼ ਆ, ਪਹਿਲਾਂ ਤਾਂ ਇਹ ਆ ਵੀ ਇਹ ਆਪ ਵੀ ਥੋੜੇ ਜਿਹਾ ਇਕੱਠ ਨੀ ਹੈਗਾ ਇਹਨਾਂ ਦਾ, ਕੁਛ ਜਿਹੜੇ ਲੋਕਾਂ ਨੇ, ਕੁਛ ਜਿਹੜੇ ਟੀਚਰਸ ਨੇ, ਜਿਹੜਾ 15,000 ਤੇ ਕੰਮ ਕਰਨ ਦਾ ਮੰਨ ਵੀ ਲਿਆ ਆ, ਤੇ ਵਿਚਾਰੇ ਹੁਣ ਕਰ ਲੈਣ ਵੀ ਕੀ, ਹਨਾ, ਕੁਛ ਨਾ ਹੋਣ ਦੇ ਨਾਲੋਂ, ਬਿਲਕੁਲ ਹੀ ਨਾ ਹੋਣ ਦੇ ਨਾਲੋਂ ਕੁਛ ਤਾਂ ਆਉਂਦਾ ਹੀ ਆ। ਤੇ ਇਸ ਕਰਕੇ ਉਹਨਾਂ ਨੇ ਜਿਹੜਾ ਜੁਆਇਨ ਵੀ ਕਰ ਲਿਆ, ਕੁਛ ਸੰਘਰਸ਼ ਜਿਹੜੇ ਆ ਕਰ ਵੀ ਰਹੇ ਆ, ਤੇ ਉਹ ਜਿਹੜਾ ਜੇ ਸੰਘਰਸ਼ ਆ ਚੱਲਦਾ, ਪਰ ਲੋਕਾਂ ਨੂੰ ਇਹਦੇ ਨਾਲ ਕੋਈ ਫਰਕ ਨੀ ਪਿਆ। ਤੇ ਲੋਕਾਂ ਜਿੱਦਾਂ ਹੁਣ ਫਾਰਗ ਇਸ ਕਰਕੇ ਕੀਤਾ ਕਿ ਸਰਕਾਰ ਨੇ ਇਹ ਗੱਲ ਕਹੀ ਆ ਕਿ ਤੁਸੀਂ ਜਿਹੜੇ ਬੱਚੇ ਆ ਉਹ ਪੇਪਰ ਨੇੜੇ ਆਏ ਹੋਏ ਆ, ਤੇ ਤੁਸੀਂ ਜਿਹੜੇ ਧਰਨੇ ਦੇ ਉੱਤੇ ਬੈਠੇ ਆ, ਤੇ ਉਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਖਰਾਬ ਹੋ ਰਹੀ ਆ, ਇਸ ਕਰਕੇ ਉਹਨਾਂ ਨੂੰ ਜਿਹੜਾ ਮੁਅੱਤਲ ਜਿਹੜਾ ਆ ਕੀਤਾ ਆ ਨੌਕਰੀ ਦੇ ਉੱਤੋਂ। ਪਰ ਜਿਹੜਾ ਲੋਕਾਂ ਦੇ ਵਿੱਚ ਕੋਈ ਇੱਦਾਂ ਹੈ ਨੀ, ਜੇ ਤਾਂ ਲੋਕੀ ਵੀ ਪ੍ਰਭਾਵ ਪਾਉਣ, ਲੋਕਾਂ ਨੂੰ ਲੋਕੀ ਵੀ ਨਾਲ ਜੋੜਨ ਧਰਨੇ ਦੇ ਵਿੱਚ ਕਿ ਸਾਡੇ ਜਿਹੜੇ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਖਰਾਬ ਹੋ ਰਹੀ ਆ, ਫੇਰ ਸ਼ਾਇਦ ਕੁਛ ਸੁਣਵਾਈ ਜਿਹੜੀ ਆ ਹੋ ਸਕਦੀ ਆ। ਪਰ ਅਜੇ ਫਿਲਹਾਲ ਅਜੇ ਕਹਿਣਾ ਕੁਛ ਟਫ ਆ, ਤੇ ਅੱਜ ਵੈਸੇ ਉਹਨਾਂ ਨੇ ਆਉਣਾ ਸੀ, ਹੁਣ ਕੋਸ਼ਿਸ਼ ਕਰੂੰਗਾ ਵੀ ਅਗਲੇ ਹਫ਼ਤੇ ਤੱਕ ਗੱਲ ਪੈ ਗਈ ਆ, ਤੇ ਉਹਨਾਂ ਨੂੰ ਪੁੱਛਾਂਗੇ ਥੋੜ੍ਹਾ ਜਿਹਾ ਵੀ ਤੁਸੀਂ ਜ਼ਰੂਰ ਟਾਈਮ ਦੇ ਪ੍ਰਬੰਧ ਜਿਹੜੇ ਆ ਜ਼ਰੂਰ ਹੋਣੇ ਚਾਹੀਦੇ, ਖਾਸ ਤੌਰ 'ਤੇ ਟੀਚਰਸ, ਹਨਾ, ਤੇ ਉਹ ਜ਼ਰੂਰ ਜੁੜਨੇ ਜਿਹੜੇ ਆ ਚਾਹੀਦੇ ਆ ਜੇ ਉਹਨਾਂ ਨੇ ਕਿਹਾ ਹੋਇਆ ਆ। ਤੇ ਉਧਰੋਂ ਦੋਸਤੋ ਟਕਸਾਲੀਆਂ ਨੇ ਜਿਹੜਾ ਮਹਾਂਗਠਬੰਧਨ ਦਾ ਜਿਹੜਾ ਸੱਦਾ ਆ ਉਹ ਦੇ ਦਿੱਤਾ ਆ ਕੱਲ੍ਹ, ਕਹਿੰਦੇ ਵੀ ਜਿਹੜੇ ਆਉਣ, ਸਿਰਫ ਅਕਾਲੀ ਦਲ ਤੇ ਕਾਂਗਰਸ ਨਾ ਆਉਣ, ਬਾਕੀ ਜਿਹੜੇ ਮਰਜ਼ੀ ਜਿਹੜੇ ਆ ਜਾਣ। ਤੇ ਕੱਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਪੰਜਾਬੀ ਏਕਤਾ ਪਾਰਟੀ, ਤੇ ਵੈਸੇ ਪੰਜਾਬੀ ਏਕਤਾ ਪਾਰਟੀ ਜਿੱਦਾਂ ਆਪਣੇ BSP ਬਣ ਜਾਂਦਾ ਬਹੁਜਨ ਸਮਾਜ ਪਾਰਟੀ, ਹਨਾ, ਸ਼੍ਰੋਮਣੀ ਅਕਾਲੀ ਦਲ ਜਿਹੜਾ ਆ SAD ਸੈਡ ਬਣ ਜਾਂਦਾ ਆ, BJP ਬਣ ਜਾਂਦਾ, PAP ਇਹ ਵੈਸੇ ਉੱਦਾਂ ਬਣਿਆ ਆ, PAP ਵੀ ਵੈਸੇ ਉੱਦਾਂ ਵਧੀਆ ਆ, ਪਰ ਮਜੀਠੀਆ ਸਾਹਿਬ ਨੇ ਇਹਨੂੰ ਪਾਪ ਦਾ ਨਾਂ ਦੇ ਦਿੱਤਾ ਆ। ਪਰ ਖੈਰ ਆਪਾਂ ਤਾਂ ਪੰਜਾਬੀ ਏਕਤਾ ਪਾਰਟੀ ਕਵਾਂਗੇ। ਤੇ ਕੱਲ ਮੀਟਿੰਗ ਜਿਹੜੀ ਉਹਨਾਂ ਦੀ ਹੋਈ ਆ, ਤੇ ਮੌਜੂਦਾ ਹਾਲਾਤ ਦੇ ਵਿੱਚ ਉਹਨਾਂ ਨੇ ਦੇ ਦੱਸਿਆ ਵੀ ਇੱਕ ਗਠਬੰਧਨ ਦੇ ਬਣਾਉਣ ਦੇ ਬਾਰੇ ਜਿਹੜੀ ਚਰਚਾ ਆ ਉਹ ਕੀਤੀ ਆ। ਤੇ ਇਹਨਾਂ ਦੇ ਵਿੱਚ ਉਹਨਾਂ ਨੇ ਪਾਰਟੀਆਂ ਨੂੰ ਜਿਹੜੀਆਂ ਜਿਹੜੀਆਂ ਸੱਦਾ ਦਿੱਤਾ ਆ ਉਹਦੇ ਵਿੱਚ ਕਿਹਾ ਵੀ ਪੰਜਾਬੀ ਏਕਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ਼ ਪਾਰਟੀ, ਗਾਂਧੀ ਜੀ ਪਟਿਆਲੇ ਵਾਲੇ, ਹਨਾ, ਤੇ ਉਹ ਜਿਹੜੇ ਸ਼ਾਮਲ ਵੈਸੇ ਹੈਗੇ ਆ, ਤੇ ਮਹਾਂਗਠਬੰਧਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਪਰ ਉਹਦੇ ਲਈ ਇੱਕ ਸ਼ਰਤ ਜਿਹੜੀ ਆ ਉਹ ਰੱਖੀ ਗਈ ਆ, ਸ਼ਰਤ ਇਹ ਰੱਖੀ ਗਈ ਆ ਕਿ ਜੇਕਰ ਆਮ ਆਦਮੀ ਪਾਰਟੀ ਨੇ ਭਾਰਤ ਵਿੱਚ ਕਿਤੇ ਵੀ ਕਾਂਗਰਸ ਪਾਰਟੀ ਦੇ ਨਾਲ ਗੱਠਜੋੜ ਕੀਤਾ ਤਾਂ ਉਹ ਇਸ ਮਹਾਂਗਠਬੰਧਨ ਦੇ ਵਿੱਚ ਸ਼ਾਮਲ ਜਿਹੜਾ ਆ ਉਹ ਨਹੀਂ ਹੋਣਗੇ। ਹਨਾ ਤੇ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂ ਬਈ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਸ ਗਠਬੰਧਨ ਦੇ ਵਿੱਚ ਬਰਕਰਾਰ ਰਹਿੰਦੀ ਆ ਜਾਂ ਨਹੀਂ, ਕਿਉਂਕਿ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਹੁਣੀ ਵੀ ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹਨੀ ਕੀਤੀ ਆ। ਤੇ ਖੈਰ ਇੱਕ ਗਾਣਾ ਹੋਰ ਸੁਣਦੇ ਆ ਦੋਸਤੋ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ ਜੀ ਪ੍ਰੋਗਰਾਮ ਦੇ ਵਿੱਚ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸੰਗ ਦੇ ਜੰਗ ਵਰਗਾ ਉਹ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਅੱਜ ਦਿਨ ਚੜਿਆ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਤੇ ਇੱਕ ਕੱਲ ਦੀ ਘਟਨਾ ਵੀ ਜ਼ਰੂਰ ਤੁਹਾਡੇ ਨਾਲ ਦੋਸਤੋ ਸਾਂਝੀ ਜਿਹੜੀ ਕਰਨੀ ਬਣਦੀ ਆ ਵੈਸੇ ਤਾਂ ਕਾਂਗਰਸ ਪਾਰਟੀ ਕਾਫੀ ਵਧੀਆ ਪਰਫਾਰਮੈਂਸ ਜਿਹੜੀ ਆ ਦੇ ਰਹੀ ਆ ਪਰ ਕਈ ਵਾਰੀ ਕੀ ਹੁੰਦਾ ਕਿ ਕੁਛ ਨਾ ਕੁਛ ਇਹੋ ਜਿਹੀਆਂ ਗਲਤੀਆਂ ਕਰ ਬੈਠਦੇ ਆ ਲੀਡਰ ਲੋਕ ਜਿਹਦਾ ਜਿਹੜਾ ਕਾਫੀ ਖਾਮਿਆਜਾ ਪਾਰਟੀਆਂ ਨੂੰ ਭੁਗਤਣਾ ਜਿਹੜਾ ਪੈਂਦਾ ਆ ਤੇ ਕੱਲ ਸਾਬਕਾ ਮੁੱਖ ਮੰਤਰੀ ਜਿਹੜੀ ਦਿੱਲੀ ਦੀ ਸੀਗੀ ਸ਼ੀਲਾ ਦੀਕਸ਼ਿਤ ਇਹ ਕੱਲ ਦਿੱਲੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਦਾ ਜਿਹੜਾ ਚਾਰਜ ਉਹਨਾਂ ਨੇ ਸੰਭਾਲਿਆ ਸੀ ਪਰ ਉੱਥੇ ਗੱਲ ਇਹ ਹੋਈ ਕਿ ਸਿੱਖ ਵਿਰੋਧੀ ਦੰਗਿਆਂ ਦੇ ਜਿਹੜੇ ਮੁਲਜ਼ਮ ਹੈ ਜਗਦੀਸ਼ ਟਾਈਟਲਰ ਉਹ ਮੰਚ ਦੀ ਪਹਿਲੀ ਕਤਾਰ ਦੇ ਵਿੱਚ ਬੈਠੇ ਹੋਏ ਸੀ ਇਸ ਕਾਰਨ ਇਹ ਜਿਹੜਾ ਪ੍ਰੋਗਰਾਮ ਹੈ ਵਿਵਾਦਾਂ ਦੀ ਭੇਂਟ ਜਿਹੜਾ ਚੜ ਗਿਆ ਕਿੱਥੇ ਬੱਲੇ ਬੱਲੇ ਹੋਣੀ ਸੀ ਕਿ ਸ਼ੀਲਾ ਦੀਕਸ਼ਿਤ ਉਹਨਾਂ ਨੇ ਸਹੁੰ ਜਿਹੜੀ ਆ ਚੱਕੀ ਆ ਤੇ ਮੁੱਖ ਮੰਤਰੀ ਕਾਫੀ ਦੇਰ ਰਹੇ ਆ ਉਹ ਪਰ ਇਹ ਜਿਹੜੀ ਆਲੋਚਨਾ ਜਿਹੜੀ ਆ ਕਾਫੀ ਹੋਈ ਆ ਤੇ ਕਿਹਾ ਜਾਣ ਲੱਗ ਗਿਆ ਕਿ ਕਾਂਗਰਸ ਜਿਹੜੀ ਆ ਬਾਰ ਬਾਰ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦਾ ਜਿਹੜਾ ਕੰਮ ਆ ਉਹ ਕਰ ਰਹੀ ਆ ਤੇ ਭਾਜਪਾ ਤੇ ਆਮ ਆਦਮੀ ਪਾਰਟੀ ਸਮੇਤ ਸਿੱਖ ਸੰਗਠਨਾਂ ਨੇ ਵੀ ਇਸ ਦੇ ਉੱਤੇ ਸਖ਼ਤ ਜਿਹੜਾ ਇਤਰਾਜ਼ ਆ ਉਹ ਕੀਤਾ ਆ ਤੇ ਆਪਾਂ ਥੋੜਾ ਜਿਹਾ ਇਤਿਹਾਸ ਬਾਰੇ ਦੱਸ ਦਈਏ ਵੀ ਜਗਦੀਸ਼ ਟਾਈਟਲਰ ਇੱਕ ਐਸਾ ਨਾਮ ਆ ਜਿਸ ਤੋਂ ਵੈਸੇ ਕਾਂਗਰਸ ਪਾਰਟੀ ਅਕਸਰ ਇਹ ਜਿਹੜੀ ਦੂਰੀ ਬਣਾ ਕੇ ਜਿਹੜੀ ਆ ਰੱਖਦੀ ਆ ਕਿਉਂਕਿ 1984 ਦੀ ਸਿੱਖ ਨਸਲਕੋਸ਼ੀ ਦੇ ਦੌਰਾਨ ਜਿਹੜੇ ਮਾਰੇ ਗਏ ਸਿੱਖਾਂ ਦੇ ਕਾਤਲ ਵਜੋਂ ਇਸ ਆਦਮੀ ਦੀ ਵੀ ਪਹਿਚਾਣ ਹੋਈ ਆ। 8 ਦਸੰਬਰ 2011 ਦੇ ਵਿੱਚ ਇੱਕ ਰਿਕਾਰਡ ਕੀਤੀ ਗਈ ਵੀਡੀਓ ਹੋਈ ਆ ਜਿਹਦੇ ਵਿੱਚ ਜਗਦੀਸ਼ ਟਾਈਟਲਰ 100 ਮਾਸੂਮ ਸਿੱਖਾਂ ਨੂੰ ਮਾਰਨ ਜਾਂ ਮਰਵਾਉਣ ਦਾ ਇਨਸਾਫ਼ ਜਿਹੜਾ ਕਰਦਾ ਉਹ ਨਜ਼ਰ ਆ ਰਿਹਾ ਆ ਤੇ ਭਾਰਤ ਦੀ ਮਸ਼ਹੂਰ ਵਿਦਿਅਕ ਸਕੂਲ ਲੜੀ ਆ ਦਿੱਲੀ ਪਬਲਿਕ ਸਕੂਲ ਇਹ ਦੋਸਤੋ ਲੁਧਿਆਣੇ ਦੇ ਵਿੱਚ ਵੀ ਹੈਗਾ ਦਿੱਲੀ ਪਬਲਿਕ ਸਕੂਲ ਤੇ ਇੱਕ ਤੁਸੀਂ ਜਲੰਧਰ ਜਾਓਗੇ ਸ਼ਾਇਦ ਧੰਨੋ ਵਾਲੀ ਸ਼ਾਇਦ ਪਿੰਡ ਦੇ ਕੋਲ ਹੈਗਾ ਦਿੱਲੀ ਪਬਲਿਕ ਸਕੂਲ ਜੇ ਮੈਂ ਗਲਤ ਨਾ ਹੋਵਾਂ ਇਹ ਇੱਕ ਵਿਦਿਅਕ ਲੜੀ ਹੈ ਸਕੂਲਾਂ ਦੀ ਲੜੀ ਹੈਗੀ ਆ ਜਾਣੀ ਇੱਕ ਤਰ੍ਹਾਂ ਦੇ ਨਾਲ ਜੇ ਆਪਾਂ ਕਹੀਏ ਵੀ ਇਹ ਇੱਕ ਲੜੀ ਸਾਰੇ ਦੇਸ਼ ਦੇ ਵਿੱਚ ਕੰਮ ਕਰਦੀ ਆ ਇੰਡੀਆ ਦੇ ਵਿੱਚ ਕਾਫੀ ਵੱਡੇ ਸਕੂਲ ਹੈਗੇ ਦਿੱਲੀ ਪਬਲਿਕ ਸਕੂਲ ਇਹਨਾਂ ਨੂੰ ਚਲਾਉਣ ਵਾਲਾ ਬੰਦਾ ਹੈਗਾ ਆ ਜੇਮਸ ਡਗਲਸ ਟਾਈਟਲਰ ਤੇ ਇਹ ਜਗਦੀਸ਼ ਕਪੂਰ ਦੇ ਨਾਮ ਵਾਲੇ ਅੱਧੇ ਹਿੰਦੂ ਅੱਧੇ ਸਿੱਖ ਮੁੰਡੇ ਦਾ ਜਿਹੜਾ ਪਾਲਣ ਪੋਸ਼ਣ ਜਿਹੜਾ ਆ ਕੀਤਾ ਆ ਦੁਨੀਆਂ ਇਸ ਨੂੰ ਜਗਦੀਸ਼ ਟਾਈਟਲਰ ਦੇ ਨਾਮ ਦੇ ਨਾਲ ਜਾਣਦੀ ਆ ਭਾਰਤ ਦੇ ਕੋਨੇ ਕੋਨੇ ਦੇ ਵਿੱਚ ਇਹ ਚੱਲਦੇ ਆ ਦਿੱਲੀ ਪਬਲਿਕ ਸਕੂਲ ਇਹਨਾਂ ਦੇ ਵਿੱਚ ਜਿਹੜੇ ਸਿੱਖ ਵਿਦਿਆਰਥੀ ਪੜ੍ਹਦੇ ਆ ਸ਼ਾਇਦ ਉਹਨਾਂ ਦੇ ਮਾਪੇ ਵੀ ਇਹ ਜਾਣਦੇ ਨਹੀਂ ਹੋਣੇ ਕਿ ਉਹਨਾਂ ਦੇ ਬੱਚੇ ਜੇ ਸਕੂਲ ਦੇ ਵਿੱਚ ਪੜ੍ਹਦੇ ਆ ਉਸ ਸਕੂਲ ਦੇ ਨਾਲ ਸਿੱਖਾਂ ਦੇ ਕਾਤਲ ਦਾ ਜਿਹੜਾ ਨਾਮ ਆ ਉਹ ਵੀ ਜਿਹੜਾ ਆ ਜੁੜਿਆ ਹੋਇਆ ਆ ਤੇ ਉਧਰੋਂ ਸੁਖਬੀਰ ਬਾਦਲ ਹੁਣਾਂ ਨੇ ਵੀ ਕਿਹਾ ਆ ਵੀ ਗਵਾਹਾਂ ਨੂੰ ਧਮਕਾਉਣ ਦੇ ਲਈ ਟਾਈਟਲਰ ਨੂੰ ਜਿਹੜਾ ਆ ਬੁਲਾਇਆ ਗਿਆ ਇੱਕ ਤਰ੍ਹਾਂ ਦੇ ਨਾਲ ਜਾਣੀ ਕਹਿ ਲਓ ਵੀ ਅਕਾਲੀਆਂ ਨੂੰ ਵੀ ਹੁਣ ਇਹ ਮੁੱਦਾ ਜਿਹੜਾ ਆ ਮਿਲ ਗਿਆ ਕਿ ਕਾਂਗਰਸ ਦੇ ਖਿਲਾਫ਼ ਕੁਛ ਨਾ ਕੁਛ ਬੋਲਣ ਦੇ ਲਈ ਤੇ ਉਹਨਾਂ ਨੇ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਹੁਣ ਦੱਸਣ ਜੀ ਜੀ ਭਾਜੀ
ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਦਲਜੀਤ ਸਿੰਘ ਜੀ ਸਾਰੇ ਸਾਡੇ ਜਿਹੜੇ ਹਰਮਨ ਰੇਡੀਓ ਦੇ ਸਰੋਤੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡੇ ਨਾਲ ਇੱਕੋ ਹੀ ਗੱਲ ਕਰਨੀ ਚਾਹੁੰਦਾ ਸੀਗਾ ਮੈਂ ਟੀਚਰਸ ਦੇ ਮਸਲੇ ਦੇ ਉੱਤੇ ਆਪਣੀ ਗੱਲ ਚੱਲ ਰਹੀ ਸੀਗੀ ਜਿਹੜੀ ਵਿਚਾਲੇ ਤੇ ਮੈਂ ਇੱਕ ਗੱਲ ਹੋਰ ਸੋਚਦਾ
ਮੈਂ ਭਾਜੀ ਥੋੜਾ ਜਿਹਾ ਜੀ ਭਾਜੀ ਮੈਂ ਥੋੜਾ ਜਿਹਾ ਦੱਸ ਦਵਾਂ ਆਪਣੇ ਦੋਸਤਾਂ ਨੂੰ ਮੈਂ ਸੋਰੀ ਦੱਸ ਨਹੀਂ ਪਾਇਆ ਸਾਡਾ ਫੋਨ ਸਿੱਧਾ ਹੀ ਮੈਂ ਪਿੱਕ ਕਰ ਲਿਆ ਕਿ ਆਪਣੇ ਢੁੱਡੀਕੇ ਵਾਲੇ ਭਾਜੀ ਜਿਹੜੇ ਆ ਜਗਤਾਰ ਭਾਜੀ ਆਪਣੇ ਨਾਲ ਜਿਹੜੇ ਜੁੜ ਚੁੱਕੇ ਆ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਸਰੋਤਿਓ ਹਾਂਜੀ ਭਾਜੀ
ਹਾਂਜੀ ਮੈਂ ਨਾ ਉਹ ਟੀਚਰਸ ਦੇ ਮਸਲੇ ਦੇ ਉੱਤੇ ਤੁਹਾਡੇ ਨਾਲ ਕੁਛ ਗੱਲ ਸ਼ੇਅਰ ਕਰਨੀ ਚਾਹੁੰਦਾ ਸੀਗਾ ਵੀ ਜਿਹੜਾ ਇਹ ਟੀਚਰਸ ਦਾ ਮਸਲਾ ਹੈਗਾ ਗੌਰਮੈਂਟ ਮੈਨੂੰ ਇਹ ਸਮਝ ਨਹੀਂ ਆਈ ਅੱਜ ਤੱਕ ਪੰਜਾਬ ਗੌਰਮੈਂਟ ਦੀ ਵੀ ਜਿਸ ਪੰਜਾਬ ਗੌਰਮੈਂਟ ਨੂੰ ਬਣਾਉਣ ਵਾਲੇ ਟੀਚਰ ਨੇ ਟੀਚਰਾਂ ਨੇ ਹੀ ਤਾਂ ਸਿੱਖਿਆ ਦੇ ਕੇ ਉਹਨਾਂ ਲੀਡਰਾਂ ਨੂੰ ਉੱਥੋਂ ਤੱਕ ਪਹੁੰਚਣ ਦੀ ਮਤਲਬ ਮਦਦ ਕੀਤੀ ਹੈ ਤੇ ਉਸੇ ਹੀ ਅਦਾਰੇ ਨੂੰ ਤੁਸੀਂ ਥੱਲੇ ਸਿੱਟਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਉਹਨਾਂ ਹੀ ਲੋਕਾਂ ਨੂੰ ਡਿਸਰਿਸਪੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੇ ਲੋਕਾਂ ਨੇ ਤੁਹਾਨੂੰ ਇਹਨਾਂ ਕੁਰਸੀਆਂ ਤੇ ਬੈਠਣ ਦੇ ਕਾਬਲ ਬਣਾਇਆ। ਗੱਲ ਇਹ ਸੋਚਣ ਵਾਲੀ ਹੈ ਕਿ ਜੇ ਦੇਖਿਆ ਜਾਵੇ ਤਾਂ ਸਾਡੇ ਸਮਾਜ ਦਾ ਸਭ ਤੋਂ ਵੱਡਾ ਯੋਗਦਾਨ ਜਿਹੜਾ ਸਮਾਜ ਨੂੰ ਸਿਰਜਣ ਦੇ ਵਿੱਚ ਹੈ ਤਾਂ ਉਹ ਅਧਿਆਪਕ ਦਾ ਹੁੰਦਾ ਹੈ। ਤੇ ਜੇ ਅਧਿਆਪਕ ਨੂੰ ਵੀ ਤੁਸੀਂ ਡਿਸਰਿਸਪੈਕਟ ਕਰ ਰਹੇ ਹੈ ਜਾਂ ਉਹਨਾਂ ਦੀਆਂ ਹੀ ਸਹੂਲਤਾਂ ਦੇ ਵਿੱਚ ਕਟੌਤੀਆਂ ਕਰ ਰਹੇ ਹਾਂ ਤਾਂ ਕੀ ਤੁਹਾਨੂੰ ਲੱਗਦਾ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਲੀਡਰ ਜਾਂ ਵਧੀਆ ਸਮਾਜ ਜਿਹੜਾ ਸਿਰਜਿਆ ਜਾ ਸਕਦਾ? ਤੁਹਾਡਾ ਕੀ ਕਹਿਣਾ ਇਸ ਗੱਲ ਤੇ?
ਜੀ ਮੈਂ ਤਾਂ ਭਾਜੀ ਆ ਜਿੱਦਾਂ ਹੁਣੇ ਆਪਾਂ ਗੱਲ ਜਿਹੜੀ ਕਰਦੇ ਤੁਸੀਂ ਵੀ ਸ਼ਾਇਦ ਸੁਣੀ ਹੋਵੇ ਕਿ ਜਿਹੜੇ ਦਿੱਲੀ ਪਬਲਿਕ ਸਕੂਲ ਆ ਇਹ ਦੇਖੋ ਟਾਈਟਲ ਵਰਗਾ ਬੰਦਾ ਜਿਹੜਾ ਚਲਾ ਰਿਹਾ ਉਹਦੇ ਹੈਗੇ ਜਿੰਨੇ ਵੀ ਪੰਜਾਬ ਦੇ ਵਿੱਚ ਵੱਡੀਆਂ ਸ਼ਾਖਾਵਾਂ ਹੈਗੀਆਂ ਵੱਡੇ ਸਕੂਲ ਹੈਗੇ ਆ ਇਹ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਇਹਨਾਂ ਰਾਜਨੀਤਿਕ ਆਗੂਆਂ ਦੇ ਨਾਲ ਜੁੜੇ ਹੋਏ ਆ। ਅਸਲ ਵਿੱਚ ਸਰਕਾਰੀ ਸਕੂਲਾਂ ਨੂੰ ਇੱਕ ਬੇਤਬੰਦੀ ਦੇ ਨਾਲ ਥੱਲੇ ਢਾਇਆ ਜਾ ਰਿਹਾ ਤਾਂ ਕਿ ਜਿਹੜਾ ਸਿੱਧਾ ਫਾਇਦਾ ਆ ਉਹ ਇਹਨਾਂ ਸਕੂਲਾਂ ਨੂੰ ਪਹੁੰਚਾਇਆ ਜਾਵੇ ਕਿਉਂਕਿ ਇਹਨਾਂ ਤੋਂ ਇਨਕਮ ਬਹੁਤ ਹੈ ਭਾਜੀ, ਟੈਕਸ ਫ੍ਰੀ ਆ ਇਹਨਾਂ ਨੂੰ ਤੇ ਇਹ ਜਿਹੜੀ ਬਲੈਕ ਮਨੀ ਆ ਉਹਨੂੰ ਵਾਈਟ ਕਰਨ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਪਲੇ ਕਰਦੇ ਆ ਜਿਹੜੇ ਇਹ ਸਕੂਲ ਆ ਪ੍ਰਾਈਵੇਟ। ਇਸ ਕਰਕੇ ਇਹ ਟੀਚਰ ਦਾ ਤੇ ਇਹ ਆਪਾਂ ਸੋਚਦੇ ਆ ਵੀ ਟੀਚਰ ਜਿਹੜਾ ਇੱਦਾਂ ਕਰਦੇ ਆ ਪਰ ਅਸਲ ਦੇ ਵਿੱਚ ਇਹਨਾਂ ਦਾ ਜਿਹੜਾ ਮਨੋਰਥ ਆ ਜੋ ਮੈਂ ਸੋਚਦਾ ਆ ਉਹ ਇਹ ਹੈਗਾ ਕਿ ਇਹ ਜਿਹੜੇ ਪ੍ਰਾਈਵੇਟ ਸਕੂਲ ਆ ਜਿਹੜੇ ਕਿ ਇਹ ਰਾਜਨੀਤਿਕ ਆਗੂ ਆਪਣੇ ਬਿਜ਼ਨਸ ਤੌਰ ਦੇ ਉੱਤੇ ਚਲਾਉਂਦੇ ਆ। ਤੁਸੀਂ ਜਿੰਨੇ ਵੀ ਤੁਸੀਂ ਦੇਖ ਲਓ ਘੁਬਾਇਆ ਦਾ ਕਿੱਡਾ ਵੱਡਾ ਨਾਂ ਆਇਆ ਸੀ, ਇਧਰੋਂ ਆਪਣੇ ਗੁਰਦਾਸਪੁਰ ਤੋਂ ਅਸ਼ਵਨੀ ਹੁਣਾਂ ਦਾ ਕਿੱਡਾ ਨਾਂ ਆਇਆ ਸੀਗਾ ਜਿਹੜੇ ਕਿ ਕਾਲਜ ਯੂਨੀਵਰਸਿਟੀਆਂ ਚਲਾ ਰਹੇ ਆ ਤੇ ਉਹਨਾਂ ਦੇ ਵਿੱਚ ਕਿੱਡੇ ਤਕੜੇ ਤਕੜੇ ਜਿਹੜੇ ਘਪੜੇ ਆ ਉਹ ਹੁੰਦੇ ਆ ਤੇ ਉਹ ਸਾਰਾ ਕੁਛ ਇਹ ਜਿਹੜੇ ਇਨਡਾਇਰੈਕਟਲੀ ਉਹਨਾਂ ਨੂੰ ਫਿਰ ਫਾਇਦੇ ਕਰਨ ਦੇ ਲਈ ਪਾਲਿਸੀਆਂ ਘੜਦੇ ਆ ਸਰਕਾਰੀ ਸਕੂਲਾਂ ਤੋਂ ਕਿੱਦਾਂ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੂੰ ਗਾਹਕ ਦੇ ਤੌਰ ਤੇ ਲੈਂਦੇ ਆ ਵੀ ਗਾਹਕਾਂ ਨੂੰ ਇੱਧਰ ਲੈ ਕੇ ਆਈਏ ਉਹ ਫਿਰ ਰਗੜ ਵਿਚਾਰੇ ਜਿਹੜੇ ਆ ਕਰਮਚਾਰੀ ਹੋ ਜਾਂਦੇ ਆ ਮੈਨੂੰ ਤਾਂ ਇੱਦਾਂ ਲੱਗਦਾ।
ਹੁਣ ਪਿਛਲੇ ਦਿਨੀ ਤੁਸੀਂ ਇੱਕ ਆਪਣੇ ਮੰਤਰੀ ਸਾਹਿਬ ਵਿਦਿਆ ਮੰਤਰੀ ਸਾਹਿਬ ਉਹਨਾਂ ਦਾ ਬਿਆਨ ਵੀ ਆਇਆ ਸੀ ਕਿ ਜਿਹੜੇ ਪੰਜਾਬੀ ਦੇ ਜਿਹੜੇ ਗੌਰਮੈਂਟ ਸਕੂਲ ਨੇ ਉਹ ਤਾਂ ਢਾਬੇ ਨੇ। ਦੇਖੋ ਇੱਕ ਜੇ ਇੱਕ ਜ਼ਿੰਮੇਵਾਰ ਮੰਤਰੀ ਇਸ ਚੀਜ਼ ਦਾ ਬਿਆਨ ਦੇ ਰਿਹਾ ਗੌਰਮੈਂਟ ਸਕੂਲਾਂ ਨੂੰ ਇੱਕ ਢਾਬੇ ਦੱਸ ਰਿਹਾ ਤਾਂ ਤੁਸੀਂ ਇਹ ਦੇਖੋ ਵੀ ਕੀ ਉਹ ਮੰਤਰੀ ਉਸ ਅਹੁਦੇ ਤੇ ਬੈਠਣ ਦੇ ਕਾਬਲ ਹੈ? ਪਰ ਇੱਕ ਗੱਲ ਹੋਰ ਹੈ ਜਿਹੜੇ ਪ੍ਰਾਈਵੇਟ ਸਕੂਲ ਨੇ ਨਾ ਅੱਜ ਕੱਲ ਵਿਦਿਆ ਨਾ ਵਪਾਰੀਕਰਨ ਹੋ ਚੁੱਕਿਆ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ।
ਹਾਂਜੀ
ਪਰ ਬੜਾ ਅਫਸੋਸ ਹੈ ਬੜਾ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਅਸੀਂ ਬਾਹਰ ਬੈਠੇ ਲੋਕ ਜਿਹੜੇ ਅਸੀਂ ਆਪਣਾ ਵਤਨ ਛੱਡ ਕੇ ਆਏ ਆ ਸਾਨੂੰ ਤਾਂ ਉਸ ਵਤਨ ਨਾਲ ਜਾਂ ਉਹਨਾਂ ਮਤਲਬ ਉੱਥੋਂ ਦੇ ਰਹਿਣ ਵਾਲੇ ਲੋਕਾਂ ਨਾਲ ਪਿਆਰ ਹੈ ਜਾਂ ਉਸ ਪੰਜਾਬ ਨਾਲ ਪਿਆਰ ਹੈ ਪਰ ਉੱਥੋਂ ਦੇ ਰਹਿਣ ਵਾਲੇ ਲੋਕ ਆਪਣੀ ਇਸ ਗੱਲ ਤੇ ਵੀ ਵਿਚਾਰ ਕਰਨਾ ਬਣਦਾ
ਜੀ ਕਿ ਬਿਲਕੁਲ ਬਿਲਕੁਲ ਕਰਨਾ ਜੀ। ਮੈਨੂੰ ਲੱਗਦਾ ਭਾਜੀ ਉਹਨਾਂ ਦੇ ਨੈਟਵਰਕ ਦੇ ਵਿੱਚ ਸਮੱਸਿਆ ਥੋੜੀ ਜਿਹੀ ਚੱਲ ਰਹੀ ਆ ਤੇ ਜਦ ਤੋਂ ਭਾਜੀ ਹੁਣੀ ਦੇਖਦੇ ਆ ਵੀ ਜੁੜਦੇ ਆ ਜਗਤਾਰ ਭਾਜੀ ਕਿੱਦਾਂ ਹੁੰਦੀ ਆ ਪਰ ਦੋਸਤੋ ਹਾਂਜੀ ਭਾਜੀ ਡਿਸਕਨੈਕਟ ਹੋ ਗਿਆ ਜੀ। ਹਾਂਜੀ ਜੀ ਤੁਸੀਂ ਤੁਸੀਂ ਕੀ ਕਹਿ ਰਹੇ ਸੀ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਹਾਂਜੀ ਹਾਂਜੀ
ਜਿਹੜੇ ਪੰਜਾਬ ਚ ਵਸਣ ਵਾਲੇ ਲੋਕ ਆ ਉਹਨਾਂ ਨੂੰ ਵੀ ਇਸ ਪ੍ਰਤੀ ਥੋੜਾ ਜਿਹਾ ਸੁਚੇਤ ਹੋਣਾ ਚਾਹੀਦਾ ਕਿ ਵੀ ਅਸੀਂ ਜੇ ਬਾਹਰ ਵਾਲੇ ਲੋਕ ਸਾਡਾ ਇੰਨਾ ਸਹਿਯੋਗ ਦਿੰਦੇ ਆ। ਹੁਣ ਸਾਨੂੰ ਕੱਲ ਆਪਣਾ ਔਦਲਾ ਸਾਹਿਬ ਦੀ ਮੈਂ ਦੇਖ ਰਿਹਾ ਸੀ ਇੰਟਰਵਿਊ ਆਪਣੇ ਜਿਹੜੇ MP ਬਣੇ ਨੇ ਅੰਮ੍ਰਿਤਸਰ ਤੋਂ ਤੇ ਉਹਨਾਂ ਨੇ ਵੀ ਇੱਕੋ ਗੱਲ ਕਹੀ ਹੈ NRIs ਨੂੰ ਕਿ ਸਾਡੀ ਬੇਨਤੀ ਹੈ ਅਸੀਂ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਗੌਰਮੈਂਟ ਸਕੂਲਾਂ ਨੂੰ ਅਪਰੂਵ ਕਰੋ। ਪਰ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਇਹਨਾਂ ਲੀਡਰਾਂ ਨੂੰ ਵੀ ਤੁਸੀਂ ਸਾਨੂੰ ਤਾਂ ਕਹਿ ਰਹੇ ਹਾਂ ਬਾਹਰਲੇ ਲੋਕਾਂ ਨੂੰ ਵੀ ਅਸੀਂ ਗੌਰਮੈਂਟ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਅਡੋਪਟ ਕਰਕੇ ਉਹਨਾਂ ਦਾ ਐਜੂਕੇਸ਼ਨ ਪੱਧਰ ਆ ਜਿਹੜਾ ਉੱਪਰ ਚੱਕੀਏ ਤਾਂ ਗੌਰਮੈਂਟ ਉੱਥੇ ਕੀ ਕਰ ਰਹੀ ਹੈ? ਗੌਰਮੈਂਟ ਜਿਹੜੇ ਉੱਥੇ ਦੇ ਪੜ੍ਹਾਉਣ ਵਾਲੇ ਟੀਚਰਸ ਨੇ ਅਧਿਆਪਕ ਨੇ ਉਹਨਾਂ ਨੂੰ ਬਿਲਕੁਲ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ 4-5 ਅਧਿਆਪਕ ਜਿਹੜੇ ਉਹਨਾਂ ਨੇ ਫਾਰਗ ਕਰ ਦਿੱਤੇ ਨੇ ਕੀ ਇਹ ਗੌਰਮੈਂਟ ਦਾ ਇੱਕ ਵਧੀਆ ਸਟੈਪ ਹੈ? ਮੈਂ ਤਾਂ ਇਸ ਨੂੰ ਇਸ ਨਜ਼ਰ ਨਾਲ ਵੇਖਦਾ ਕਿ ਜੇਕਰ ਗੌਰਮੈਂਟ ਚਾਹੇ ਤਾਂ ਗੌਰਮੈਂਟ ਸਕੂਲਾਂ ਨੂੰ ਬਹੁਤ ਉੱਤੇ ਲਿਜਾ ਸਕਦੀ ਹੈ। ਹੁਣ ਚਾਹੇ ਲੋਕ ਲੱਖ ਕੇਜਰੀਵਾਲ ਨੂੰ ਮਾੜਾ ਕਹੀ ਜਾਣ ਦਿੱਲੀ ਦਾ ਐਜੂਕੇਸ਼ਨ ਸਿਸਟਮ ਉਹਨਾਂ ਨੇ ਕਿਸ ਤਰੀਕੇ ਨਾਲ ਬਣਾਇਆ ਜੇ ਅਸੀਂ ਉਹਨਾਂ ਨੂੰ ਵੇਖੀਏ ਚਲੋ ਪੰਜਾਬ ਦਾ ਆਮ ਆਦਮੀ ਪਾਰਟੀ ਦੀ ਹਾਲਤ ਹੈ ਉਹ ਗੱਲ ਵੱਖਰੀ ਹੈ ਇਹਨਾਂ ਦੀ ਆਪਸ ਵਿੱਚ ਖਿੱਚੋ ਤਾਣ ਹੈ ਤੇ ਉਹ ਪੇਪਰ ਦੇਖੋ ਦਿੱਲੀ ਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਸਿਸਟਮ ਨੂੰ ਕਿਸੇ ਲੈਵਲ ਤੇ ਲੈ ਗਏ ਨੇ ਉਹ ਪ੍ਰਾਈਵੇਟ ਸਕੂਲ ਤੇ ਗਵਰਨਮੈਂਟ ਸਕੂਲਾਂ ਦੇ ਨਤੀਜੇ ਤੁਸੀਂ ਅੱਜ ਦਿੱਲੀ ਦੇ ਵਿੱਚ ਦੇਖ ਲਓ ਵੀ ਦਿੱਲੀ ਦੇ ਵਿੱਚ ਉਹਨਾਂ ਨੇ ਪ੍ਰਾਈਵੇਟ ਸਕੂਲਾਂ ਨਾਲ ਗਵਰਨਮੈਂਟ ਸਕੂਲਾਂ ਨੂੰ ਅੱਗੇ ਲੈ ਗਏ ਨੇ ਤੇ ਕੀ ਪੰਜਾਬ ਚ ਨਹੀਂ ਹੋ ਸਕਦਾ? ਪਰ ਤੁਸੀਂ ਇੱਕ ਗੱਲ ਹੋਰ
ਮੈਂ ਗੱਲ ਥੋੜੀ ਜਿਹੀ ਹਾਂਜੀ
ਹਾਂਜੀ ਹਾਂਜੀ
ਤੁਸੀਂ ਗੱਲ ਕਰ ਲਓ ਪੂਰੀ।
ਨਹੀਂ ਮੇਰਾ ਕਹਿਣ ਦਾ ਤਾਂ ਭਾਵ ਇਹ ਹੈ ਨਾ ਵੀ ਮੈਨੂੰ ਤਾਂ ਇੱਕ ਗਿਣੀ ਮਿਣੀ ਦੀ ਸਾਜ਼ਿਸ਼ ਹੀ ਲੱਗਦੀ ਹੈ ਵੀ ਲੋਕ ਜਾਗਰਤ ਨਾ ਹੋਣ ਤੇ ਸਾਡਾ ਤੋਰੀ ਫੁਲਕਾ ਇਸੇ ਤਰ੍ਹਾਂ ਚੱਲਦਾ ਰਹੇ, ਸਿਆਸੀ ਲੀਡਰਾਂ ਦਾ ਤੇ ਗੌਰਮੈਂਟ ਦਾ ਸਾਰਾ ਇਹੀ ਮੈਨੂੰ ਤਾਂ ਲੱਗਦਾ ਨੀਤ ਨੀਤੀ ਜੀ ਇਹੀ ਇਸ ਤਰ੍ਹਾਂ ਦੀ ਲੱਗਦੀ। ਹਾਂਜੀ ਤੁਸੀਂ ਆਪਣੀ ਗੱਲ ਜਾਰੀ ਰੱਖੋ।
ਜਿੱਦਾਂ ਤੁਸੀਂ ਦਿੱਲੀ ਦਿੱਲੀ ਹਾਂਜੀ ਦਿੱਲੀ ਦੀ ਗੱਲ ਜਿਹੜੀ ਤੁਸੀਂ ਕਰਦੇ ਸੀ ਨਾ, ਦਿੱਲੀ ਦੇ ਵਿੱਚ ਲੋਕੀ ਅਵੇਅਰ ਆ, ਪੜ੍ਹੇ ਲਿਖੇ ਲੋਕ ਆ। ਹੁਣ ਮੈਂ ਆਪਣੇ ਪਿੰਡ ਦੀ ਐਗਜ਼ਾਮਪਲ ਦਿੰਦਾ, ਮੈਂ ਫੋਟੋ ਫੇਸਬੁੱਕ ਤੇ ਵੈਸੇ ਪਾਈਆਂ ਸੀਗੀਆਂ ਤੇ ਅਸੀਂ NRI ਜਿਹੜੇ ਬੰਦੇ ਆ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇੱਥੋਂ ਹੰਬਲਾ ਮਾਰਿਆ ਤੇ ਸਕੂਲ ਅਸੀਂ ਇੰਨਾ ਵਧੀਆ ਬਣਾਤਾ ਭਾਜੀ, ਕੋਈ 10 ਕੁ ਲੱਖ ਦੇ ਕਰੀਬ ਜਿਹੜਾ ਆ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਪੈਸਾ ਲਾਤਾ। ਹੁਣ ਤੁਸੀਂ ਇਹ ਦੇਖੋ ਵੀ ਟੀਚਰ ਨੀ ਦਿੱਤੇ ਸਕੂਲ, ਹੁਣ ਜਿੱਦਾਂ ਔਜਲਾ ਸਾਹਿਬ ਨੇ ਇਹ ਤਾਂ ਕਹਿ ਦਿੱਤਾ ਹੁਣ ਟੀਚਰ ਆਏ ਨੀ, ਹੁਣ ਉਹਦੇ ਲਈ ਕੀ ਕੀਤਾ ਆ ਵੀ ਇੱਕ ਟੀਚਰ ਦੀ ਜਿਹੜੀ ਸੈਲਰੀ ਆ ਉਹ ਮੇਰੇ ਡੈਡੀ ਦਿੰਦੇ ਆ ਉੱਥੇ ਜਿਹੜਾ ਟੀਚਰ ਰੱਖਣਾ, ਫਿਰ ਇੱਕ ਟੀਚਰ ਕਿਸੇ ਹੋਰ ਨੇ ਹਾਇਰ ਕੀਤਾ, 3 ਟੀਚਰ ਅਸੀਂ ਹਾਇਰ ਕੀਤੇ ਆ ਹਰ ਮਹੀਨੇ ਜਿਹੜੀ ਅਸੀਂ ਆਪਣੇ ਕੋਲੋਂ ਜੇਬ ਦੇ ਵਿੱਚੋਂ ਪੈਸੇ ਦਿੰਦੇ ਆ। ਪਰ ਹੁਣ ਦੂਜੇ ਪਾਸੇ ਅਸੀਂ ਦੇਖੀਏ ਵੀ ਲੋਕਾਂ ਨੂੰ ਅਸੀਂ ਜਾ ਕੇ ਦੱਸਦੇ ਵੀ ਆ ਉੱਥੇ ਅਸੀਂ ਫ੍ਰੀ ਵਰਦੀਆਂ ਵੀ ਖੀਤੀਆਂ ਵੀ ਫ੍ਰੀ ਵਰਦੀਆਂ ਹੁਣ, ਪਰ ਇੱਕ ਸਰਕਾਰੀ ਸਕੂਲ ਦਾ ਨਾਂ ਹੀ ਇੱਦਾਂ ਦਾ ਹੋ ਗਿਆ ਬਈ ਜਿਹੜੇ ਲੋਕੀ ਵੀ ਆ ਉਹ ਸ਼ਰਮ ਮਹਿਸੂਸ ਕਰਦੇ ਆ ਵੀ ਮੇਰਾ ਨਿਆਣਾ ਜਿਹੜਾ ਆ ਉਹ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ। ਜਿੰਨੀ ਮਰਜ਼ੀ ਵਧੀਆ ਐਜੂਕੇਸ਼ਨ ਦੇ ਦੋ ਸਰਕਾਰੀ ਸਕੂਲ ਦੇ ਵਿੱਚ, ਜਿੰਨੇ ਮਰਜ਼ੀ ਪੜ੍ਹੇ ਲਿਖੇ ਤੁਸੀਂ ਫੈਸਿਲਿਟੀਸ ਦੇ ਦੋ ਉਹਨਾਂ ਨੂੰ, ਉਹ ਇੱਕ ਇੱਕ ਇਹੀ ਬਣ ਗਿਆ। ਦੂਜੇ ਪਾਸੇ ਭਾਵੇਂ ਕੁਛ ਵੀ ਨਾ ਹੋਵੇ ਪ੍ਰਾਈਵੇਟ ਸਕੂਲ ਦੇ ਵਿੱਚ, ਉੱਥੇ ਲੋਕਾਂ ਦੇ ਮਨ ਦੇ ਵਿੱਚ ਇਹ ਆ ਵੀ ਲੋਕਾਂ ਨੇ ਸਾਨੂੰ ਮਜ਼ਾਕ ਕਰਨੇ ਆ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੂੰ। ਹੁਣ ਦਿੱਲੀ ਦੇ ਜਿਹੜੇ ਲੋਕ ਆ ਉਹ ਅਵੇਅਰ ਹੈਗੇ ਆ, ਉਹਨਾਂ ਨੂੰ ਪਤਾ ਆ ਵੀ ਐਜੂਕੇਸ਼ਨ ਸਿਸਟਮ ਕਿੱਥੇ ਸਹੀ ਆ, ਉਹ ਫਿਰ ਬੱਚਿਆਂ ਨੂੰ ਵੀ ਪ੍ਰਮੋਟ ਕਰਦੇ ਆ। ਹੁਣ ਸਾਡੇ ਆ ਜਿੱਦਾਂ ਹੁਣ ਢਾਬੇ ਦੱਸਦੇ ਆ ਜਾਂ ਉਹ ਜਿਹੜੇ ਢਾਬਿਆਂ ਚ ਕਿੱਦਾਂ ਭੇਜ ਦੇਣਗੇ ਜਿਹਨਾਂ ਦਾ ਮੰਤਰੀ ਆਪ ਕਹਿ ਰਿਹਾ ਹੈ ਨਾ, ਤੇ ਸ਼ਾਇਦ ਇਹ ਬਹੁਤ ਹੁਣ ਔਖਾ ਹੋ ਜਾਣਾ ਕੰਮ।
ਨਹੀਂ ਦੇਖੋ ਗੱਲ ਪਤਾ ਕੀ ਹੁੰਦੀ ਆ, ਹਰ ਚੀਜ਼ ਨੂੰ ਸਮਾਂ ਲੱਗਦਾ। ਦੇਖੋ ਅੱਜ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਆ ਕਿ ਸਾਡੇ ਸਰਕਾਰੀ ਸਕੂਲਾਂ ਦੇ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਆ ਜਾਂ ਬਣ ਚੁੱਕੇ ਆ ਜਾਂ ਇਹ ਨੀਤ ਔਰ ਨੀਤੀ ਦੇ ਹਿਸਾਬ ਨਾਲ, ਪਰ ਇਸ ਚੀਜ਼ ਨੂੰ ਸਮਾਂ ਲੱਗੂਗਾ। ਜਿਵੇਂ ਹੁਣ NRIs ਕਾਫੀ ਜ਼ਿਆਦਾ ਜਾਗਰਤ ਹੋ ਰਹੇ ਆ, NRI ਵੀ ਸਹਿਯੋਗ ਦੇ ਰਹੇ ਆ, ਕੁਛ ਪਿੰਡਾਂ ਦੇ ਵਿੱਚੋਂ ਵੀ ਕੁਛ ਕਲੱਬਾਂ ਬਣੀਆਂ ਨੇ, ਕੁਛ ਜਿਹੜਾ ਯੂਥ ਹੈ ਉਹ ਜਾਗਰਤ ਹੋ ਰਿਹਾ ਤੇ ਉਹ ਮਿਲ ਕੇ ਸਾਰਾ ਕੰਮ ਕਰ ਰਹੇ ਆ, ਤੇ ਮੇਰੇ ਖਿਆਲ ਚ ਵੀ ਟਾਈਮ ਲੱਗੂਗਾ। ਇਹ ਹੋ ਸਕਦਾ ਹੈ ਕਿ ਸਮਾਂ ਲੱਗ ਜਾਵੇ ਕਿਸੇ ਚੀਜ਼ ਨੂੰ, ਪਰ ਕੰਮ ਦਰੁਸਤ ਹੋ ਜਾਏਗਾ। ਪਰ ਮੇਰਾ ਮੰਨਣਾ ਇਹ ਹੈ ਕਿ ਹਥਿਆਰ ਨਹੀਂ ਸਿੱਟਣੇ ਚਾਹੀਦੇ ਸਾਨੂੰ, ਜੇ ਅਸੀਂ ਕਿਸ ਲਾਈਨ ਤੇ ਤੁਰੇ ਹਾਂ ਸਾਨੂੰ ਉਸ ਲਾਈਨ ਤੇ ਤੁਰਦੇ ਜਾਣਾ ਚਾਹੀਦਾ। ਕਦੇ ਇਹ ਨਾ ਸੋਚੋ ਵੀ ਤੁਹਾਡੇ ਲੜ ਖਿੱਚਣ ਵਾਲੇ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਬਹੁਤ ਲੋਕ ਆਉਣਗੇ, ਬਹੁਤ ਲੋਕ ਤੁਹਾਨੂੰ ਇੰਟਰਪਟ ਕਰਨਗੇ, ਡਿਸਟਰਬ ਕਰਨਗੇ, ਤੁਹਾਨੂੰ ਕਹਿਣਗੇ ਕਿ ਵੀ ਇਹ ਨਾ ਇਹ ਹੋ ਹੀ ਨਹੀਂ ਸਕਦਾ, ਇਹ ਹੋ ਹੀ ਨਹੀਂ ਸਕਦਾ। ਪਰ ਦੁਨੀਆਂ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਜਿਹੜੀ ਨਹੀਂ ਹੋ ਸਕਦੀ ਜੇ ਤੁਹਾਡੀ ਨੀਅਤ ਸਾਫ਼ ਹੈ ਕਰਨ ਵਾਸਤੇ। ਪਰ ਮੇਰਾ ਮੰਨਣਾ ਤਾਂ ਇਹ ਹੈ ਕਿ ਜੇ NRIs ਜਾਗਰਤ ਹੋ ਕੇ ਪਿੰਡਾਂ ਨਾਲ ਜੁੜ ਰਹੇ ਆ ਤਾਂ ਪਿੰਡਾਂ ਵਾਲਿਆਂ ਨੂੰ ਵੀ ਥੋੜਾ ਬਹੁਤਾ ਇਸ ਚੀਜ਼ ਪ੍ਰਤੀ ਜਾਗਰੂਕ ਹੋਣਾ ਚਾਹੀਦਾ, ਬਸ
ਹੋਣਾ ਚਾਹੀਦਾ। ਜ਼ਿਆਦਾ ਜ਼ਰੂਰੀ ਉਹਨਾਂ ਲਈ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਜ਼ਿਆਦਾ ਜਿਹੜੀ ਇਹਦਾ ਫਾਇਦਾ ਹੋਣਾ,
ਕਿਉਂਕਿ ਫਾਇਦਾ ਤਾਂ ਅਕਸਰ ਪਿੰਡਾਂ ਉਹਨਾਂ ਉਹਨਾਂ ਲੋਕਾਂ ਨੂੰ ਹੀ ਹੋਣਾ, ਉੱਥੇ ਬਸਦੇ ਲੋਕਾਂ ਨੂੰ ਹੋਣਾ, ਸਾਨੂੰ ਤਾਂ ਫਾਇਦਾ ਨਹੀਂ ਹੋਣਾ, ਅਸੀਂ ਤਾਂ ਬਾਹਰ ਬੈਠੇ ਹਾਂ ਨਾ।
ਬਿਲਕੁਲ,
ਤੇ ਮੇਰਾ ਮੰਨਣਾ ਤਾਂ ਇਹੀ ਹੈ ਕਿ ਵੀ ਉਹਨਾਂ ਲੋਕਾਂ ਨੂੰ ਜਾਗਰਤ ਹੋ ਕੇ ਇਹਨਾਂ NRIs ਦੇ ਨਾਲ ਮਿਲ ਕੇ ਚੱਲਣਾ ਚਾਹੀਦਾ। ਔਰ ਕਈ ਪਿੰਡਾਂ ਦੇ ਵਿੱਚ ਮੈਂ ਦੇਖਿਆ ਹੁਣ ਆ ਪਿੱਛੇ ਸਰਪੰਚੀ ਦੀਆਂ ਚੋਣਾਂ ਹੋਈਆਂ, NRIs ਨੇ ਬਹੁਤ ਕੋਸ਼ਿਸ਼ ਕੀਤੀ ਕਿ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਜਾਵੇ, ਪਰ ਪਿੰਡਾਂ ਵਾਲੇ ਇਹ ਗੱਲ ਕਹਿ ਰਹੇ ਆ ਕਿ NRIs ਤੁਸੀਂ ਇੱਥੇ ਆ ਜਾਓ, ਤੁਸੀਂ ਬਾਹਰ ਕਿਉਂ ਬੈਠੇ ਆ, ਤੁਸੀਂ ਇੱਥੇ ਆ ਕੇ ਇਲੈਕਸ਼ਨ ਲੜੋ, ਇੱਥੇ ਆ ਕੇ ਸਰਪੰਚ ਬਣੋ, ਜੇ ਕਰੋ ਉਹ ਕਰੋ। ਪਰ ਉਹ ਇਹ ਨੀ ਸੋਚਦੇ ਕਿ ਵੀ ਇਹਦੇ ਵਿੱਚ ਸਾਡਾ ਕੁਛ ਫਾਇਦਾ ਹੋ ਰਿਹਾ ਜਾਂ ਸਾਡੇ ਉਹ ਫਾਇਦੇ ਲਈ ਸੋਚ ਰਹੇ ਆ, ਉਹਨਾਂ ਨੇ ਅੱਗੇ ਕਿਹੜਾ ਇੱਥੇ ਰਹਿਣਾ। ਪਰ ਇਹ ਇਸ ਕਰਕੇ ਮੇਰਾ ਮੰਨਣਾ ਹੈਗਾ ਕਿ ਪਿੰਡਾਂ ਦੇ ਲੋਕ ਜਾਂ ਸਾਡੇ ਪੰਜਾਬ ਦੇ ਲੋਕ ਜਿੰਨੀ ਦੇਰ ਉਹ ਜਾਗਰਤ ਨਹੀਂ ਹੁੰਦੇ ਨਾ ਉਨੀ ਦੇਰ ਕੁਛ ਨਹੀਂ ਹੋ ਸਕਦਾ
ਜੀ,
ਉਹਨਾਂ ਦਾ ਜਾਗਰਤ ਹੋਣਾ ਬਹੁਤ ਜ਼ਰੂਰੀ। ਹਾਂਜੀ
ਜੀ,
ਚਲੋ ਜੀ ਤੁਸੀਂ ਗੱਲਬਾਤ ਜਾਰੀ ਰੱਖੋ,
ਬਹੁਤ ਬਹੁਤ ਧੰਨਵਾਦ ਭਾਜੀ ਜੀ।
ਓਕੇ ਓਕੇ ਸਤਿ
ਸ੍ਰੀ ਅਕਾਲ ਜੀ, ਤੇ ਇਹ ਸਨ ਜਗਤਾਰ ਸਿੰਘ ਜੀ ਢੁੱਡੀ ਕੇ ਵਾਲੇ, ਆਪਣੇ ਨਾਲ ਅਕਸਰ ਇਹ ਵਿਚਾਰ ਸਾਂਝੇ ਕਰਦੇ ਆ, ਬਹੁਤ ਵਧੀਆ ਵਿਚਾਰ ਚਰਚਾ ਹੋਈ ਆ। ਤੇ ਦੋਸਤੋ ਟਾਈਮ ਵੀ ਹੋ ਗਿਆ, ਤੇ ਨੈਕਸਟ ਪ੍ਰੋਗਰਾਮ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਟੀਚਰ ਯੂਨੀਅਨ ਦੇ ਹੈਗੇ ਆ ਟੀਚਰ, ਅੱਜ ਤਾਂ ਪਤਾ ਨਹੀਂ ਉਹਨਾਂ ਨੂੰ ਕੀ ਗੱਲ ਹੋ ਗਈ, ਤੇ ਅਗਲੀ ਵਾਰ ਨੂੰ ਉਹਨਾਂ ਨਾਲ ਫੇਰ ਸੰਪਰਕ ਕਰਕੇ ਦੇਖਦੇ ਆ। ਜਿੱਦਾਂ ਜਗਤਾਰ ਭਾਜੀ ਕਹਿੰਦੇ ਆ ਵੀ ਆਪਾਂ ਹਟਣਾ ਨਹੀਂ, ਆਪਾਂ ਹੋਖਾ ਦੇ ਹੀ ਜਾਣਾ, ਅਗਲੀ ਵਾਰ ਨੂੰ ਫੇਰ ਆਪਾਂ ਸੰਪਰਕ ਕਰਾਂਗੇ ਤੇ ਮਿਲਾਂਗੇ ਉਹਨਾਂ ਦੇ ਨਾਲ। ਤੇ ਦੋਸਤੋ ਹੁਣ ਆਪਣਾ ਖਿਆਲ ਰੱਖਿਓ, ਮਿਲਦੇ ਆ ਜੀ ਅਗਲੇ ਹਫ਼ਤੇ, ਰੱਬ ਰਾਖਾ।
ਕੋਈ ਸਾਡੇ ਵੇੜੇ ਜਾਂਦੇ ਜੱਟ ਨਾਲ ਅੱਖੀਆਂ ਖੈ ਗਈ
ਉਹਨੂੰ ਹੋਸ਼ ਰਤਾ ਨਾ ਰਹਿ ਗਈ